ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਬ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲਾਂ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਨ ਤੇ ਸਰਪਰ ਪਉਸੀ ਰਾਤ, ਰਹਿਣ ਗਈ ਫਿਰ ਹੋਈ ਪ੍ਰਭਾਤ। ਮਾਇਆ ਮੋਹ ਸੋਏ ਪਏ, ਸੋਏ ਰਹੇ ਅਭਾਗੇ, ਗੁਰ ਪ੍ਰਸਾਦ ਕੋ ਵਿਰਲਾ ਜਾਗੇ। ਕਹੋ ਨਾਨਕ ਗੁਣ ਗਾਈਏ ਨੀਤ, ਮੁਖ ਉਜਲ ਹੋਏ ਨਿਰਮਲ ਚੀਤ। ਗੁਰਬਾਣੀ ਦੇ ਮਹਾਂ ਵਾਕ ਅਨੁਸਾਰ ਰਾਤ ਪੈ ਕੇ ਦਿਨ ਫੇਰ ਚੜ ਚੁੱਕਾ ਹੈ। ਦਿਨ ਤੇ ਸਰਪਰ ਪਉਸੀ ਰਾਤ, ਕੱਲ ਰਾਤ ਪੈ ਗਈ ਸੀ, ਰਹਿਣ ਗਈ, ਰਾਤ ਚਲੇ ਗਈ ਹੈ, ਫਿਰ ਹੋਏ ਪ੍ਰਭਾਤ, ਪ੍ਰਭਾਤ ਹੋ ਗਈ ਹੈ। ਆਸਟ੍ਰੇਲੀਆ ਦੇ ਈਸਟ ਕੋਸਟ ਤੋਂ ਇਹ ਪ੍ਰੋਗਰਾਮ ਚੱਲ ਰਿਹਾ। ਸੁਬਾਹ ਦੇ 9:02 ਹੋ ਗਏ ਨੇ। ਦਿਨ ਐਤਵਾਰ 12 ਅਗਸਤ 2018 ਦੀ। ਗੁੱਡ ਮਾਰਨਿੰਗ ਆਪ ਸਭ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ, ਜਿੱਥੋਂ ਵੀ ਤੁਸੀਂ ਪ੍ਰੋਗਰਾਮ ਸੁਣਦੇ ਹੋ, ਜੁਆਇਨ ਕਰਦੇ ਹੋ, ਦੇਸ਼ ਵਿਦੇਸ਼ ਤੋਂ, ਹਜੇ ਕਈ ਥਾਂ ਅੱਧੀ ਰਾਤ ਹੈ, ਕਈ ਥਾਂ ਪਿਛਲੇ ਦਿਨ ਦਾ ਰਹਿਣ ਪੈਣੀ ਹੈ, ਸੋ ਸਾਰਿਆਂ ਦਾ ਸਵਾਗਤ ਹੈ। ਤੇ ਆਓ ਸਾਰੇ ਫਿਰ ਰਲ ਕੇ ਆਪਾਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਐਡਲੇਡ ਦੇ ਵਿਚ 8:32 ਔਰ ਪਰਥ ਦੇ ਵਿਚ 7:02 ਤੋਂ ਵੱਧ ਹੋਏ ਨੇ। ਭਾਰਤ ਦੇ ਵਿਚ 4:32 ਹੋ ਗਏ ਨੇ ਤੜਕੇ ਦੇ। ਲੰਡਨ ਦੇ ਵਿਚ 2 ਮਿੰਟ ਉਤੇ ਹੁਣ 3 ਹੋ ਗਏ ਨੇ। ਅੱਧੀ ਰਾਤ ਤੋਂ ਅੱਜ ਦੀ ਤਰੀਕ ਬਦਲ ਚੁੱਕੀ ਹੈ ਔਰ ਸ਼ਨਿਚਰਵਾਰ ਦੀ ਸ਼ਾਮ ਢਲ ਰਹੀ ਹੈ ਅਮਰੀਕਾ ਮਹਾਂਦੀਪਾਂ ਦੇ ਵਿਚ। ਉਥੇ ਈਸਟ ਕੋਸਟ ਦੇ ਉਤੇ 7:03 ਹੋਏ ਨੇ, ਵੈਸਟ ਕੋਸਟ ਦੇ ਉਤੇ 4:03 ਹੋਏ ਨੇ। ਸੋ ਸਵਾਗਤ ਇਕ ਵਾਰੀ ਫੇਰ ਸਾਰਿਆਂ ਦਾ। ਬਹੁਤ ਸਾਰੇ ਸਰੋਤੇ ਪ੍ਰੋਗਰਾਮ ਦੇ ਵਿਚ ਸ਼ੁਰੂ ਤੋਂ ਹੀ ਸਾਡੇ ਜੁੜ ਜਾਂਦੇ ਨੇ। ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਪ੍ਰੋਗਰਾਮ ਸੁਬਾਹ ਤੋਂ ਹੀ ਸੰਚਾਲਨ ਕਰਦੇ ਹੁੰਦੇ ਆ, ਉਨ੍ਹਾਂ ਨੇ ਹੀ ਅੱਜ ਇਹ ਵਿਚਾਰ ਭੇਜਿਆ ਸੀ, ਦਿਨ ਤੇ ਸਰ ਪਰ ਪਉਸੀ ਰਾਤ, ਵੀ ਇਹ ਜਿਹੜਾ ਸਾਈਕਲ ਹੈ ਇਹ ਚੱਲਦਾ ਹੀ ਰਹਿਣਾ ਆ ਤੇ ਅਖੀਰ ਨੂੰ ਇਹਦਾ ਹੱਲ ਕੀ ਹੈ, ਇਹ ਸਾਈਕਲ ਦੇ ਵਿਚ ਆਪਾਂ ਕਿੱਦਾਂ ਮੁੱਖ ਆਪਣੇ ਉਜਲ ਕਰਨੇ। ਕਹਿੰਦੇ ਕਹੋ ਨਾਨਕ ਗੁਣ ਗਾਈਏ ਨੀਤ, ਮੁੱਖ ਉਜਲ ਹੋਏ ਨਿਰਮਲ ਰੀਤ। ਇਸ ਸਾਈਕਲ ਦੇ ਵਿਚ ਆਪਾਂ ਕਰਤੇ ਦੇ ਗੁਣ ਗਾਣੇ ਆ, ਅਕਾਲ ਪੁਰਖ ਤੇ ਏਕੇ ਦੇ। ਜਿਹੜਾ ਡੂਅਲ ਸਰਕਲ ਚੱਲ ਰਿਹਾ ਨਾ, ਦੁਨੀਆ ਦੁਨੀ ਦੁਨੀ ਪੈ ਰਹੀ ਆ, ਉਹਦੇ ਵਿਚ ਆਪਾਂ ਏਕੇ ਨਾਲ, ਖੁਦਾ ਨਾਲ, ਅੱਲਾ ਨਾਲ ਜੁੜਨਾ ਆ ਤੇ ਮੁੱਖ ਫਿਰ ਉਜਲ ਹੁੰਦੇ ਤੇ ਨਿਰਮਲ ਚਿੱਤ ਜਿਹੜਾ ਬਿਲਕੁਲ ਪਿਓਰ ਹੋ ਜਾਂਦਾ ਹੈ। ਬਹੁਤ ਬਹੁਤ ਧੰਨਵਾਦ ਜੀ ਹੋਰ ਸੱਜਣ ਜਿਹੜੇ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ। ਸੱਤੀ ਸਿੰਘ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੁਹਾਡੇ ਚਾਚਾ ਜੀ ਆਉਂਦੇ ਹੀ ਹੋਣੇ ਆ। ਲੱਕੀ ਖਰੜਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਬਲਵੀਰ ਸਰਾਂ ਹੁਣੀ ਵੀ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਸਭ ਦਾ ਜੀ। ਤੇ ਅੱਜ ਦਾ ਜਿਹੜਾ ਵਿਚਾਰ ਹੈ ਉਹ ਹੈਗਾ ਹੈ ਕਿ ਅਸੀਂ ਅਕਸਰ ਬੜਾ ਕੁਝ ਸੋਚਦੇ ਹਾਂ ਵੀ ਆਪਣਾ ਸਥਿਰ ਹੋਈਏ, ਗੁਰਬਾਣੀ ਨਾਲ ਜੁੜੀਏ, ਅਧਿਆਤਮ ਕਰੀਏ, ਸਪਿਰਚੁਅਲ ਹੋਈਏ, ਪਰ ਇਹਦਾ ਕੋਈ ਇਲਾਜ ਨਹੀਂ, ਇਸ ਨਹੀਂ ਦਾ ਕੋਈ ਇਲਾਜ ਨਹੀਂ। ਆਪਾਂ ਨਹੀਂ ਕਹਿੰਦੇ ਨਹੀਂ 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 ਅੱਜ ਨਹੀਂ ਕੱਲ ਕਰਾਂਗੇ, ਇਸ ਨਹੀਂ ਕਾ ਕੋਈ ਇਲਾਜ ਨਹੀਂ, ਰੋਜ਼ ਕਹਿਤੇ ਤੇ ਉਹ ਆਜ ਨਹੀਂ, ਬਿਲਕੁਲ। ਔਰ ਇਸ ਖਿਆਲ ਨੂੰ ਗੁਰਬਾਣੀ ਦੇ ਵਿਚ ਬਹੁਤ ਦੱਸਿਆ ਗਿਆ ਹੈ। ਇਹ ਅਧਿਆਤਮ ਗੁਰੂ ਜਦੋਂ ਤੁਸੀਂ ਧਾਰ ਲੈਂਦੇ ਹੋ ਤਾਂ ਉਹ ਐਕਚੁਅਲੀ ਟ੍ਰੇਨਿੰਗ ਹੀ ਦਿੰਦਾ ਕਿ ਜਿਹੜੀ ਨਹੀਂ ਨੂੰ ਕਿੱਦਾਂ ਖਤਮ ਕਰਨਾ ਹੈ। ਜਿਹੜਾ ਤੁਹਾਡਾ ਦਿਲ ਖਿੱਚਿਆ ਜਾਂਦਾ ਉਧਰ ਨੂੰ, ਵੈਸੇ ਮਾਇਆ ਵੀ ਖਿੱਚਦੀ ਹੈ ਪਰ ਮਾਇਆ ਤੋਂ ਬੰਦਾ ਅੱਕ ਜਾਂਦਾ ਹੈ। ਮਾਇਆ ਕਿੰਨੀ ਕੁ ਮਾਇਆ ਇਕੱਠੀ ਕਰ ਲੂੰਗੇ, ਨੈਵਰ ਐਂਡਿੰਗ ਸਟੋਰੀ ਹੈ। ਉਸ ਮਾਇਆ ਦੇ ਵਿੱਚ ਵੀ ਵੈਸਟਰਨ ਵਰਲਡ ਦੇਖ ਲਓ ਕਿ ਇਸ ਮਾਇਆ ਦੀ ਪੂਰਤੀ ਦੇ ਵਿੱਚ ਸਾਰੀਆਂ ਫੈਸਿਲਿਟੀਆਂ ਬਣ ਚੁੱਕੀਆਂ, ਪਰ ਫਿਰ ਵੀ ਅੰਦਰੋਂ ਖੋਖਲੇ ਨੇ। ਇਹ ਵੀ ਫਿਰ ਸ਼ਾਂਤੀ ਲੱਭਦੇ ਨੇ, ਆਪਣੀ ਰੂਹ ਦੀ ਖੁਰਾਕ ਲੱਭਦੇ ਨੇ, ਇਸੇ ਕਰਕੇ ਇੰਡੀਆ ਨੂੰ ਭੱਜਦੇ ਨੇ। ਉੱਥੇ ਜਾ ਕੇ ਦੇਖਦੇ ਨੇ ਕਿ ਅਸੀਂ ਉੱਥੋਂ ਕੁਛ ਲੈ ਕੇ ਆਈਏ ਅੰਦਰੋਂ, ਉਹ ਕਿੱਦਾਂ ਸੈਟਿਸਫਾਈ, ਉਹਨਾਂ ਕੋਲ ਕਿੰਨੀ ਡੀਪ ਨੌਲੇਜ ਹੈ। ਸੋ ਉਹ ਪਰ ਬੰਦਾ ਜਦੋਂ ਅਸੀਂ ਪੈਂਦੇ ਹੁੰਦੇ, ਫਿਰ ਸਾਨੂੰ ਅਸੀਂ ਘੋਲ ਕਰਨੇ, ਲੇਜ਼ੀ ਹੋ ਜਾਂਦੇ ਹਾਂ। ਤੇ ਲੇਜ਼ੀ ਹੋਣ ਤੋਂ ਬਾਅਦ ਫਿਰ ਹੁਣ ਆਪਾਂ ਕੁਐਸਚਨ ਇਹ ਪੁੱਛਦੇ ਆ, ਦੱਸਦੇ ਆ ਮਹਾਰਾਜ ਕਿ ਕਹਿੰਦੇ ਕਿ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਤੋਟੇ ਕੋ ਬੇਗ ਤਾਇਆ, ਕਿ ਜਦੋਂ ਤੂੰ ਲਾਹਾ ਲੈਣਾ ਹੁੰਦਾ ਕਿਤੇ ਪਰਮਾਤਮਾ ਦੇ ਨਾਮ ਦਾ, ਤੂੰ ਢਿੱਲਾ ਢਿੱਲਾ ਰਹਿੰਦਾ ਆ, ਲੇਜ਼ੀ ਹੋ ਜਾਂਦਾ ਆ। ਤੇ ਜਦੋਂ ਮਤਲਬ ਇਹਦਾ ਪ੍ਰੋਫਿਟ ਲੈਣਾ ਹੁੰਦਾ, ਕੋਈ ਕੰਮ ਕਰਨੇ ਹੁੰਦੇ ਆ ਪੈਸੇ ਵਾਲੇ, ਤਾਂ ਬੜਾ ਤੇਜ ਭੱਜਦਾ ਆ। ਸਸਤ ਵੱਖਰ ਤੂੰ ਕਿੰਨੇ ਨਾਹੀ ਪਾਪੀ ਪਾਦਾ ਰਹਿਣਾ ਆ। ਤੂੰ ਜਿਹੜੀ ਇਹ ਸਸਤੀ ਸਸਤਾ ਜਿਹੜਾ ਸੌਦਾ ਆ ਅਧਿਆਤਮ ਦਾ, ਇਹ ਤੂੰ ਖਰੀਦਦਾ ਨੀ, ਪਾਪ ਕਰਨ ਤੂੰ ਦਿਨ ਰਾਤ ਜਾਗਦਾ ਆ। ਸਤਿਗੁਰ ਤੇਰੀ ਆਸਾਇਆ ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟ ਆਇਆ। ਉਹ ਕਹਿੰਦੇ ਕਿ ਸਤਿਗੁਰ ਦੀ ਆਸ ਮੈਂ ਰੱਖ ਲਈ ਹੈ, ਤੇ ਉਸ ਤੋਂ ਮੈਂ ਜਿਹੜਾ ਪਤਿਤ ਸੀ ਉਹ ਪਵਿੱਤਰ ਹੋ ਗਿਆ ਤੇਰੇ ਨਾਮ ਦੇ ਨਾਲ ਪਾਰ ਬ੍ਰਹਮ, ਇਹੀ ਮੇਰੀ ਓਟ ਹੈ। ਤੇ ਹੁਣ ਕੱਲ ਵੀ ਇਹ ਸ਼ਬਦ ਪੜਿਆ ਸੀ ਕਿ ਗੰਧਨ ਵੈਣ ਸੁਣੇ ਉਰਜਾਵੇ ਨਾਮ ਲੈ ਤੇ ਲਕਾਇਆ। ਕਿਹੜੇ ਗੰਦੇ ਗੀਤ ਹੈ, ਨੱਚਣ ਟੱਪਣ ਵਾਲੇ ਭੰਗੜੇ ਗਿੱਧੇ ਵਾਲੇ ਗੀਤ ਹੈ, ਉਹ ਸੁਣਨ ਦੇ ਵਿੱਚ ਬੜਾ ਅਸੀਂ ਉਲਝੇ ਪਏ ਹਾਂ। ਨਾਮ ਲੈਣ ਵੇਲੇ ਅਸੀਂ ਕਹਿ ਦਿੰਦੇ ਹਾਂ ਰੋਜ਼ ਕਹਿਤੇ ਤੇ ਉਹ ਆਜ ਨਹੀਂ, ਆਲਸ ਕਰ ਜਾਂਦੇ ਹਾਂ। ਤੇ ਬਹੁਤ ਹੀ ਸੁੰਦਰ ਵਿਚਾਰ ਗੁਰੂ ਸਾਹਿਬ ਨੇ ਦਿੱਤੇ ਆ। ਤੇ ਅਖੀਰ ਨੂੰ ਇੱਕ ਸ਼ਬਦ ਤੁਹਾਡੇ ਨਾਲ ਮੈਂ ਇਸੇ ਥੀਮ ਦੇ ਵਿੱਚ ਸਾਂਝਾ ਕਰਦਾ, ਪੰਜਵੇਂ ਪਾਤਸ਼ਾਹ ਦਾ। ਕਹਿੰਦੇ ਭੁੱਖੇ ਖਾਵਤ ਲਾਜ ਨਾ ਆਵੇ। ਜਦੋਂ ਕਹਿੰਦਾ ਭੁੱਖਾ ਖਾਂਦਾ ਹੈ ਨਾ, ਉਹਨੂੰ ਫਿਰ ਕੋਈ ਸ਼ਰਮ ਨਹੀਂ ਆਉਂਦੀ ਕਿ ਉਹਦਾ ਮੂੰਹ ਵੀ ਲਿਬੜ ਜਾਂਦਾ, ਦਾੜੀ ਵੀ ਲਿਬੜ ਜਾਂਦੀ ਹੈ, ਆਲਾ ਦੁਆਲਾ ਵੀ, ਕਿਉਂਕਿ ਭੁੱਖਾ ਹੁੰਦਾ, ਬਹੁਤ ਭੁੱਖਾ ਹੁੰਦਾ, ਤੇ ਉਹਨੂੰ ਫਿਰ ਸ਼ਰਮ ਉਹ ਪਾਸੇ ਰੱਖ ਦਿੰਦਾ। ਕਹਿੰਦੇ ਤਿਉਂ ਹਰ ਜਨ ਹਰ ਗੁਣ ਗਾਵੇ। ਬਸ ਇਸ ਲਾਜ ਨੂੰ ਦੂਰ ਰੱਖ ਕੇ ਲੋਕ ਕੀ ਕਹਿਣਗੇ, ਬੋਲਾ ਇਹ ਤਾਂ ਗਿਆਨੀ ਬਣ ਗਿਆ, ਇਹ ਤਾਂ ਪਾਠ ਹੀ ਕਰੀ ਜਾਂਦਾ। ਇਹ ਲੋਕਾਂ ਨੇ ਕਹਿਣਾ ਹੀ ਹੈ ਲਾਜ, ਇਹਨੂੰ ਪਾਸੇ ਰੱਖ ਕੇ ਨਾ ਹਰ ਗੁਣ ਗਾਓ ਜਿੱਦਾਂ ਭੁੱਖਾ ਖਾਂਦਾ ਆ। ਕਹਿੰਦੇ ਆਪਣੇ ਕਾਜ ਕੋ ਕਿਉਂ ਅਲਕਾਈਏ। ਇਹ ਆਪਣਾ ਹੀ ਕੰਮ ਹੈ, ਇਹਦੇ ਵਿੱਚ ਤੁਸੀਂ ਤੁਹਾਨੂੰ ਅਲਕ ਕਾਹਦੀ ਆ ਰਹੀ ਹੈ, ਲੇਜ਼ੀ ਕਿਉਂ ਹੋ ਰਹੇ ਹੋ। ਜਿੱਤ ਸਿਮਰਨ ਦਰਗਾਹ ਮੁੱਖ ਉੱਜੜ ਸਦਾ ਸਦਾ ਸੁਖ ਪਾਈਏ। ਹੁਣ ਸਿਮਰਨ, ਇਸੇ ਸਿਮਰਨ ਦੇ ਨਾਲ ਤਾਂ ਦਰਗਾਹ ਦੇ ਵਿੱਚ ਮੂੰਹ ਜਿਹੜੇ ਨੇ ਉੱਜੜ ਹੋਣੇ, ਸਾਡੇ ਮੁੱਖ ਜਿਹੜੇ ਨੇ ਖਿੜਨੇ ਨੇ, ਤੇ ਹਮੇਸ਼ਾ ਦਾ ਸੁੱਖ ਅਸੀਂ ਪਾ ਲੈਣਾ। ਜਿਉਂ ਕੰਮ ਹੀ ਕਾਮ ਲਭਾਵੇ, ਜਿੱਦਾਂ ਜਿਹੜਾ ਕੰਮ ਵਾਲਾ ਬੰਦਾ ਹੁੰਦਾ ਉਹਨੂੰ ਜਿਹੜਾ ਕਾਮ ਅੰਦਰ ਰੱਖਦਾ ਉਹਨੂੰ ਉਹ ਕਾਮ ਲਭਾਉਂਦਾ ਆ, ਤਿਉਂ ਹਰ ਦਾਸ ਹਰ ਜਸ ਭਾਵੇ। ਇੱਦਾਂ ਜਿਹੜਾ ਹਰੀ ਦਾ ਦਾਸ ਹੈ ਉਸਨੂੰ ਪਰਮਾਤਮਾ ਦਾ ਜਿਹੜਾ ਦਾਸ ਹੈ ਉਹਨੂੰ ਉਹਦਾ ਜਸ ਭਾਉਂਦਾ ਆ। ਜਿਉਂ ਮਾਤਾ ਬਾਲ ਲਿਪਟਾਵੇ, ਜਿੱਦਾਂ ਮਾਂ ਆਪਣੇ ਬੱਚੇ ਨੂੰ ਆਪਣੇ ਨਾਲ ਲਪਟਾ ਲੈਂਦੀ ਹੈ, ਤਿਉਂ ਗਿਆਨੀ ਨਾਮ ਕਮਾਵੇ। ਇੱਦਾਂ ਗਿਆਨੀ ਆਪਣਾ ਨਾਮ ਕਮਾਉਂਦਾ। ਹੁਣ ਆਖਰੀ ਪੰਕਤੀ ਆ, ਹੱਲ ਕੀ ਆ, ਗੁਰ ਪੂਰੇ ਤੇ ਪਾਵੇ ਜਨ ਨਾਨਕ ਨਾਮ ਤੇ ਆਵੇ। ਇਹ ਜਿਹੜਾ ਨਾਮ ਹੈ ਨਾ, ਅਲਟੀਮੇਟ ਇਹ ਗੁਰੂ ਤੋਂ ਹੀ ਪਾਇਆ ਜਾਂਦਾ ਹੈ। ਪਰ ਅੱਜ ਦੇ ਵਿਚਾਰ ਦਾ ਥੀਮ ਹੈ ਕਿ ਇਸ ਨਹੀਂ ਕਾ ਕੋਈ ਇਲਾਜ ਨਹੀਂ, ਰੋਜ਼ ਕਹਿ ਦੇਤੇ ਹੋ ਕਿ ਆਜ ਨਹੀਂ। ਲਓ ਫਿਰ ਤੁਹਾਨੂੰ ਇੱਕ ਇਸੇ ਹੀ ਥੀਮ ਦਾ ਗੀਤ ਗੁਲਾਮ ਜੁਗਨੀ ਦੇ ਵਿੱਚ, ਇਸ਼ਕ ਹਕੀਕੀ ਅੰਦਾਜ਼ ਦੇ ਵਿੱਚ ਆਓ ਸੁਣਦੇ ਹਾਂ ਗੁਲਾਮ ਜੁਗਨੀ।
ਇਸ ਨਹੀਂ ਕਾ ਕੋਈ ਇਲਾਜ ਨਹੀਂ, ਰੋਜ਼ ਕਹਿ ਦੇਤੇ ਹੋ ਆਜ ਨਹੀਂ।
ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ, ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ, ਵਾਗਰੀ ਬੋਲੀ ਤੁਮ ਲਗਾਓ ਤੇਰੇ ਨਾਮ ਹੋ ਜਾਊਂ, ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ, ਤੇਰੇ ਇਸ਼ਕ ਮੈਂ ਨਿਰਾਮ ਹੋ ਜਾਊਂ।
ਮੁਸ਼ਕਿਲ ਹੋਤਾ ਹੈ ਜਵਾਬ ਜਬ ਖਮੋਸ਼ ਰਹਿ ਕਰ सवाल पूछ लेते
पल के भी चमक जाती है नींदों में हमारी पल के भी चमक जाती है नींदों में हमारी आँखों को तेरे ख्वाब छुपाने नहीं आते काश तेरे इश्क में नीलाम हो जाऊं काश तेरे इश्क में नीलाम हो जाऊं
किस्सा मोहब्बत बड़ी लंबी कहानी मैं जमाने से नहीं हारा बस किसी की बात मानी
हो इतना न याद आया चलो सो न सके इतना न याद आया चलो सो न सके सुबह सुर्ख आंखों का सबब पूछते हैं
कच्चे मकान लोगों ने मेरे घर से रास्ते बना लिए
सुर में गिटार पीस गला तो देख हमें सुर में गिटार पीस गला तो देख हमें तब जाके चढ़ गए गम की निगाह पे काश तेरे इश्क में नीलाम हो जाऊं वागिरी तुम लगाओ तेरे नाम को जाऊं काश तेरे इश्क में नीलाम हो जाऊं काश तेरे इश्क में नीलाम हो
गुलाम जुगनी दी आवाज दे विच लेटेस्ट गीत सुन रहे हो काश तेरे इश्क में निलाम हो जाऊं इसका नहीं कोई इलाज नहीं इस नहीं का कोई इलाज नहीं रोज कह देते हो आज नहीं ऐसी थीम आज दे विचार दा सो स्वागत है सारे श्रोतियां दा जेडे साडे नाल जुड़े ने साडे नाल संपर्क करन दा पता है request@harmanradio.com और टेलीग्राम एप्लीकेशन दे राही कई बारी सज्जन फेसबुक ते मैसेज भेज दिंदे ने या पर्सनल व्हाट्सएप ते या मैसेंजर ते कई बारी नहीं देख हुंदा उस लई माफी चाहुंदे हो सो डायरेक्ट एप्लीकेशन टेलीग्राम या ईमेल दे राही संपर्क करो मिंटू बराड़ जी आंदे ही होणे साडे प्रोग्राम दे विच शामिल हुंदे आ ते बहुत सारीआं गल्लां करांगे अज जिहड़ी ड्राउट दे बारे भी गल करनी जिहड़ा सोका पै रिहा न्यू साउथ वेल्स 100% डिकलेयर होया सोके दी मार हेठां इस दे बारे आपां गल करांगे ते होर भी आपां चिंतन कई करने आ गल्लां बातां करनियां ते जो काटो गले चल रहे उहदी भी गल करनी आ कई वधिया गल्लां भी करांगे ऐसी गल नहीं तुहाडे सुनेहे बड़े इंपोर्टेंट हुंदे आ बड़े जरूरी हुंदे आ सो बेनती आ कि कोई भी दिल वाली गल तुहाडी तुसीं करना चाहुंदे हो कोई फोटो तस्वीर शेयर करना चाहुंदे हो तां जरूर ਸਾਰਿਆਂ ਨਾਲ ਕਰੋ ਸਾਡਿਆਂ ਨਾਲ ਕਿਉਂਕਿ ਇਹ ਅਸੀਂ ਤਸਵੀਰ ਲਾਈਵ ਬਲੌਗ ਤੇ ਪਾ ਦਿੰਦੇ ਹਾਂ ਤੇ ਸਾਰੇ ਦੇਖਦੇ ਹੁੰਦੇ ਆ ਤੇ ਕੋਈ ਸੁਨੇਹਾ ਕੋਈ ਵਿਚਾਰ ਜ਼ਰੂਰ ਸਾਡੇ ਨਾਲ ਸਾਂਝੇ ਕਰਿਆ ਕਰਿਓ ਸੋ ਅੱਜ ਮੌਸਮ ਜਿਹੜਾ ਆ ਕੌਫ ਸਾਰਬਰ ਦੇ ਵਿਚ ਬਹੁਤ ਹੀ ਖੂਬਸੂਰਤ ਦਿਨ ਚੜਿਆ ਹੋਇਆ ਹੈ ਬਿਲਕੁਲ ਟਿਕਾਊ ਹੈ ਔਰ ਹਲਕੀ ਹਲਕੀ ਬਰੀਜ਼ ਦੂਰ ਮੈਨੂੰ ਦਿਖਾਈ ਦੇ ਰਹੇ ਆ ਦਰਖਤ ਦੇ ਪੱਤੇ ਹਲਕੇ ਹਲਕੇ ਹਿੱਲ ਰਹੇ ਸੋ ਹਵਾ ਦੇ ਵਿਚ ਠੰਡਕ ਹੈ ਅੱਜ 9 ਤੋਂ ਲੈ ਕੇ 20 ਡਿਗਰੀ ਤਾਪਮਾਨ ਰਹੇਗਾ ਕੇਨਜ਼ ਦੇ ਵਿਚ 16 ਤੋਂ ਲੈ ਕੇ 28 ਡਿਗਰੀ ਸਾਫ ਬ੍ਰਿਸਬਨ ਦੇ ਵਿਚ ਬਿਲਕੁਲ ਸਾਫ 24 ਡਿਗਰੀ ਵੱਧ ਤੋਂ ਵੱਧ ਸਿਡਨੀ ਦੇ ਵਿਚ ਦੁਪਹਿਰ ਤੋਂ ਬਾਅਦ ਤਿੱਤਰ ਫੰਗੀ ਬੱਦਲ ਛਾਣ ਦੀ ਸੰਭਾਵਨਾ ਹੈ 18 ਡਿਗਰੀ ਤੱਕ ਤਾਪਮਾਨ ਜਾਏਗਾ ਠੰਡ ਵੱਲ ਨੂੰ ਵੱਧ ਰਿਹਾ ਦੱਖਣੀ ਪਾਸਾ ਕੈਨਬਰਾ -1 ਤੋਂ ਲੈ ਕੇ 12 ਡਿਗਰੀ ਕੋਰਾ ਪਏਗਾ ਤੇ 5 ਤੋਂ ਲੈ ਕੇ 14 ਡਿਗਰੀ ਮੈਲਬਨ ਦੇ ਵਿਚ ਹਲਕੇ ਬੱਦਲ। ਚਰਨਾਮ ਸਿੰਘ ਭਾਜੀ ਹੁਣੀ ਸਵੇਰੇ ਸਵੇਰੇ 7:30 ਵਜੇ ਰਨ ਤੇ ਗਏ ਨੇ ਬੁੱਢੇ ਨਾਲੇ ਜਿਹੜਾ ਦਰਿਆ ਆ ਉਸ ਦੀ ਦੇਖਭਾਲ ਦੇ ਲਈ ਜਸਵੰਤ ਸਿੰਘ ਜਫਰ ਹੋਣਾ ਨੇ ਜੋ ਪ੍ਰੋਗਰਾਮ ਵਿੱਢਿਆ ਉਸ ਨੂੰ ਸਪੋਰਟ ਕਰਨ ਦੇ ਲਈ। ਸੋ ਉਥੇ ਤਸਵੀਰ ਦੇ ਵਿਚ ਵੀ ਦੇਖਦੇ ਆ ਕਿ ਹਲਕੇ ਤਿੱਤਰ ਫੰਗੀ ਬੱਦਲ ਨੇ। 7 ਤੋਂ ਲੈ ਕੇ 14 ਐਡਲੇਟ ਦੇ ਵਿਚ ਅੱਜ ਤਾਪਮਾਨ ਰਹੇਗਾ। ਪਰਥ ਵੀ ਬਿਲਕੁਲ ਸਾਫ਼, 4 ਤੋਂ ਲੈ ਕੇ 21 ਡਿਗਰੀ। ਡਾਰਵਿਨ ਸੁੱਕਾ ਹੀ ਰਹੇਗਾ ਜੀ, ਡਾਰਵਿਨ ਦੇ ਵਿਚ 32 ਡਿਗਰੀ ਤਾਪਮਾਨ ਵੱਧ ਤੋਂ ਵੱਧ ਜਾਏਗਾ। ਐਲਿਸ ਸਪ੍ਰਿੰਗ ਠੰਡਾ, 1 ਤੋਂ ਲੈ ਕੇ 18 ਡਿਗਰੀ ਤੱਕ ਸੂਈ ਪਹੁੰਚੇਗੀ। ਚਲਦੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 28 ਡਿਗਰੀ ਆ ਔਰ ਦਿਨਾਂ ਨੂੰ ਅੱਜ ਮੀਂਹ ਦਸਿਆ ਗਿਆ। 34 ਡਿਗਰੀ ਤਾਪਮਾਨ ਅੱਜ ਪਹੁੰਚੇਗਾ ਵੱਧ ਤੋਂ ਵੱਧ। ਤੇ ਨਾਲ ਦੀ ਨਾਲ ਹੁਣ ਆਪਾਂ ਸੁਨੇਹੇ ਵੀ ਲੈ ਲਈਏ। ਸੱਤੀ ਸਿੰਘ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਨਰਿੰਦਰ ਰਾਠੌਰ ਪ੍ਰੋਗਰਾਮ ਦੇ ਵਿਚ ਜੁੜੇ ਨੇ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਔਰ ਜੀ ਆਇਆਂ ਨੂੰ ਨਰਿੰਦਰ ਜੀ, ਪ੍ਰੋਗਰਾਮ ਦੇ ਵਿਚ ਸਿਟੀ ਟੂ ਸਰਫ ਹੋ ਰਿਹਾ ਅੱਜ ਮੇਰਾ ਖਿਆਲ ਸਿਡਨੀ ਦੇ ਵਿਚ। ਜੀ ਐਸ ਚਾਲ ਹੋਣਾ ਨੇ ਇਹ ਫੋਟੋ ਭੇਜੀ ਆ, ਨਾਲੇ ਜਾਣਕਾਰੀ ਹੋਰ ਕਈ ਉਨ੍ਹਾਂ ਨੇ ਖਬਰਾਂ ਵੀ ਭੇਜੀਆਂ ਨੇ ਜਿਨ੍ਹਾਂ ਦੇ ਵਿਚ ਨਵਾਂ ਜਿਹੜਾ ਡਨ ਲੱਗਿਆ ਇੰਪਲੋਇਰਸ ਨੂੰ ਪੀ ਆਰ ਪਾਉਣ ਵਾਸਤੇ। ਤੇ ਮਨਜੀਤ ਭਾਜੀ ਸਾਡੇ ਨਾਲ ਜੁੜੇ ਨੇ ਫਰੈਂਚਸ ਫੋਰੈਸਟ ਤੋਂ, ਦਲਜੀਤ ਸਿੰਘ ਹੁਣੀ, ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ। ਬਹੁਤ ਸੋਹਣੇ ਸ਼ਬਦ ਕਹਿੰਦੇ ਤੁਸੀਂ ਸ਼ੇਅਰ ਕੀਤੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਬਲਵੀਰ ਸਰਾਂ ਜੀ, ਤੁਸੀਂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਹੋ, ਤੁਹਾਡਾ ਵੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ। ਲਓ ਫਿਰ ਅਗਲਾ ਗੀਤ, ਗੀਤ ਥੋੜਾ ਛੋਟਾ ਆ, ਕੋਈ ਗੱਲ ਨੀ, ਆਪਾਂ ਟਰੱਕਾਂ ਵਾਲਿਆਂ ਦੇ ਲਈ ਡੈਡੀਕੇਟ ਕਰਦੇ ਆ। ਰਾਜਵੀਰ ਜਵੰਦਾ ਦਾ ਨਵਾਂ ਗੀਤ ਹੈ ਜੀ, ਇਲਤਾਂ।
ਨਾਲ ਬਹਿ ਕੇ ਪਾਊ ਮੈਂ ਤੈਨੂੰ ਟੱਕਣ, ਫੁੱਲਾ ਪੈ ਗਿਆ ਲਸੰਸ ਵਾਲਾ ਫੱਕਣ, ਬੜਾ ਕਿਹਾ ਸੀ ਬੰਦੇ ਦਾ ਪੁੱਤ ਬਣ ਜਾ, ਹੁਣ ਔਖਾ ਦੇਖੇ ਮੇਰੇ ਚੱਬੇ ਅੱਖ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਨਾਲ ਦੁੱਧ ਰੱਖ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਨਾਲ ਦੁੱਧ ਰੱਖ ਤੇ। ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਨਾਲ ਦੁੱਧ ਰੱਖ ਤੇ, ਹੁਣ ਵੇਖੂਗੀ ਕਰੇਗਾ ਕਿਵੇਂ ਨਾਲ ਚੱਲੂਗੀ ਮੈਂ ਨਾਲ ਦੁੱਧ ਰੱਖ ਤੇ।
Dil ronta
rakh de,
we coming back again
ji, gil ronte da geet likhya hoya truck te waise truckan walean de layi bade geet ne kadde ne har singer kyunki kafi lambi driving karni hundi hai, sunan nu kuch chahida hunda hai, geet lagge rehnde hai। ਸੋ ਸਾਡੇ ਵੀ ਬਹੁਤ ਸਾਰੇ ਸਰੋਤੇ ਜਿਹੜੇ ਨੇ ਡਰਾਈਵਿੰਗ ਕਰਦੇ ਨੇ, ਇਕੱਲੇ ਟਰੱਕ ਦੀ ਨਹੀਂ, ਹੋਰ ਵੀ ਕਈ ਤਰ੍ਹਾਂ ਦੀ ਡਰਾਈਵਿੰਗ ਕਰਦੇ। ਮੈਂ ਅੱਗੇ ਵੀ ਹੱਸਦਾ ਹੁੰਦਾ, ਕਈ ਫੇਸਬੁੱਕ ਡਰਾਈਵ ਵੀ ਕਰਦੇ ਨੇ, ਫੇਸਬੁੱਕ ਦੇ ਵੀ ਵੱਡੇ ਡਰਾਈਵਰ ਨੇ। ਸੋ ਉਹਨਾਂ ਡਰਾਈਵਰਾਂ ਨੂੰ ਵੀ ਸਲਾਮ ਹੈ ਜੀ, ਸਲੂਟ ਹੈ। ਉਹ ਵੀ ਤਰੱਕੀ ਦੇ ਵਿਚ ਵਾਧਾ ਕਰ ਰਹੇ ਨੇ, ਤਰੱਕੀ ਕਰ ਰਹੇ ਨੇ ਉਹ ਵੀ ਦੇਸ਼ ਦੀ। ਸੋ ਜੀ ਆਇਆਂ ਨੂੰ ਸਾਰਿਆਂ ਦਾ ਪ੍ਰੋਗਰਾਮ ਦੇ ਵਿਚ। ਤੇ ਪਰਵਿੰਦਰ ਸਨਸ਼ਾਈਨ ਤੋਂ ਇਕ ਸੁਨੇਹਾ ਭੇਜ ਰਹੇ ਨੇ ਕਿ ਜ਼ਿੰਦਗੀ ਵਿਚ ਕਦੇ ਵੀ ਰਿਸਕ ਲੈਣ ਤੋਂ ਨਾ ਡਰੋ, ਜਾਂ ਤਾਂ ਜਿੱਤ ਮਿਲੇਗੀ, ਜੇਕਰ ਹਾਰ ਗਏ ਤਾਂ ਸਿੱਖਿਆ ਮਿਲੇਗੀ। ਠੀਕ ਹੈ ਜੀ, ਹੱਥ ਪਾਉਣਾ ਚਾਹੀਦਾ ਕੰਮ ਨੂੰ, ਸਿਆਣੇ ਕਹਿੰਦੇ ਆ ਪਾ ਕੇ ਤਾਂ ਦੇਖ ਤਾਂ ਹੀ ਸਿੱਖੇਗਾ ਨਾ। ਸੋ ਜਿਹੜਾ ਰਿਸਕ ਹੈ, ਰਿਸਕ ਥੋੜਾ ਜਿਹਾ ਹੋਰ ਤਰ੍ਹਾਂ ਦਾ ਅੱਖਰ ਹੋ ਜਾਂਦਾ। ਰਿਸਕ ਹੁੰਦਾ ਕਿ ਕਈ ਵਾਰੀ ਖੂਹ ਚ ਛਾਲ ਮਾਰਨ ਦਾ ਵੀ ਰਿਸਕ ਹੁੰਦਾ ਆ। ਸਿਆਣੇ ਕਹਿੰਦੇ ਆ ਕਿ ਨਾ ਕਦੇ ਖੂਹ ਟੱਪੀਏ ਤੇ ਨਾ ਜੂਹਾ ਖੇਡੀਏ। ਜੇ ਕਹਿੰਦੇ ਟੱਪ ਗਏ ਤਾਂ ਬਚ ਗਏ, ਤਾਂ ਜਿੰਦ ਤਾਂ ਸਾਡੀ ਪਹਿਲੀ ਆ, ਉਹੀ ਕੁਝ ਤੁਹਾਡੇ ਕੋਲ ਰਹਿੰਦਾ ਆ। ਪਰ ਜੇ ਕਿਤੇ ਰਹਿ ਗਏ ਨਾ ਤਾਂ ਖੂਹ ਦੇ ਵਿਚ ਡਿੱਗਣਾ ਖਤਮ, ਤੇ ਇਦਾਂ ਜੂਹੇ। ਸੋ ਉਹ ਰਿਸਕ ਥੋੜਾ ਉਹ ਹੋ ਜਾਂਦਾ, ਪਰ ਜਿਹੜਾ ਇੱਦਾਂ ਵੀ ਕੰਮ ਨੂੰ ਹੱਥ ਪਾ ਲਓ, ਤੁਸੀਂ ਸ਼ੁਰੂ ਕਰ ਲਓ ਤੇ ਕੋਈ ਗੱਲ ਨੀ। ਤੇ ਇਹਨੂੰ ਵੈਸੇ ਰਿਸਕ ਵੀ ਕਹਿ ਸਕਦੇ ਪੋਜ਼ਿਟਿਵ, ਪਰ ਕੰਮ ਸ਼ੁਰੂ ਕਰ ਲਓ ਤੇ ਜੇ ਨਾ ਪੂਰਾ ਚੜਿਆ ਤਾਂ ਕੋਈ ਗੱਲ ਨਹੀਂ, ਪਰ ਜੇ ਮਤਲਬ ਤੁਸੀਂ ਐਕਸਪੀਰੀਅੰਸ ਲੈ ਲਉਂਗੇ ਜੇ ਚੜ ਗਿਆ ਤਾਂ ਠੀਕ ਹੈ। ਬਹੁਤ ਬਹੁਤ ਧੰਨਵਾਦ ਜੀ ਕੁਲਵੀਰ ਸਿੰਘ ਧੰਜੂ ਵੀ ਪ੍ਰੋਗਰਾਮ ਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਦੇਸੀ ਨੁਸਖਾ ਡਾਇਬਟੀਜ਼ ਦਾ ਸੁਣਨਾ ਚਾਹੁੰਦੇ ਨੇ। ਹਾਂਜੀ ਮੈਂ ਕੋਸ਼ਿਸ਼ ਕਰਾਂਗਾ, ਮੇਰੇ ਕੋਲ ਕਿਤੇ ਪਿਆ ਹੋਣਾ ਮੈਂ ਤੁਹਾਨੂੰ ਭੇਜਦਾ ਹਾਂ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ। ਖਬਰਾਂ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ, ਪਰ ਮੈਂ ਸੋਚਦਾ ਕਿ ਮਿੰਟੂ ਬਰਾੜ ਭਾਜੀ ਨੂੰ ਆ ਹੀ ਲੈਣ ਦਿਓ, ਉਦੋਂ ਹੀ ਆਪਾਂ ਖਬਰਾਂ ਤੇ ਗੱਲਬਾਤ ਕਰਾਂਗੇ। ਤੇ ਦੋਸਤੋ ਮੈਂ ਇਕ ਵੀਡੀਓ ਪਾਇਆ ਸਵੇਰੇ, ਉਹ ਜ਼ਰੂਰ ਦੇਖਣਾ, ਮੇਰੀ ਵਾਲ ਤੇ ਵੀ ਆ, ਪੇਂਡੂ ਆਸਟ੍ਰੇਲੀਆ ਚ ਵੀ ਆ ਤੇ ਯੂਟਿਊਬ ਤੇ ਵੀ ਹੈਗਾ ਹਰਮਨ ਰੇਡੀਓ ਤੇ। ਕਈ ਦਿਨਾਂ ਤੋਂ ਕੰਮ ਚੱਲ ਰਿਹਾ, ਤਕਰੀਬਨ ਮਹੀਨਾ ਹੀ ਹੋ ਚੱਲਿਆ, ਫਾਰਮ ਦੇ ਉੱਤੇ ਡੈਮ ਦੀ ਗਾਰ ਕੱਢ ਰਹੇ ਹਾਂ ਅਸੀਂ ਤੇ ਇਹ ਤਕਰੀਬਨ ਗਾਰ ਜਿਹੜਾ ਆ ਇਹ ਜਮ੍ਹਾਂ ਹੋ ਜਾਂਦਾ ਹੁੰਦਾ ਓਵਰ ਟਾਈਮ, ਹੌਲੀ ਹੌਲੀ ਮੀਂਹ ਪੈਂਦੇ ਪੈਂਦੇ ਪੈਂਦੇ। ਤੇ ਮੈਨੂੰ ਯਾਦ ਹੈ, ਪੂਰਾ ਯਾਦ ਨਹੀਂ ਪਰ ਮੈਨੂੰ ਇਹ ਯਾਦ ਹੈ ਕਿ ਇੱਕ ਪਿੰਡ ਦੇ ਵਿੱਚ ਅੱਖਾਂ ਦੀ ਬਿਮਾਰੀ ਜਾਂ ਕਹਿ ਲਓ ਨਿਗਾਹ ਘਟਣ ਦੀ ਬਿਮਾਰੀ ਤੇ ਹੋਰ ਕਈ ਬਿਮਾਰੀਆਂ ਫੈਲੀਆਂ ਹੋਈਆਂ ਸੀ ਤੇ ਉਨ੍ਹਾਂ ਨੇ ਨੌਵੇਂ ਪਾਤਸ਼ਾਹ ਨੂੰ ਉਨ੍ਹਾਂ ਦੇ ਪਿੰਡ ਦੇ ਲਾਗੇ ਲੱਗੇ, ਤੇ ਹੁਣ ਮੈਨੂੰ ਐਗਜੈਕਟ ਨਹੀਂ ਪਤਾ ਪਰ ਮੇਰੇ ਮਾਇੰਡ ਦੇ ਵਿੱਚ ਇਹ ਗੱਲ ਹੈਗੀ ਆ ਤੇ ਉਨ੍ਹਾਂ ਨੇ ਉਨ੍ਹਾਂ ਤੋਂ ਆਪਣੀਆਂ ਭੁੱਲਾਂ ਬਖਸ਼ਾਉਣ ਦੀ ਗੱਲ ਕੀਤੀ। ਤਾਂ ਜਦੋਂ ਉਹ ਪਿੰਡ ਗਏ ਤਾਂ ਉਨ੍ਹਾਂ ਨੇ ਦੇਖਿਆ ਆਲਾ ਦੁਆਲਾ ਸਾਰਾ, ਤਾਂ ਉਨ੍ਹਾਂ ਨੇ ਕਿਹਾ ਕਿ ਆਪਣੇ ਜਿਹੜਾ ਛੱਪੜ ਆ ਟੋਭਾ ਆ ਇਹਦੇ ਚੋਂ ਗਾਰ ਕੱਢੋ ਤੇ ਗਾਰ ਕੱਢ ਕੇ ਇਹ ਪਾਣੀ ਪੀਓ, ਕਿਉਂਕਿ ਕਈ ਵਾਰੀ ਨਾ ਜਿਹੜੀ ਸੋਝੀ ਨਹੀਂ ਹੁੰਦੀ ਘੌਲ ਹੋ ਜਾਂਦੀ। ਆਪਾਂ ਪਹਿਲਾਂ ਵੀ ਕਰਦੇ ਕਿ ਸਾਂਝਾ ਬਾਬਾ ਜਿਹੜਾ ਆ ਉਹਦਾ ਕੋਈ ਵਾਲੀ ਨਹੀਂ ਹੁੰਦਾ, ਸੋ ਉਹਨੂੰ ਕੋਈ ਰੋਟੀ ਨਹੀਂ ਦਿੰਦਾ। ਸੋ ਇਸ ਕਰਕੇ ਜਿਹੜਾ ਛੱਪੜ ਆ ਜਾਂ ਪਿੰਡ ਦੀਆਂ ਗਲੀਆਂ ਨੇ ਇਹਨਾਂ ਦਾ ਕੋਈ ਦੇਖ ਰੇਖ ਨਹੀਂ ਕਰਦਾ, ਉੱਥੇ ਅਸੀਂ ਪਾਣੀ ਪਾਈ ਜਾਂਦੇ, ਉੱਥੋਂ ਪਸ਼ੂ ਡਰਿੰਕ ਕਰੀ ਜਾਂਦੇ ਆ, ਕੋਈ ਸੇਫਟੀ ਨਹੀਂ ਹੈਗੀ, ਸੋ ਉਹ ਬਿਮਾਰੀਆਂ ਦਾ ਕਾਰਨ ਬਣਦਾ ਹੈ। ਸੋ ਨੌਵੇਂ ਪਾਤਸ਼ਾਹ ਨੇ ਪਿੰਡ ਵਾਲਿਆਂ ਨੂੰ ਕਿਹਾ ਕਿ ਇਹ ਚੋਂ ਗਾਰ ਕੱਢੋ, ਗਾਰ ਕੱਢ ਕੇ ਤੁਹਾਡੀਆਂ ਬਿਮਾਰੀਆਂ ਆਪੇ ਠੀਕ ਹੋ ਜਾਣਗੀਆਂ। ਤੇ ਕੁਝ ਸਾਲਾਂ ਦੇ ਵਿੱਚ ਉਹ ਠੀਕ ਹੋਣ ਲੱਗ ਗਏ ਕਿਉਂਕਿ ਪਾਣੀ ਸਾਫ ਹੋ ਗਿਆ। ਸੋ ਗਾਰ ਜਿਹੜਾ ਆ ਉਹ ਛੱਪੜਾਂ ਟੋਭਿਆਂ ਚ ਰੈਜ਼ਰਵਰ ਚ ਆਉਂਦਾ ਆ, ਇਸ ਨੂੰ ਡੀਸਿਲਟਿੰਗ ਕਰਦੇ ਆ। ਸੋ ਇੱਕ ਵੀਡੀਓ ਬਣਾ ਰਹੇ ਆ, ਵੈਸੇ 4-5 ਮਹੀਨੇ ਦਾ ਪ੍ਰੋਜੈਕਟ ਹੈ, ਕਾਫੀ ਮਹਿੰਗਾ ਸੌਦਾ ਆ ਇਹ। ਤੁਹਾਨੂੰ ਸਾਰਾ ਪਾਣੀ ਦੇ ਬਾਰੇ ਦੱਸਾਂਗੇ ਕਿ ਪਾਣੀ ਤੇ ਮਿੱਟੀ ਆਪਸ ਦੇ ਵਿੱਚ ਕਿੱਦਾਂ ਕਰਦੇ। ਆਪਾਂ ਕਈ ਵਾਰੀ ਸੁਣਿਆ ਵੀ ਆ, ਗੁਰਬਾਣੀ ਦੇ ਵਿੱਚ ਵੀ ਪੜ੍ਹਦੇ ਆ ਕਿ ਪਹਿਲਾ ਪਾਣੀ ਜੀ ਉਹ ਹੈ ਜਿੱਤ ਹਰਿਆ ਸਭ ਕੋਏ। ਪਾਣੀ ਦੇ ਕੀ ਸਿਧਾਂਤ ਨੇ, ਕਿੱਦਾਂ ਪਾਣੀ ਧਰਤੀ ਦੇ ਨਾਲ ਲੱਗ ਕੇ ਕਿੱਦਾਂ ਜੀਵ ਉਹਦੇ ਵਿੱਚ ਪੈਦਾ ਹੁੰਦਾ ਆ, ਇਹ ਸਾਰੀਆਂ ਗੱਲਾਂ ਆਪਾਂ ਉਹਨਾਂ ਵੀਡੀਓਜ਼ ਦੇ ਵਿੱਚ ਕਰਾਂਗੇ। ਤੇ ਬੜਾ ਨੇੜੇ ਤੋਂ ਦੇਖ ਰਿਹਾ ਮੈਂ ਸਾਰਾ ਕੁਛ, ਇਹ ਪ੍ਰੋਸੈਸ ਕਰ ਵੀ ਰਹੇ ਹਾਂ ਅਸੀਂ, ਆਈ ਐਮ ਪਾਰਟ ਆਫ ਇਟ, ਤੇ ਪਲੈਨਿੰਗ ਡਿਜ਼ਾਇਨਿੰਗ ਸਾਰਾ ਕੁਛ ਹੋ ਰਿਹਾ। ਸੋ ਉਹ ਵੀਡੀਓ ਤੁਸੀਂ ਇੱਕ ਸ਼ਾਰਟ ਤੁਹਾਨੂੰ ਸੈਂਪਲ ਪੇਸ਼ ਕੀਤਾ ਮੇਰੀ ਪ੍ਰੋਫਾਈਲ ਤੇ ਵੀ ਪਿਆ, ਤੁਸੀਂ ਜਾ ਕੇ ਦੇਖ ਸਕਦੇ ਹੋ। ਬਹੁਤ ਸਾਰੇ ਸੱਜਣ ਕਮੈਂਟ ਵੀ ਪਾ ਰਹੇ ਨੇ ਕਿ ਵੀਡੀਓ ਕਿੱਦਾਂ ਬਣਾਇਆ, ਉਹ ਜਿਹੜਾ ਹੈਲੀਕਾਪਟਰ ਲਿਆ ਸੀ ਨਾ ਮੈਂ ਹੈਲੀਕਾਪਟਰ ਦੇ ਨਾਲ ਬਣਾਇਆ, ਸੋ ਇਸੇ ਕਰਕੇ ਹੈਲੀਕਾਪਟਰ ਲਿਆ ਸੀ ਤਾਂ ਕਿ ਆਪਾਂ ਵੀਡੀਓ ਬਣਾ ਸਕੀਏ, ਉਹ ਡਰੋਨ ਨਹੀਂ ਹੈਗਾ ਹੈਲੀਕਾਪਟਰ। ਸੋ ਬੜੇ ਸੱਜਣ ਕਮੈਂਟ ਵੀ ਕਰ ਰਹੇ ਨੇ। ਖੈਰ ਆਪਾਂ ਗੀਤ ਵੀ ਸੁਣਨੇ ਆ ਤੇ ਗੀਤ ਦੇ ਕਿਉਂਕਿ ਗੀਤ ਪਹਿਲਾਂ ਪਹਿਲਾਂ ਸੁਣ ਲੈਣੇ ਮਿੰਟੂ ਭਾਜੀ ਆਉਣ ਤੋਂ ਬਾਅਦ ਲੱਗਦੇ ਨਹੀਂ ਹੁੰਦੇ ਗੀਤ। ਸੋ ਚਲੋ ਆਪਾਂ ਸੰਡੇ ਮਾਰਨਿੰਗ ਜਿਹੜੀ ਆ ਉਸ ਨੂੰ ਆਪਾਂ ਹੋਰ ਐਤਵਾਰ ਵਾਲੇ ਦਿਨ ਨੂੰ ਹੋਰ ਵਧੀਆ ਬਣਾਈਏ ਤੇ ਤੁਹਾਡੇ ਲਈ ਕੁਝ ਵਧੀਆ ਵਧੀਆ ਗੀਤ ਲੈ ਕੇ ਆਏ ਆ। ਇੱਕ ਆ ਗੀਤ ਐਤਵਾਰ ਮੇਰੇ ਸਾਹਮਣੇ ਆਇਆ ਆ, ਦਿਨ ਗੀਤ ਦਾ ਟਾਈਟਲ ਵੀ ਐਤਵਾਰ ਹੀ ਆ, ਜੈਜ਼ ਧਾਮੀ ਦੀ ਆਵਾਜ਼ ਦੇ ਵਿੱਚ। ਗੀਤ ਬੜਾ ਪਾਪੂਲਰ ਹੈ ਯੰਗਸਟਰ ਯੂਥ ਦੇ ਵਿੱਚ, ਸੋ ਕਾਫੀ ਇੱਥੇ ਡਾਂਸ ਕਰਦੇ ਨੇ, ਭੰਗੜਾ ਪਾਉਂਦੇ ਨੇ। ਆਓ ਫਿਰ ਗੀਤ ਸੁਣਦੇ ਆ, ਡੀਜੇ ਤੇ ਵੀ ਚੱਲਦਾ ਹੈ। ਜਵਾਬ ਸਾਡੇ ਪਿਆਰ ਦਾ ਉਹ ਅੱਜ ਕਰਕੇ ਗਈ ਸੀ ਇਤਵਾਰ ਦਾ ਤੀਜੇ ਤੀਜੇ ਨੀ ਜਵਾਬ ਸਾਡੇ ਪਿਆਰ ਦਾ ਉਹ ਅੱਜ ਕਰਕੇ ਗਈ ਸੀ ਇਤਵਾਰ ਦਾ ਤੀਜੇ ਤੀਜੇ ਨੀ ਜਵਾਬ ਸਾਡੇ ਪਿਆਰ ਦਾ ਅਸੀਂ ਬੋਤਲਾਂ ਚ ਪੀਣ ਵਾਲੇ ਤੇਰੀਆਂ ਅੱਖਾਂ ਚ ਹੁਣ ਪੀਣੀ ਲੱਗੀ ਤੈਨੂੰ ਦੇਖ ਦੇਖ ਦਾਰੂ ਦੀਆਂ ਬੋਤਲਾਂ ਨੀ ਹੋਣੀ ਅਸੀਂ ਜੀਣ ਲੱਗੇ।
ਜਵਾਬ ਸਾਡੇ ਪਿਆਰ ਦਾ
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਤੇ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਗੋਫ ਸਰਵਿਸ ਸਟੂਡੀਓ ਤੋਂ। ਮੇਰੇ ਨਾਲ ਜੁੜ ਗਏ ਨੇ ਮਿੰਟੂ ਬਰਾੜ ਜੀ ਐਡਲੇਡ ਸਟੂਡੀਓ ਤੋਂ। ਮਿੰਟੂ ਜੀ, ਸਤਿ ਸ੍ਰੀ ਅਕਾਲ ਜੀ ਇਹਨੂੰ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ।
ਹਾਂਜੀ ਹਾਂਜੀ, ਠੰਡੂ ਰਾਮ ਕਹਿ ਰਿਹਾ ਤੁਹਾਡੇ ਦਿਨ ਵਧੀਆ, ਕੀ ਮਾਜਰਾ ਕੀ ਹੈ, ਠੰਡ ਹੈਗੀ ਹੈ ਕਿ ਨਹੀਂ?
ਠੰਡ ਤਾਂ ਹੈਗੀ ਹੈ ਜੀ, ਥੋੜੇ ਜੇ ਅਸਮਾਨ ਚ ਬੱਦਲ ਛਾਉਣ ਕਰਕੇ ਥੋੜਾ ਜਿਹਾ ਫਰਕ ਆ, ਪਰ ਹਜੇ ਜਿਹੜੀ ਬਰਸਾਤ ਆ ਜਿਹੜੀ ਐਡਲੇਡ ਦੇ ਵਿੱਚ ਕਾਫੀ ਹੋ ਰਹੀ ਹੈ ਐਤਕੀ। ਇੱਕ ਪਾਸੇ ਮੈਂ ਕੱਲ ਸੋਚ ਰਿਹਾ ਸੀ ਵੀ ਸੋਕੇ ਦਾ ਬੜਾ ਰੌਲਾ ਪੈ ਗਿਆ ਆਸਟ੍ਰੇਲੀਆ ਭਰ ਵਿੱਚ, ਤੇ ਉਹ ਸਾਊਥ ਆਸਟ੍ਰੇਲੀਆ ਵੀ ਦੀ ਲਪੇਟ ਚ ਤਾਂ ਆ ਗਿਆ ਸੋਕੇ ਦੀ ਚ, ਕਿਉਂਕਿ ਲਪੇਟ ਚ ਇਸ ਢੰਗ ਨਾਲ ਆ ਗਿਆ ਵੀ ਜਿਹੜਾ ਪਾਣੀ ਆ ਉਹ ਪਾਣੀ ਦੇ ਪ੍ਰਾਈਸ ਖੁੱਲਦੇ ਹੀ ਬਹੁਤ ਉੱਚੇ ਚੱਕੇ ਗਏ, ਤੇ ਉਹ ਇੱਕ ਦਿਖਾ ਰਹੇ ਆ ਵੀ ਇਸ ਵਾਰ ਪਾਣੀ ਦੀ ਜਿਹੜੀ ਮਾਰੋ ਮਾਰ ਹੋਣੀ ਆ। ਪਰ ਕੁੱਲ ਮਿਲਾ ਕੇ ਜਿਹੜੇ ਮੀਂਹ ਆ ਉਹ ਐਡਲੇਡ ਚ ਕੋਈ ਕਮੀ ਨੀ ਮੀਂਹਾਂ ਦੀ, ਉੱਥੇ ਸੋਹਣੇ ਮੀਂਹ ਪੈ ਰਹੇ ਆ। ਤੇ ਪਰ ਜਿੱਥੇ ਹੁਣ ਖੇਤੀ ਵਾਲੇ ਏਰੀਏ ਦੀ ਗੱਲ ਕਰੀਏ ਤਾਂ ਰਿਵਰਲੈਂਡ ਦੇ ਵਿੱਚ ਹਲੇ ਮੀਂਹ ਦੀ ਕਾਫੀ ਘਾਟ।
ਮਿੰਟੂ ਜੀ, ਕੱਲ ਵੀ ਕਾਫੀ ਸਰੋਤਿਆਂ ਨੇ ਮੰਗ ਕੀਤੀ ਸੀ ਕਿ ਆਪਣੇ ਸੋਕੇ ਬਾਰੇ ਗੱਲ ਕਰੋ ਕਿ ਕੀ ਚੱਲ ਰਿਹਾ ਆ, ਆਪਾਂ ਥੋੜੀ ਜਿਹਾ ਬਾਤ ਇਹਦੇ ਬਾਰੇ ਗੱਲ ਆਪਾਂ ਕਰੀਏ। ਪਿਛਲੇ ਹਫ਼ਤੇ ਨਿਊ ਸਾਊਥ ਵੇਲਸ ਦੀ ਸਰਕਾਰ ਨੇ ਨਿਊ ਸਾਊਥ ਵੇਲਸ ਸੂਬੇ ਨੂੰ 100% ਸੋਕੇ ਦੀ ਮਾਰ ਹੇਠਾਂ ਐਲਾਨ ਕਰ ਦਿੱਤਾ। ਇਸ ਦੇ ਮਤਲਬ ਕੀ ਨੁਕਤੇ ਆ, ਕੀ ਇਸ ਦੇ ਰਿਜ਼ਲਟ ਹੋਣਗੇ, ਉਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰੀਏ। ਹੁਣ ਜਦੋਂ ਸੋਕੇ ਦੀ ਮਾਰ ਹੇਠਾਂ ਡਿਕਲੇਅਰ ਹੋ ਜਾਂਦਾ ਕੋਈ ਵੀ ਸੂਬਾ ਆਸਟ੍ਰੇਲੀਆ ਦੇ ਵਿੱਚ, ਖਾਸ ਕਰਕੇ ਚਲੋ ਨਿਊ ਸਾਊਥ ਵੇਲਸ ਦੀ ਮੈਂ ਤੁਹਾਨੂੰ ਰੂਲਿੰਗ ਦੱਸਦਾ ਹਾਂ, ਤਾਂ ਜਿਹੜੇ ਫਾਰਮਰ ਹੈ ਉਹ ਉਨ੍ਹਾਂ ਨੂੰ ਜਿਹੜੀ ਫਿਰ ਸੈਂਟਰ ਲਿੰਕ ਦੇ ਲਈ ਉਹ ਐਲੀਜੀਬਲ ਹੋ ਜਾਂਦੇ ਆ ਕਿ ਉਨ੍ਹਾਂ ਨੂੰ ਸੈਂਟਰ ਲਿੰਕ ਜਿਹੜੀ ਲਾ ਦਿੱਤੀ ਜਾਂਦੀ। ਉਨ੍ਹਾਂ ਦੇ ਜਿਹੜੇ ਐਸੈਟ ਨੇ 5 ਮਿਲੀਅਨ ਡਾਲਰ ਤੱਕ, ਜੇ ਹੁਣ ਬਹੁਤ ਵੱਡਾ ਫਾਰਮ ਹੈ ਹਨਾ, ਤੇ ਉਹ ਉਹਨਾਂ ਦੇ ਉਥੋਂ ਤੱਕ ਮਾਫ਼ ਹੈ ਕਿ $5 million ਤੋਂ ਹੇਠਾਂ ਹੇਠਾਂ ਜਿਨ੍ਹਾਂ ਦੀ ਪ੍ਰੋਪਰਟੀਜ਼ ਹੈ ਉਹ ਹਰੇਕ ਜੀ ਜਿਹੜਾ ਆ ਉਹ 16 to 18 thousand ਡਾਲਰ ਜਿਹੜੀ ਮੁੱਢਲੀ ਪੇ ਬਣਦੀ ਇੰਨੀ ਸੈਂਟਰ ਲਿੰਕ ਵੀ ਇੰਨੀ ਹੈ ਕਿ ਉਹ ਜਦ ਤੱਕ ਇਹ ਡਿਕਲੇਅਰ ਮਤਲਬ ਜਦ ਤੱਕ ਮੁੜ ਕੇ ਸੋਕਾ ਹਟਦਾ ਨਹੀਂ ਉਦ ਤੱਕ ਉਹਨਾਂ ਨੂੰ ਉਹ ਜਿਹੜੇ ਪੈਸੇ ਜਿਹੜੇ ਉਹ ਐਲੀਜੀਬਲ ਹੋ ਜਾਂਦੇ ਆ ਫਿਰ ਉਹ ਦੇਖਦੇ ਨਹੀਂ ਉਹਨਾਂ ਦੇ ਐਸੈਟ ਵਗੈਰਾ ਸੋ ਜੇ 4 ਜੀ ਹੈ ਪਰਿਵਾਰ ਦੇ ਵਿੱਚ ਤਾਂ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਚਲਾਉਣ ਦੇ ਲਈ ਖਾਣਾ ਪੀਣਾ ਜਾਂ ਹੋਰ ਜਿਹੜੇ ਮੁੱਢਲੀਆਂ ਸਹੂਲਤਾਂ ਨੇ ਉਹਦੇ ਲਈ ਉਹ ਐਲੀਜੀਬਲ ਹੋ ਗਏ ਆ ਦੂਜੀ ਜਿਹੜੀ ਆ ਵੀ ਜਿਹੜੇ ਉਹਨਾਂ ਦੇ ਪਸ਼ੂ ਨੇ ਮਾਲ ਡੰਗਰ ਹੈ ਉਹਨਾਂ ਦੀ ਵੈਲਫੇਅਰ ਦੇ ਲਈ ਜਿਹੜੇ ਸਰਕਾਰ ਨੇ ਮੇਰੇ ਖਿਆਲ $550 million ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਅਲਾਟ ਕੀਤਾ ਸੀ ਤੇ ਤਕਰੀਬਨ ਇੰਨਾ ਹੀ ਜਿਹੜੀ ਫੈਡਰਲ ਸਰਕਾਰ ਨੇ ਮੈਚ ਕੀਤਾ ਸੀ ਸੋ ਜਿਹੜਾ ਚਾਰਾ ਆ ਉਹ ਦੂਜੇ ਸੂਬਿਆਂ ਚੋਂ ਈਵਨ ਕਿ ਵੈਸਟਰਨ ਆਸਟ੍ਰੇਲੀਆ ਤੋਂ ਵੀ ਲਿਆਂਦਾ ਜਾ ਰਿਹਾ ਆ ਟਰੱਕਾਂ ਦੇ ਟਰੱਕ ਭਰ ਕੇ ਤੇ ਜਿਹੜਾ ਇਨਫਰਾਸਟ੍ਰਕਚਰ ਬਣਾਉਣਾ ਆ ਡਰਾਊਟ ਨੂੰ ਕਰਨ ਲਈ ਉਹਦੇ ਲਈ ਵੀ ਹੋਰ ਜਿਹੜੇ ਆ ਸਟੈਪ ਚੱਕੇ ਜਾ ਰਹੇ ਆ ਕੱਲਾ ਇਹੀ ਨਹੀਂ ਮਿੰਟੋ ਜੀ ਜਿਹੜੇ ਬਾਕੀ ਅਦਾਰੇ ਨੇ ਜਿਸ ਤਰ੍ਹਾਂ ਵੂਲਵਰਥ ਨੇ ਕੱਲ ਇੱਕ ਬੜਾ ਵਧੀਆ ਨਿਊ ਸਾਊਥ ਵੇਲਸ ਦੇ ਵਿੱਚ ਪਤਾ ਨਹੀਂ ਸਾਰੇ ਆਸਟ੍ਰੇਲੀਆ ਦੇ ਵਿੱਚ ਹੀ ਹੋਏਗਾ ਪਰ ਮੈਨੂੰ ਇੰਨਾ ਪਤਾ ਵੀ ਨਿਊ ਸਾਊਥ ਵੇਲਸ ਦੇ ਵਿੱਚ ਹੰਭਲਾ ਕੀਤਾ ਸੀ ਕਿ ਸ਼ਨਿਚਰਵਾਰ ਦੀ ਸਾਰੀ ਜਿੰਨਾ ਵੀ ਪ੍ਰੋਫਿਟ ਆ ਉਹਨਾਂ ਦਾ ਹੋਏਗਾ ਇੱਕ ਦਿਨ ਦਾ ਨਿਊ ਸਾਊਥ ਵੇਲਸ ਦੇ ਵਿੱਚੋਂ ਉਹ ਸਾਰਾ ਫਾਰਮਰਸ ਨੂੰ ਡੋਨੇਟ ਕਰਨਗੇ ਜਿਹੜੀਆਂ ਸੰਸਥਾਵਾਂ ਫਾਰਮਰਸ ਨੂੰ ਆ ਚਾਰਾ ਵਗੈਰਾ ਸਪਲਾਈ ਕਰ ਰਹੇ ਆ ਜਾਂ ਹੋਰ ਰਾਹਤ ਦੇ ਰਹੇ ਨਾ ਸੋ ਵੂਲਵਰਥ ਨੇ ਵੀ ਕੀਤਾ ਤੇ ਉਧਰ ਜਿਹੜਾ ਕੁਆਂਟਸ ਹੈ ਆਸਟ੍ਰੇਲੀਆ ਦੀ ਏਅਰਲਾਈਨ ਹੈ ਕੁਆਂਟਸ ਨੇ ਵੀ $3 million ਜਿਹੜਾ ਡੋਨੇਟ ਕੀਤਾ ਆ ਕਿਸਾਨਾਂ ਦੀ ਵੈਲਫੇਅਰ ਵਾਸਤੇ ਤੇ ਆਪਣੇ ਆਪਣੇ ਪੱਧਰ ਤੇ ਬਹੁਤ ਸੰਸਥਾਵਾਂ ਜਿਹੜੀਆਂ ਨੇ ਉਹ ਮਦਦ ਕਰ ਰਹੀਆਂ ਨੇ ਤੇ ਬਾਕੀ ਵਿਕਟੋਰੀਆ ਦਾ ਵੀ ਕਾਫੀ ਹਿੱਸਾ ਜਿਹੜਾ ਉਹ ਸੋਕੇ ਦੀ ਮਾਰ ਹੇਠਾਂ ਆ ਕੁਈਨਜ਼ਲੈਂਡ ਦਾ ਵੀ ਬਹੁਤ ਸਾਰਾ ਹਿੱਸਾ ਸੋਕੇ ਦੀ ਮਾਰ ਹੇਠਾਂ ਪਰ ਉਥੋਂ ਹਜੇ ਕੋਈ ਅਫੀਸ਼ੀਅਲ ਸਰਕਾਰ ਵੱਲੋਂ ਕੋਈ ਉੱਦਮ ਕਰਨ ਦਾ ਕੋਈ ਮਤਲਬ ਨਹੀਂ ਡਿਕਲੇਅਰ ਹੋਇਆ ਸੋ ਉਥੇ ਦਾ ਸਾਨੂੰ ਨਹੀਂ ਪਤਾ ਪਰ ਨਿਊ ਸਾਊਥ ਵੇਲਸ ਦਾ ਸਾਨੂੰ ਦੱਸ ਸਕਦੇ ਆ ਕਿ ਇਹ ਜਿਹੜੀਆਂ ਸੋਕੇ ਦੀਆਂ ਮਾਰ ਪਈ ਆ ਉਹਦੀ ਕੀ ਡੈਕਲਰੇਸ਼ਨ ਹੋਈ ਆ ਤੇ ਉਸ ਦੇ ਕੀ ਬੈਨੀਫਿਟ ਜਿਹੜੇ ਕਿਸਾਨ ਲੈ ਸਕਦੇ ਆ ਇੱਕ ਹੋਰ ਮਿੰਟੋ ਜੀ ਦੱਸਣਾ ਚਾਹੁੰਦੇ ਆ ਕਿ ਇੱਕ ਨਾ ਫਾਰਮ ਇਨੋਵੇਸ਼ਨ ਫੰਡ ਹੈਗਾ ਨਿਊ ਸਾਊਥ ਵੇਲਸ ਦੇ ਵਿੱਚ ਕਿ ਤੁਸੀਂ $2.5 lakh ਤੱਕ ਸਰਕਾਰ ਤੋਂ ਤੁਸੀਂ ਲੋਨ ਲੈ ਸਕਦੇ ਹੋ ਥੋੜੇ ਇੰਟਰਸਟ ਤੇ ਤਾਂ ਤੁਸੀਂ ਆਪਣੇ ਫਾਰਮ ਦੇ ਉੱਤੇ ਡੈਮ ਬਣਾਉਣਾ ਆ ਸੋਕੇ ਨੂੰ ਸੋਕੇ ਦੇ ਦਿਨਾਂ ਲਈ ਜਾਣੀ ਕਿ ਪਾਣੀ ਸਟੋਰ ਕਰਨ ਦੇ ਲਈ ਜਾਂ ਕੋਈ ਹੋਰ ਫੈਂਸਾਂ ਲਾਉਣੀਆਂ ਰਾਹ ਬਣਾਉਣੇ ਆ ਫਾਰਮ ਨੂੰ ਜਾਣੀ ਕਿ ਇਨੋਵੇਟ ਕਰਨਾ ਨਵੇਂ ਤਰੀਕੇ ਨਾਲ ਉਹਨੂੰ ਬਣਾਉਣਾ ਨਵਾਂ ਅਪਗ੍ਰੇਡ ਕਰਨਾ ਆ ਤਾਂ ਉਹਦੇ ਲਈ ਨਾ ਬਹੁਤ ਸਾਰੇ ਜਿਹੜੇ ਫੰਡ ਨੇ ਉਹ ਦਿੰਦੇ ਨੇ ਲੋਨ ਦੇ ਤਰ੍ਹਾਂ ਗ੍ਰਾਂਟ ਨਹੀਂ ਦਿੰਦੇ ਜਿਵੇਂ ਸਬਸਿਡੀ ਨਹੀਂ ਦਿੰਦੇ ਪਰ ਲੋਨ ਦਿੰਦੇ ਨੇ ਉਹ ਜਿਹੜੇ ਲੋਨ ਲਏ ਹੋਏ ਨੇ ਨਾ ਜੁਲਾਈ ਤੋਂ ਪਹਿਲਾਂ 31 July ਤੋਂ ਪਹਿਲਾਂ ਉਹਨਾਂ ਲੋਨ ਦਾ ਜਿਹੜੇ ਸਰਕਾਰੀ ਲੋਨ ਹੈ ਉਹਨਾਂ ਦਾ 2 years ਦੀ ਰੀਪੇਮੈਂਟ ਬੰਦ ਕਰ ਦਿੱਤੀ ਹੈ ਉਹਨਾਂ ਨੇ ਕਿ 2 years ਕੁਛ ਨਹੀਂ ਦੇਣਾ ਕਿਸਾਨਾਂ ਨੇ ਤੇ ਨਾ ਹੀ ਉਹਦਾ ਕੋਈ ਇੰਟਰਸਟ ਪਏਗਾ ਸੋ ਉੱਥੇ ਹੀ ਖੜ ਜਾਏਗਾ 2 years ਬਾਅਦ ਉੱਥੋਂ ਹੀ ਸ਼ੁਰੂ ਹੋਏਗਾ ਸੋ 2 years ਦੀ ਜਿਹੜੀ ਰਾਹਤ ਦਿੱਤੀ ਗਈ ਹੈ ਉਹਨਾਂ ਲੋਨਸ ਦੇ ਵਿੱਚ ਮਿੰਟੋ ਜੀ ਹੁਣ ਆਪਾਂ ਇੱਥੇ ਆਉਂਦੇ ਹਾਂ ਕਿ ਆਪਾਂ ਗੱਲ ਕਰਦੇ ਹਾਂ ਅਕਸਰ ਭਾਰਤੀ ਕਿਸਾਨਾਂ ਦੀ ਇੰਡੀਆ ਦੇ ਪੰਜਾਬ ਦੇ ਕਿਸਾਨਾਂ ਦੀ ਲੋਨ ਦੀ ਗੱਲ ਮਾਫ਼ੀ ਦੀ ਕਰਦੇ ਹਾਂ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਸਾਰਿਆਂ ਨਾਲੋਂ ਵਧੀਆ ਤਰੀਕਾ ਹੈ ਕਿ ਜੇ ਕੋਈ ਸੋਕੇ ਦੀ ਮਾਰ ਹੈ ਨੈਚੁਰਲ ਡਿਜ਼ਾਸਟਰ ਹੁੰਦਾ ਹਨੇਰੀ ਝੱਖੜ ਆਉਂਦੇ ਆ ਤਾਂ 6 months ਲਈ ਅਗਲੀ ਫਸਲ ਤੱਕ ਜਾਂ ਹੋਰ ਹੈ ਉਸ ਏਰੀਏ ਦੇ ਜਿਹੜੇ ਲੋਨ ਰੀਪੇਮੈਂਟ ਜਿਹੜੇ ਖੇਤੀ ਲਈ ਲਏ ਗਏ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਰਾਦਰ ਦੈਨ ਮਾਫ ਕਰ
ਹੋਲਡ ਹੁੰਦੇ ਆ ਨਹੀਂ ਨਹੀਂ ਇੰਡੀਆ ਚ ਵੀ ਹੋਲਡ ਵੀ ਹੁੰਦੇ ਆ ਇੰਡੀਆ ਚ ਫਰਕ ਪਤਾ ਕਿੱਥੇ ਆ ਫਰਕ ਇਹ ਆ ਵੀ ਇੰਡੀਆ ਚ ਜਿਹੜਾ ਵਿਆਜ ਆ ਉਹ ਨਹੀਂ ਹਟਦਾ ਵਿਆਜ ਉਵੇਂ ਚੱਲਦਾ ਰਹਿੰਦਾ ਤੇ ਹੋਲਡ ਹੋਏ ਦਾ ਕੋਈ ਫਾਇਦਾ ਨਹੀਂ ਰਹਿੰਦਾ ਹੋਲਡ ਹੋਏ ਦਾ ਉਲਟਾ ਨੁਕਸਾਨ ਹੋ ਜਾਂਦਾ ਡਬਲ ਮਾਰ ਪੈ ਗਈ ਨਾ ਬੰਦੇ ਨੂੰ ਵੀ ਇੱਕ ਤਾਂ ਉਸ ਟਾਈਮ ਚ ਔਖਾ ਸੌਖਾ ਬੰਦਾ ਕੁਛ ਨਾ ਕੁਛ ਲਾ ਲੈਂਦਾ ਤੇ ਕਿਤੇ ਉਹਦਾ ਵਿਆਜ ਉਵੇਂ ਪਈ ਜਾਂਦਾ ਤੇ ਰਕਮ ਖੜ ਗਈ ਸੋ ਇਸ ਕਰਕੇ ਸਕੀਮ ਹੈਗੀ ਆ ਇੰਡੀਆ ਦੇ ਵਿਚ ਵੀ ਕਈ ਵਾਰ ਸੋਸਾਇਟੀਆਂ ਦੇ ਪੈਸੇ ਆ ਜਿਹੜੇ ਹੋਲਡ ਆਨ ਕੀਤੇ ਜਾਂਦੇ ਆ ਪਰ ਪ੍ਰੋਬਲਮ ਵਿਆਜ ਨਹੀਂ ਕੀਤਾ ਜਾਂਦਾ ਦੂਜੀ ਗੱਲ ਇਹ ਸਿੱਧੂ ਸਾਹਿਬ ਹੁਣ ਜਿਹੜੀ ਜ਼ਿਮੀਦਾਰੀ ਦੀ ਗੱਲ ਦੀਆਂ ਇਹ ਗੱਲਾਂ ਸੁਣ ਕੇ ਮੇਰੇ ਕੋਲੇ ਵੀ ਕੱਲ ਦੇ ਨਾ ਕਾਫੀ ਲੋਕਾਂ ਦੇ ਫੋਨ ਆ ਰਹੇ ਸੀ ਵੀ ਸਾਡੇ $25 ਦਾ ਚੈੱਕ ਮਿਲ ਜਾਂਦਾ ਸਰ ₹25 ਦੇ ਕੇ ਬੇਇੱਜ਼ਤੀ ਕਰਦੇ ਇੱਦਾਂ ਹੁੰਦਾ ਇੰਡੀਆ ਤੋਂ ਖਾਸ ਕਰਕੇ ਵੀ ਇੱਥੇ ਹੈਲਪ ਕਰਦੇ ਆ ਦੇਖੋ ਇਹ ਤਾਂ ਫਰਕ ਹੁੰਦਾ ਹੀ ਆ ਡਿਵੈਲਪਡ ਕੰਟਰੀ ਤੇ ਜਿਹੜੀ ਡਿਵੈਲਪਿੰਗ ਕੰਟਰੀ ਦੇ ਵਿਚਾਲੇ ਆਸਟ੍ਰੇਲੀਆ ਦੇ ਵਿੱਚ ਇਹ ਚੀਜ਼ ਪਹਿਲਾਂ ਵੀ ਨੋਟ ਕੀਤੀ ਜਾ ਚੁੱਕੀ ਆ ਵੀ 7-8 ਦੇ ਵਿੱਚ ਜਿਹੜਾ ਸੋਕਾ ਪਿਆ ਸੀਗਾ ਜਿਹੜਾ ਕਿ ਜਿਹਦੇ ਚ ਸਾਊਥ ਆਸਟ੍ਰੇਲੀਆ ਕਾਫੀ ਵੱਡੀ ਮਾਰ ਚ ਆਇਆ ਸੀ ਤੇ ਹਲੇ ਤੱਕ ਸਿੱਧੂ ਸਾਹਿਬ ਜਿਹੜੀ ਉਹ ਸਕੀਮ ਤੁਸੀਂ ਦੱਸ ਰਹੇ ਹੋ ਨਾ ਅੱਜ 9-10 ਸਾਲ ਹੋ ਗਏ ਉਹ ਸਕੀਮ ਹਜੇ ਚੱਲ ਰਹੀ ਆ ਹਲੇ ਜ਼ਿਮੀਂਦਾਰ ਉਹਦਾ ਲਾਹਾ ਲੈ ਰਹੇ ਆ ਹਾਲਾਂਕਿ ਸੋਕਾ ਹਟ ਗਿਆ ਪਰ ਫੇਰ ਵੀ ਸਰਕਾਰ ਕਹਿੰਦੀ ਵੀ ਅਸੀਂ ਇਹਨਾਂ ਨੂੰ ਅਸਟੈਬਲਿਸ਼ ਕਰ ਰਹੇ ਹਾਂ ਹੋਰ ਦੁਬਾਰਾ ਅਸਟੈਬਲਿਸ਼ ਕਰ ਰਹੇ ਹਾਂ ਮਾਰਚ ਆਏ ਆ ਹਾਲਾਂਕਿ ਮਾਰਚ ਉਦੋਂ ਵੀ ਨੀ ਇੰਨੇ ਆਏ ਸੀ ਪਰ ਸਰਕਾਰਾਂ ਜਿਹੜੀਆਂ ਨਾ ਉਹ ਇੱਥੋਂ ਦੀਆਂ ਥੋੜਾ ਜਿਹਾ ਇੱਕ ਵਧੀਆ ਢੰਗ ਨਾਲ ਸੋਚਦੀਆਂ ਤੇ ਵਧੀਆ ਪਲਾਨ ਨਾਲ ਲੈ ਕੇ ਆਉਂਦੀਆਂ ਤੇ ਇਸ ਕਰਕੇ ਹੀ ਲੋਕ ਭੱਜਦੇ ਆ ਇੱਧਰ ਨੂੰ ਜਾਂ ਸੋਚਦੇ ਆ ਵੀ ਹਾਂ ਅਸੀਂ ਖੇਤੀ ਕਰੀਏ ਦੂਜੀਆਂ ਜਿਹੜੀਆਂ ਕੰਪਨੀਆਂ ਜਾਂ ਇਹ ਚੀਜ਼ਾਂ ਕਰ ਰਹੇ ਆ ਇਹ ਇੰਡੀਆ ਦੇ ਵਿੱਚ ਵੀ ਰੁਝਾਨ ਤਾਂ ਚੱਲਿਆ ਹੋਇਆ ਵੀ ਜੇ ਅਸੀਂ ਕਹੀਏ ਵੀ ਇੱਕ ਦਿਨ ਦੀ ਇਨਕਮ ਦੇਤੀ ਬਹੁਤ ਵਾਰੀ ਸਾਡੇ ਸਰਕਾਰੀ ਅਫਸਰਾਂ ਨੇ ਇੱਕ ਦਿਨ ਦੀ ਇਨਕਮ ਦਿੱਤੀ ਹੈ ਕਈ ਵਾਰੀ ਸਾਡੇ ਮਿਨਿਸਟਰ ਐਮ ਐਲ ਏ ਨੇ ਵੀ ਦਿੱਤੀ ਹੈ ਇੱਕ ਦੋ ਮਾਮਲਿਆਂ ਦੇ ਵਿੱਚ ਜਿੱਥੇ ਕਿ ਕੁਦਰਤੀ ਆਫ਼ਤ ਪਈ ਆ ਸੋ ਕੁਦਰਤੀ ਆਫ਼ਤ ਨਾਲ ਜਿਹੜਾ ਕਈ ਵਾਰੀ ਇਹ ਜਿਹਾ ਮਾਲ ਹੋ ਜਾਂਦਾ ਮਾਹੌਲ ਹੋ ਜਾਂਦਾ ਵੀ ਆਫ਼ਤ ਆ ਜਿਹੜੀ ਜਾਂ ਨੁਕਸਾਨ ਆ ਉਹ ਮੰਨ ਲਓ 4 ਬਿਲੀਅਨ ਦਾ ਹੋਇਆ ਤੇ ਜਿਹੜੀ ਦੁਨੀਆ ਉੱਥੇ 5 ਬਿਲੀਅਨ ਇਕੱਠਾ ਕਰ ਦਿੰਦੀ ਆ ਤੇ ਉਹ ਪੀੜ ਹੀ ਨੀ ਲੱਗਣ ਦਿੰਦੀ ਇਸ ਚੀਜ਼ ਦੀ ਸੋ ਦੁਨੀਆ ਅਸਲ ਚ ਤਾਂ ਚੇਨ ਇਹੀ ਆ ਨਾ ਜੇ ਆਪਾਂ ਛੋਟੇ ਵੱਡੇ ਪੱਧਰ ਤੇ ਵੀ ਦੇਖੀਏ ਵੀ ਵੰਡ ਛਕਣ ਵਾਲੀ ਚੇਨ ਆ ਇਹ ਜਿਹੜੀ ਬਾਬੇ ਨਾਨਕ ਦਾ ਜਿਹੜਾ ਫਲਸਫਾ ਵੀ ਵੰਡ ਛਕੋ ਤੇ ਅਸੀਂ ਛੋਟੇ ਪੱਧਰ ਤੇ ਵੀ ਰੋਜ਼ ਦੇਖਦੇ ਹਾਂ ਵੀ ਅਸੀਂ ਇੱਕ ਦੂਜੇ ਦੀ ਪੀੜ ਵੰਡਾ ਲੈਂਦੇ ਹਾਂ ਅੱਜ ਕੱਲ੍ਹ ਅਸੀਂ ਭਾਵੇਂ ਉਹਦੇ ਵਿੱਚ ਗਲਤ ਕੰਮ ਵੀ ਬਹੁਤ ਹੋ ਰਹੇ ਆ ਫੇਸਬੁੱਕਾਂ ਦੇ ਫੰਡ ਹੋਰ ਫੰਡ ਇਕੱਠੇ ਹੋਣ ਦੀ ਕੋਸ਼ਿਸ਼ ਕਰਦੇ ਆ ਲੋਕ ਪਰ ਫਿਰ ਵੀ ਜਿਹੜੇ ਸਹੀ ਆ ਉਹ ਅਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਜਾਣਦੇ ਹਾਂ ਜਿਹੜੇ ਆਪਸ ਵਿੱਚ ਪੀੜ ਵੰਡਾ ਲੈਂਦੇ ਆ ਇੱਕ ਦੂਜੇ ਦੀ ਤੇ ਇੱਦਾਂ ਇਕੱਠੇ ਕਰ ਲੈਂਦੇ ਆ ਸੋ ਇਹ ਬਾਬੇ ਨਾਨਕ ਦਾ ਫਲਸਫਾ ਜੀ ਮੇਰੇ ਮੰਨਣ ਮੁਤਾਬਕ ਦਾ
ਜੀ ਬਿਲਕੁਲ ਔਰ ਇਸੇ ਹੀ ਤਰ੍ਹਾਂ ਚੱਲਣਾ ਚਾਹੀਦਾ ਦੇਖੋ ਜਿਹੜਾ ਗਵਰਨਮੈਂਟ ਵੀ ਜਿਹੜਾ 500 ਮਿਲੀਅਨ ਇੱਕ ਦਿੱਤਾ 500 ਮਿਲੀਅਨ ਇੱਕ ਦਿੱਤਾ ਉਹ ਵੀ ਟੈਕਸਪੇਅਰ ਦਾ ਹੀ ਪੈਸਾ ਆ ਲੋਕਾਂ ਦਾ ਪੈਸਾ ਉਹ ਵੰਡ ਰਹੇ ਨੇ ਮਤਲਬ ਜਿੱਥੇ ਲੋੜ ਹੈ ਪਰ ਦੂਜੀ ਗੱਲ ਇਹ ਆ ਵੀ ਜਦੋਂ ਅੰਨਦਾਤਾ ਜਿਹੜਾ ਕਿਸਾਨ ਹੈ ਉਹ ਕਿੰਨਾ ਉਤਪੰਨ ਕਰਦਾ ਨੇਚਰ ਨਾਲ ਜੂਝਦਾ ਆ ਕੁਦਰਤ ਨਾਲ ਜੂਝਦਾ ਫਿਰ ਮੰਡੀਆਂ ਨਾਲ ਜੂਝਦਾ ਬੰਦਿਆਂ ਦੀ ਸ਼ਾਰਟੇਜ ਹੈ ਤੇ ਉਹ ਕਿੰਨਾ ਪ੍ਰੋਡਿਊਸ ਕਰਦਾ ਉਹਦੇ ਬੇਸ ਤੇ ਦੇਖੋ ਸਾਰੀ ਜਿਹੜੀ ਇਹ ਇਕਾਨਮੀ ਹੈ ਨਾ ਉਹ ਪ੍ਰਾਇਮਰੀ ਪ੍ਰੋਡਿਊਸਰ ਤੇ ਬੇਸ ਹੁੰਦੀ ਆ ਕਿ ਕਿਤੋਂ ਨਾ ਕਿਤੋਂ ਤਾਂ ਖਾਣਾ ਹੀ ਹੈ ਨਾ ਕੋਈ ਚੀਜ਼ ਪ੍ਰੋਡਿਊਸ ਹੋ ਰਹੀ ਹੈ ਹੁਣ ਜਿਹੜਾ ਲਾਇਰ ਹੈ ਅਕਾਊਂਟੈਂਟ ਹੈ ਉਹ ਤਾਂ ਸੈਕੰਡ ਜਾਂ ਥਰਡ ਟੀਅਰ ਹੈ ਉਹ ਤਾਂ ਜਿਹੜੀ ਪ੍ਰੋਡਿਊਸ ਹੋਈ ਉਹ ਚੀਜ਼ ਹੈ ਉਹਨਾਂ ਦੇ ਹਿਸਾਬ ਕਿਤਾਬ ਰੱਖਣ ਨੂੰ ਹੈ ਪਰ ਜਿਹੜੇ ਬੰਦੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਜਾਂ ਮਾਈਨਿੰਗ ਹੈ ਉਹ ਪ੍ਰਾਇਮਰੀ ਪ੍ਰੋਡਕਸ਼ਨ ਹੈ ਜਿਹੜਾ ਫੂਡ ਹੈ ਅੰਨ ਹੈ ਉਹ ਪ੍ਰਾਇਮਰੀ ਪ੍ਰੋਡਕਸ਼ਨ ਹੈ ਸੋ ਇਹ ਦੋ ਤਿੰਨ ਚੀਜ਼ਾਂ ਜਿਹੜੀਆਂ ਇਹ ਮੁੱਢਲੀਆਂ ਜਿਹੜੀਆਂ ਇੰਡਸਟਰੀਜ਼ ਚ ਆ ਜਾਂਦੀਆਂ ਇਹਨਾਂ ਦੇ ਬੇਸ ਦੇ ਉੱਤੇ ਹੀ ਬਾਕੀ ਇੰਡਸਟਰੀਆਂ ਜਿਹੜੀਆਂ ਚੱਲ ਰਹੀਆਂ ਹੁੰਦੀਆਂ ਬਾਕੀ ਜਿਹੜੇ ਖਿੱਤੇ ਆ ਫੀਲਡ ਆ ਉਹ ਚੱਲ ਰਹੇ ਹੁੰਦੇ ਆ ਸੋ ਜੇ ਇਹ ਕਮਜ਼ੋਰ ਹੈ ਤਾਂ ਇਹਦਾ ਮਤਲਬ ਤੁਹਾਡਾ ਦੇਸ਼ ਵੀ ਕਮਜ਼ੋਰ ਹੈ ਸੋ ਦੇਸ਼ ਦਾ ਵੀ ਫਰਜ਼ ਬਣਦਾ ਕਿ ਔਖੇ ਟਾਈਮ ਵੇਲੇ ਆਪਣੇ ਕਿਸਾਨਾਂ ਦੇ ਨਾਲ ਖੜਨ ਦਾ ਪਰ ਦੂਜੇ ਪਾਸੇ ਕਿਸਾਨਾਂ ਨੂੰ ਕਿੱਦਾਂ ਖੜਾ ਕਰਨਾ ਆ ਇਹ ਹਮੇਸ਼ਾ ਹੀ ਚਿੰਤਾ ਦਾ ਵਿਸ਼ਾ ਰਹਿੰਦਾ ਕਿ ਕਿਉਂਕਿ ਮਿੱਟੀ ਦੇ ਨਾਲ ਮਿੱਟੀ ਹੋਣ ਕਰਕੇ ਕਈ ਵਾਰੀ ਜਿਹੜੇ ਫਾਈਨੈਂਸ਼ੀਅਲ ਅਸੀਂ ਦਾਅ ਪੇਚ ਆ ਉਹ ਨਹੀਂ ਸਿੱਖ ਪਾਉਂਦੇ ਆਸਟ੍ਰੇਲੀਆ ਦੀ ਖਾਸੀਅਤ ਇੱਕ ਇਹ ਹੈ ਕਿ ਉਹ ਤੁਹਾਨੂੰ ਟ੍ਰੇਨਿੰਗ ਦਿੰਦੇ ਆ ਕਿ ਤੁਸੀਂ ਆਪਣਾ ਪੈਸਾ ਕਿੱਦਾਂ ਸਾਂਭਣਾ ਹੈ ਮਿੰਟੂ ਜੀ ਇੱਕ ਮੈਂ ਗੱਲ ਇੱਥੇ ਹੋਰ ਵੀ ਦੱਸਣਾ ਚਾਹਾਂਗਾ ਕਿ ਇਹ ਜਿਹੜੀ ਸਰਕਾਰ ਸਬਸਿਡੀ ਦਿੰਦੀ ਹੈ ਨਾ ਇਹ ਔਖੇ ਜਾਂ ਸੋਕੇ ਵੇਲੇ ਹੜ੍ਹ ਵੇਲੇ ਅੱਗ ਵੇਲੇ ਇਹ ਤਾਂ ਦਿੰਦੀ ਹੀ ਦਿੰਦੀ ਹੈ ਇਹ ਤਾਂ ਸਬਸਿਡੀ ਨਹੀਂ ਦਿੰਦੀ ਮਤਲਬ ਮਦਦ ਕਰਦੀ ਆ ਪਸ਼ੂਆਂ ਨੂੰ ਜ਼ਿੰਦਾ ਰੱਖਣ ਦੇ ਲਈ ਫਸਲਾਂ ਨੂੰ ਜ਼ਿੰਦਾ ਰੱਖਣ ਲਈ ਪਰ ਜਦੋਂ ਕਈ ਇੰਡਸਟਰੀਆਂ ਦੇ ਵਿੱਚ ਪੈਸਾ ਬਹੁਤ ਕਈ ਵਾਰੀ ਬਣਦਾ ਵਧੀਆ ਸੀਜ਼ਨ ਲੱਗਦੇ ਆ ਬਹੁਤ ਪੈਸਾ ਬਣਦਾ ਫਿਰ ਕਿਸਾਨ ਨੂੰ ਜਦ ਬਣਦਾ ਤਾਂ ਬਣਦਾ ਬਹੁਤ ਹੈ ਜਦੋਂ ਫਿਰ ਏਦਾਂ ਉੱਡਦਾ ਤਾਂ ਉੱਡਦਾ ਵੀ ਬਹੁਤ ਹੈ ਕਿਉਂਕਿ ਫਸਲ ਮਰ ਜਾਂਦੀ ਤਬਾਹ ਹੋ ਜਾਂਦੀ ਉਦੋਂ ਨਾ ਮਤਲਬ ਦੋ ਸਕੀਮਾਂ ਜਿਹੜੀਆਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇੱਕ ਤਾਂ ਕਿ ਫਾਰਮ ਇਕੁਲਾਈਜੇਸ਼ਨ ਸਕੀਮ ਕਹਿੰਦੇ ਉਹਨੂੰ ਬਹੁਤ ਦੇਰ ਦੀ ਹੈ ਚੱਲਦੀ ਆਈ ਉਹ ਉਸ ਟਾਈਮ ਦੇ ਉੱਤੇ ਮਤਲਬ ਉਹ ਸਕੀਮ ਖੋਲੀ ਹੋਈ ਹੈ ਸਰਕਾਰ ਨੇ ਕਿ ਜੇ ਤੁਹਾਡੇ ਕੋਲ ਵਾਧੂ ਪੈਸਾ ਆ ਗਿਆ ਇੱਕ ਸਾਲ ਬਿਲਕੁਲ ਪਤਾ ਨਹੀਂ ਮਤਲਬ ਬਹੁਤ ਭਾਅ ਲੱਗ ਗਏ ਤਾਂ ਤੁਸੀਂ ਫਿਰ ਟੈਕਸ ਬਹੁਤ ਲੱਗਦਾ ਉੱਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਵਾਧੂ ਪੈਸਾ ਜਿਹੜਾ ਤੁਹਾਡੇ ਕੋਲ ਪਿਆ ਨਾ ਤੁਸੀਂ ਉਸ ਅਕਾਊਂਟ 'ਚ ਰੱਖ ਦਿਓ ਇੱਕ ਖੋਲ ਕੇ ਉਹ ਫਾਰਮਿਕਲਾਈਜੇਸ਼ਨ ਅਕਾਊਂਟ ਕਹਿੰਦੇ ਉੱਥੇ ਕੋਈ ਟੈਕਸ ਨਹੀਂ ਲੱਗੇਗਾ ਉਹ ਤੁਹਾਡਾ ਪਿਆ ਆ ਤੁਹਾਨੂੰ ਉੱਥੇ ਵਿਆਜ ਵੀ ਮਿਲੇਗਾ ਠੀਕ ਹੈ ਜਿੱਦਾਂ ਨੋਰਮਲ ਹੈ ਤੇ ਜਿਹੜੇ ਸਾਲ ਤੁਹਾਡਾ ਮਤਲਬ ਤੁਹਾਨੂੰ ਘਾਟਾ ਪੈਂਦਾ ਹੋਵੇ ਤੁਸੀਂ ਉਸ ਸਾਲ ਕਢਾਉਣਾ ਉਹ ਪੈਸਾ ਉਸ ਅਕਾਊਂਟ ਚੋਂ ਤੇ ਉਸ ਸਾਲ ਤੁਹਾਡੀ ਉਹ ਆਮਦਨ ਗਿਣੀ ਜਾਏਗੀ ਇਹ ਇੱਕ ਬਹੁਤ ਹੀ ਵਧੀਆ ਸਕੀਮ ਹੈ ਔਰ ਬਹੁਤ ਲੋਕੀ ਇਹਨੂੰ ਯੂਜ਼ ਕਰਦੇ ਨੇ ਐਜ਼ ਅ ਬੈਕਅਪ ਦੂਜੀ ਹੈਗੀ ਹੈ ਵੀ ਜਦੋਂ ਪੈਸਾ ਜ਼ਿਆਦਾ ਬਣਦਾ ਆ ਤਾਂ ਸਰਕਾਰ ਜਿਹੜੀ ਹੈ ਸਬਸਿਡੀ ਦੇ ਤੌਰ ਦੇ ਉੱਤੇ ਗ੍ਰਾਂਟਸ ਦੇ ਤੌਰ ਦੇ ਉੱਤੇ ਫਾਈਨੈਂਸ਼ੀਅਲ ਮੈਨੇਜਮੈਂਟ ਕਰਨੀ ਸਿਖਾਲਦੇ ਨੇ ਫਾਰਮਰਾਂ ਨੂੰ ਤੁਹਾਡੇ ਕੋਲ ਹੁਣ ਪੈਸਾ ਆ ਗਿਆ ਤੇ ਤੁਸੀਂ ਹੁਣ ਸਾਂਭਣਾ ਕਿੱਦਾਂ ਇਹਨੂੰ, ਕਿੱਦਾਂ ਥਾਂ ਤੇ ਵਧੀਆ ਵਧੀਆ ਲਾਉਣਾ, ਕਿੱਥੇ ਕਿੱਥੇ ਲਾਉਣਾ? ਸੋ ਇਹ ਜਿਹੜੀਆਂ ਸਕੀਮਾਂ ਆ ਇਹਦੇ ਬਾਰੇ ਨੌਲੇਜ ਦੇਣ ਲਈ ਉਸ ਟਾਈਮ ਉਹ ਫਾਰਮਰ ਨੂੰ ਜਾਂ ਪ੍ਰਾਇਮਰੀ ਪ੍ਰੋਡਿਊਸਰ ਨੂੰ ਉਹ ਉਤਸ਼ਾਹਿਤ ਕਰਦੇ ਨੇ ਕਿ ਤੁਸੀਂ ਸਿੱਖੋ ਹੁਣ ਤੇ ਪੈਸਾ ਬਣਾ ਤਾਂ ਲਿਆ, ਇਹ ਸਾਂਭਣਾ ਕਿੱਦਾਂ ਆ? ਸੋ ਇਹ ਜਿਹੜੀਆਂ ਨਾ ਮਤਲਬ ਲਗਾਤਾਰ ਜਿਹੜੀਆਂ ਸਕੀਮਸ ਚੱਲਦੀਆਂ ਰਹਿੰਦੀਆਂ ਨੇ, ਪਰ ਇਹਦੇ ਵਿੱਚ
ਬਿਊਰੋਕ੍ਰੈਸੀ
ਜੀ, ਸੋਰੀ ਮਿੰਟੂ ਭਾਜੀ ਮੈਂ ਫਿਨਿਸ਼ ਕਰਨਾ ਚਾਹੁੰਦਾ ਕਿ ਜਿਹੜੀ ਬਿਊਰੋਕ੍ਰੈਸੀ ਹੈ ਨਾ, ਬਿਊਰੋਕ੍ਰੈਸੀ ਨੂੰ ਵੀ ਜਿਹੜੇ ਪਿੱਛੋਂ ਸਰਕਾਰ ਮਿਨਿਸਟਰ ਪੁਸ਼ ਕਰਦਾ ਆ ਕਿ ਹੁਣ ਆਪਾਂ ਆਹ ਕਰਨਾ, ਤੇ ਬਿਊਰੋਕ੍ਰੈਟਸ ਵੀ ਗਾਂਹ ਜਾ ਕੇ ਜਿਹੜਾ ਐਡਵਾਈਸ ਦਿੰਦੇ ਨੇ, ਸਹੀ ਐਡਵਾਈਸ ਦਿੰਦੇ ਨੇ। ਹੁਣ ਇੰਡੀਆ ਚ ਬਿਊਰੋ ਪੋਲੀਟੀਸ਼ੀਅਨ ਤਾਂ ਕਹਿ ਦੂਗਾ, ਉੱਪਰ ਮਿਨਿਸਟਰੀ ਦਾ ਕਹਿ ਦੂਗੀ, ਪਰ ਮੂਹਰੇ ਬਿਊਰੋਕ੍ਰੈਟ ਨੀ ਉਹਨੂੰ ਫਾਲੋ ਅਪ ਕਰਦੇ ਜਿਹੜੇ ਅਫਸਰ ਹੈ।
ਜੀ ਜੀ ਜੀ, ਬਿਊਰੋਕ੍ਰੈਟ ਤੋਂ ਲਾ ਕੇ ਚਪੜਾਸੀ ਤੱਕ, ਸਨੇ ਪਟਵਾਰੀ ਤੱਕ। ਪਰ ਇੱਥੇ ਇੱਥੇ ਜਿਹੜੀ ਮੈਂ ਗੱਲ ਵਿੱਚ ਦੀ ਕਰ ਰਿਹਾ ਸੀ ਉਹ ਇਹ ਸੀ ਵੀ ਕਈ ਵਾਰ ਸਾਡੇ ਹੁਣ ਸੱਜਣ ਸੋਚਦੇ ਹੋਣਗੇ ਵੀ ਉਹ ਕੀ ਫਾਇਦਾ ਹੋਇਆ ਜੇ ਮੰਨ ਲਓ ਅਸੀਂ ਇੱਕ ਅਕਾਊਂਟ 'ਚ ਪੈਸੇ ਚੱਕ ਕੇ ਦੂਜੇ 'ਚ ਰੱਖਤੇ, ਤੇ ਜਦੋਂ ਅਸੀਂ ਦੁਬਾਰੇ ਵਾਪਸ ਉਹਨੂੰ ਮੇਨ ਸਟ੍ਰੀਮ 'ਚ ਲੈ ਕੇ ਆਵਾਂਗੇ ਤੇ ਉਹਦੇ 'ਤੇ ਫਿਰ ਟੈਕਸ ਲੱਗ ਜੂ
ਜੀ।
ਪਰ ਦੋਸਤੋ ਤੁਸੀਂ ਜਦੋਂ ਬਰੀਕੀ ਨਾਲ ਦੇਖੋਗੇ ਜਾਂ ਅਕਾਊਂਟੈਂਸੀ ਦੀ ਨਜ਼ਰ ਨਾਲ ਦੇਖੋਗੇ ਤਾਂ ਇਹ ਹੈ ਵੀ ਜਦੋਂ ਤੁਹਾਡੀ ਇਨਕਮ ਵੱਧ ਜਾਂਦੀ ਹੈ ਤੇ ਟੈਕਸ ਦਾ ਰੇਸ਼ੋ ਵੀ ਵੱਧ ਜਾਂਦਾ, ਟੈਕਸ ਦਾ ਰੇਸ਼ੋ ਤੁਹਾਨੂੰ ਪਰਸੈਂਟੇਜ ਵੱਧ ਜਾਂਦੀ ਆ, ਤਾਂ ਫਿਰ ਜਦੋਂ ਤੁਹਾਡੀ ਮੰਨ ਲਓ ਤੁਹਾਡੀ ਇਨਕਮ ਘੱਟ ਆ ਤੇ ਤੁਸੀਂ ਉਦੋਂ ਉਸ ਪੈਸੇ ਨੂੰ ਲੈ ਕੇ ਆਉਣੇ ਹੋ ਤਾਂ ਉਦੋਂ ਫਿਰ ਉਹਦੇ ਨਾਲ ਕੀ ਆ ਟੈਕਸ ਤੁਸੀਂ ਉਸ ਨੂੰ ਵੀ ਸੇਵ ਕਰ ਲੈਂਦੇ ਹੋ। ਤੇ ਦੂਜੀ ਸਭ ਤੋਂ ਵੱਡੀ ਗੱਲ ਆ ਵੀ ਉਂਝ ਸਾਡੇ ਤੋਂ ਸੇਵਿੰਗ ਨਹੀਂ ਹੁੰਦੀ, ਸੇਵਿੰਗ ਜੇ ਸਾਡੇ ਤੋਂ ਦੋ ਤਿੰਨ ਚੱਕਰਾਂ 'ਚ ਹੁੰਦੀ ਅਸੀਂ ਮਜਬੂਰੀ 'ਚ ਹੀ ਕਰ ਸਕਦੇ ਹਾਂ ਸੇਵਿੰਗ, ਤੇ ਮਜਬੂਰੀ ਬਸ ਜੇ ਅਸੀਂ ਰੱਖ ਲਏ ਸਾਂਭ ਕੇ ਤਾਂ ਔਖੇ ਵੇਲੇ ਜ਼ਰੂਰ ਕਿਤੇ ਨਾ ਕਿਤੇ ਕੰਮ ਆਉਣਗੇ, ਇਹ ਇੱਕ ਵੱਡੀ ਚੀਜ਼ ਆ। ਦੂਜੀ ਸਿੱਧੂ ਸਾਹਿਬ ਜਿਹੜਾ ਲੋਕਾਂ ਦਾ ਨਜ਼ਰੀਆ ਨਾ ਜ਼ਿਮੀਦਾਰ ਦੇ ਪ੍ਰਤੀ, ਜ਼ਿਮੀਦਾਰ ਦੇ ਪ੍ਰਤੀ ਸਾਨੂੰ ਪਤਾ ਵੀ ਜ਼ਿਮੀਦਾਰ ਨੂੰ ਅੰਨਦਾਤਾ ਕਹਿੰਦੇ ਆ, ਬੜੀਆਂ ਪੰਜਾਬੀ 'ਚ ਕਹਾਵਤਾਂ ਬਣੀਆਂ ਵੀ ਆਪ ਭੁੱਖਾ ਸੌਂਦਾ ਲੋਕਾਂ ਨੂੰ ਰਜਾ ਕੇ, ਬਹੁਤ ਕੁਛ ਹੁੰਦਾ, ਸੱਚ ਹੈਗਾ ਇਹਦੇ ਵਿੱਚ, ਬਹੁਤ ਵੱਡਾ ਸੱਚ ਆ। ਤੇ ਕਈ ਵਾਰੀ ਏਸੀਆਂ 'ਚ ਬੈਠਣ ਵਾਲੇ ਜਾਂ ਹੋਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਵੀ ਜ਼ਿਮੀਦਾਰ ਦੀ ਕੀ ਘਾਲਣਾ, ਪਰ ਸਾਨੂੰ ਪਤਾ ਕੀ ਲੱਗਦਾ, ਸਾਨੂੰ ਇਹ ਲੱਗਦਾ ਵੀ ਇਹ ਸੱਚ ਆ ਜਾਂ ਇਹੋ ਜਿਹੀ ਸੋਚ ਆ ਜਿਹੜੀ ਉਹ ਸਾਡੇ ਇੰਡੀਆ 'ਚ ਹੀ ਆ, ਸਾਡੇ ਪੰਜਾਬ 'ਚ ਹੀ ਆ, ਸਾਡੇ ਭਾਰਤ 'ਚ ਹੀ ਆ, ਪਰ ਨਹੀਂ ਇਹ ਗੱਲ ਨਹੀਂ, ਇਹ ਸੋਚ ਵਰਲਡ ਵਾਈਡ ਆ। ਮੈਂ ਪਿੱਛੇ ਜੇ ਨਾ ਮਈ ਮਹੀਨੇ 'ਚ ਇੱਕ ਫੋਟੋ ਸ਼ੇਅਰ ਕੀਤੀ ਸੀ, ਇੱਕ ਕੋਈ ਗੋਰਾ ਸ਼ੋਪ ਦੇ ਉੱਤੇ ਟੀ ਸ਼ਰਟ ਲੈ ਕੇ ਤੇ ਟੀ ਸ਼ਰਟ ਦਿਖਾ ਰਿਹਾ ਸੀ ਤੇ ਟੀ ਸ਼ਰਟ ਦੇ ਉੱਤੇ ਲਿਖਿਆ ਪਤਾ ਕੀ ਸੀ, ਟੀ ਸ਼ਰਟ ਤੇ ਲਿਖਿਆ ਸੀ ਪਹਿਲਾਂ ਉਹਦਾ ਹੈਡਿੰਗ ਸੀ ਫਾਰਮਿੰਗ, ਫਿਰ ਉਹਨੂੰ ਲਿਖਿਆ ਸੀ ਨੌਨ ਫਾਰਮ ਡੈਸ਼ ਇੰਗ, ਠੀਕ ਹੈ ਜੀ। ਤੇ ਉਹਦੇ ਉਹਦਾ ਉਹਨਾਂ ਨੇ ਲਿਖਿਆ ਸੀ ਜਿਹੜਾ ਵਿਸ਼ਲੇਸ਼ਣ ਕੀਤਾ ਸੀ, ਕਹਿੰਦਾ ਦ ਆਰਟ ਆਫ ਲੂਜ਼ਿੰਗ ਮਨੀ ਵਾਇਲ ਵਰਕਿੰਗ 400 ਆਵਰਸ ਏ ਮੰਥ ਟੂ ਫੀਡ ਪੀਪਲ ਹੂ ਥਿੰਕ ਯੂ ਆਰ ਟਰਾਇੰਗ ਟੂ ਕਿਲ ਦੈਮ।
ਹਾਂਜੀ ਹਾਂਜੀ ਹਾਂਜੀ, ਮੈਂ ਦੇਖੀ।
ਸੋ ਇਹ ਹਰ ਮੁਲਕ ਦੀ ਸਮੱਸਿਆ ਵੀ ਲੋਕ ਸਮਝਦੇ ਆ ਵੀ ਸਾਨੂੰ ਮਾਰ ਰਿਹਾ ਜ਼ਿਮੀਦਾਰ, ਤੇ ਜ਼ਿਮੀਦਾਰ 400 ਘੰਟਾ ਕੰਮ ਕਰਦਾ ਤੇ ਸਾਰੇ ਮਹੀਨੇ 'ਚ ਫਿਰ ਵੀ ਉਹ ਆਪਦਾ ਪੈਸਾ ਲੂਜ਼ ਕਰਦਾ ਜੇ ਸਹੀ ਉਹਦੇ ਘੰਟਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ।
ਦੇਖੋ ਇਹ ਜਿਹੜਾ ਅਸਲ ਦੇ ਵਿੱਚ ਕੀ ਹੈ ਨਾ, ਜਦੋਂ ਚੰਗਾ ਟਾਈਮ ਹੁੰਦਾ ਆ ਕਿ ਜਦੋਂ ਫਸਲ ਵਧੀਆ ਹੁੰਦੀ ਆ ਆਉਂਦਾ ਤਾਂ ਖੁਸ਼ ਹੁੰਦਾ ਆ, ਤਾਂ ਉਹ ਉਦੋਂ ਆਪਣੇ ਆਪ ਨੂੰ ਰਾਜਾ ਸਮਝਦਾ ਆ ਕਿ ਬੋਲ ਜਿੱਦਾਂ ਕਣਕ ਦਾ ਬੋਲ ਲੱਗਾ ਹੁੰਦਾ, ਬੋਲ ਦੇ ਉੱਤੇ ਬੈਠ ਕੇ ਏਦਾਂ ਲੱਗਦਾ ਲੈ ਵੀ ਮੈਂ ਹੁਣ ਸ੍ਰਿਸ਼ਟੀ ਦਾ ਰਾਜਾ ਬਣ ਗਿਆ, ਤੇ ਉਹ ਫਿਰ ਭਰ ਭਰ ਮੁੱਠੀਆਂ ਵੰਡਦਾ ਆ ਹਨਾ, ਤੇ ਉਹ ਜਿਹੜੀ ਵੰਡਣ ਵਾਲੀ ਚੀਜ਼ ਨੂੰ ਇੱਦਾਂ ਦੇਖਦੇ ਜਿਹੜੇ ਲੋਕ ਜਿਹੜੇ ਇਹ ਕੈਪੇਬਲ ਨਹੀਂ ਹੁੰਦੇ, ਲੈ ਇਹ ਤਾਂ ਹੰਕਾਰ ਗਿਆ, ਇਹ ਤਾਂ ਐਂ ਹੋ ਗਿਆ, ਇਹ ਤਾਂ ਜੀ ਐਂ ਕਰ ਲਿਆ ਜੀ, ਇਹਨੂੰ ਓਂ ਕਰ ਲਿਆ, ਉਹਨੂੰ ਭੰਡਣਾ ਸ਼ੁਰੂ ਕਰ ਦਿੰਦੇ। ਇਹੀ ਜਿਹੜੀ ਮਾਨਸਿਕਤਾ ਹੈ ਆਸਟ੍ਰੇਲੀਆ ਦੇ ਵਿੱਚ ਜਾਂ ਵਿਦੇਸ਼ ਅਮਰੀਕਾ ਦੇ ਵਿੱਚ ਵੀ ਹੈ ਕਿ ਜਿਹੜੇ ਕਿਸਾਨ ਹੈ ਜਦੋਂ ਤਾਂ ਮਾਰ ਹੇਠਾਂ ਹੁੰਦੇ ਆ ਉਦੋਂ ਤਾਂ ਕੋਈ ਨਹੀਂ ਆਉਂਦਾ, ਠੀਕ ਹੈ, ਤੇ ਬਹੁਤ ਘੱਟ ਹੈਲਪ ਕਰਦੇ ਆ, ਜਦੋਂ ਉਹ ਮਤਲਬ ਵੈਲ ਟੂ ਡੂ ਹੋ ਜਾਂਦੇ ਆ, ਕੁਦਰਤੀ ਤੌਰ ਤੇ ਸਾਈਕਲ ਹੀ ਹੁੰਦੇ ਆ, 5 ਸਾਲ ਦਾ ਸਾਈਕਲ ਹੁੰਦਾ, ਉਦੋਂ ਬਾਅਦ ਸੋਕਾ ਆਉਣਾ ਹੁੰਦਾ, ਕਿਤੇ ਇੱਕ ਵਾਰੀ ਹੜ੍ਹ ਵੀ ਆਉਣਾ ਹੁੰਦਾ, ਤੇ ਜਦੋਂ ਵੈਲ ਟੂ ਡੂ ਹੋ ਜਾਂਦੇ ਆ ਉਹ ਗੱਡੀ ਲੈ ਲੈਂਦੇ ਆ, ਲੈ ਲੋਕ ਆਹ ਦੂਜੇ ਪਾਣੀਆਂ ਨੂੰ ਦੂਸ਼ਿਤ ਕਰੀ ਜਾਂਦੇ, ਸਪਰੇਆਂ ਪਾਈ ਜਾਂਦੇ, ਰੇਹਾਂ ਪਾਈ ਜਾਂਦੇ ਆ, ਜੀ ਕੈਂਪੇਨ ਸ਼ੁਰੂ ਕਰਦੇ ਆ, ਇਹ ਤਾਂ ਜੀ ਵਰਕਰਾਂ ਨੂੰ ਪੈਸੇ ਨਹੀਂ ਦਿੰਦੇ ਹਨਾ, ਇਹ ਤਾਂ ਡੈਮ ਸਾਫ ਕਰੀ ਜਾਂਦੇ ਆ, ਇਹ ਤਾਂ ਜੰਗਲ ਢਾਈ ਜਾਂਦੇ ਆ, ਫਿਰ ਇੱਦਾਂ ਦੀਆਂ ਗੱਲਾਂ ਉਹ ਨਾ ਏਸੀ ਚ ਬੈਠ ਕੇ ਕਰਨ ਲੱਗ ਜਾਂਦੇ ਨੇ। ਹੁਣ ਕੋਈ
ਡੈਮ ਸਾਫ ਤਾਂ ਨਹੀਂ ਕਰੀ ਜਾਂਦੇ,
ਮੈਂ ਤਾਂ ਹੀ ਤਾਂ ਕਰ ਰਿਹਾ ਨਾ, ਸਾਡੇ ਵੀ ਇੱਥੇ ਕੱਲਾ ਨੀ, ਅਸੀਂ ਨੀ ਕਰ ਰਹੇ, ਹੋਰ ਵੀ ਹੁਣ ਦੇਖੋ
ਅੰਦਰਲੀ ਭੀੜ ਨਿਕਲੀ, ਅੰਦਰਲੀ ਭੀੜ ਬਾਹਰ ਆਈ ਹੈ,
ਹਾਂ ਅੰਦਰਲੀ ਭੀੜ ਵੀ ਰੱਖ ਲਓ, ਮਤਲਬ ਨਹੀਂ ਸਾਨੂੰ ਸਾਡਾ ਤਾਂ ਟੋਟਲੀ ਅਸੀਂ ਤਾਂ ਲੀਗਲੀ ਕੰਮ ਕਰ ਰਹੇ ਨਾ, ਵਿਦ ਪਰਮਿਸ਼ਨ ਐਂਡ ਆਲ ਦੈਟ ਕਰ ਰਹੇ ਹਾਂ, ਕਰਦੇ ਸਾਰੇ ਹੀ ਆ, ਪਰ ਕੀ ਆ ਕਿ ਇਹਨੇ ਕੰਪਲੇਂਟ ਕਰਨ ਵਾਲੇ ਜਿਹੜੇ ਸਾਡੀ ਕੀਤੀ ਨੀ ਹੁੰਦਾ, ਵੈਸੇ ਕਿਸੇ ਨੇ ਹਜੇ, ਰੱਬ ਦਾ ਸ਼ੁਕਰ ਹੈ,
ਭਾਈ ਰੇਡੀਓ ਵਾਲੇ ਕੋਈ ਦੱਸਿਓ ਨਾ, ਕਿਸੇ ਨੂੰ
ਦੱਸਿਓ ਨਾ, ਆਪਾਂ ਸਾਡੇ ਜੇ ਗੱਲ ਰਹੇ ਤਾਂ ਰੌਲਾ ਇਹ ਵੀ ਇੱਥੇ ਤੰਗ ਬਹੁਤ ਕਰਦੇ ਆ ਸਾਰੇ, ਇਕੱਲੇ ਪੰਜਾਬੀਆਂ ਨੂੰ ਨੀ, ਸਾਰਿਆਂ ਨੂੰ, ਜਿਹੜਾ ਵੀ ਕੋਈ ਫਾਰਮਰ ਹੈ ਨਾ, ਉਹ ਮਾੜੀ ਜਿਹੀ ਫਾਰਮ ਦੇ ਉੱਤੇ ਕੋਈ ਮਸ਼ੀਨ ਲਿਆਵੇ, ਜੀ ਉਹਦੀ ਕੰਪਲੇਂਟ ਤੇ ਕੰਪਲੇਂਟ ਕਰਨ ਲੱਗਦੇ, ਉਹ ਕਈ ਤਾਂ ਇੱਥੋਂ ਤੱਕ ਕੰਪਲੇਂਟ ਕਰਦੇ, ਉਹ ਇਹੋ ਜੀ 7:30 ਵਜੇ ਲੱਪਦੇ ਆ, ਅਸੀਂ ਸੁੱਤੇ ਉਹ ਹੁੰਦੇ ਆ, ਉਹਨੂੰ ਪੁੱਛੇ ਮੂਰਖ ਹੋ, ਬਾਹਰ ਤਾਂ ਦੇਖੋ ਸੂਰਜ ਕਿੱਥੇ ਚੜਿਆ ਹੋਇਆ ਹੈਨਾ, ਤੇ ਫਾਰਮ ਤਾਂ 6 ਵਜੇ ਸ਼ੁਰੂ ਹੋ ਜਾਂਦਾ, ਤੇ ਦੇਖੋ ਰਹਿਣਾ ਉਹਨਾਂ ਨੇ ਫਾਰਮ ਲੱਗ ਜਾ, ਅਸੀਂ ਸ਼ਾਂਤੀ ਲਈ ਆਏ ਆ, ਉਹ ਸ਼ਾਂਤੀ ਲਈ ਆਏ ਆ, ਤੁਸੀਂ ਬੀਚ ਦੇ ਕੋਲ ਜਾਓ, ਤੁਸੀਂ ਫਾਰਮ ਦੇ ਕਿਸੇ ਦਾ ਛੋਟਾ ਜਿਹਾ ਇੱਕ ਫਾਰਮ ਲੈ ਕੇ ਉਹਦੇ ਵਿੱਚ ਸ਼ਾਂਤੀ ਲੈਣ ਤੋੜੋ, ਉੱਥੇ ਕੰਮ ਕਰਨ ਆਓ ਤੁਸੀਂ ਹੈਨਾ, ਸੋ ਉਹ ਰੋਂਗ ਥਾਂ ਦੇ ਉੱਤੇ ਹੁੰਦੇ ਆ ਬੰਦੇ, ਤੇ ਫਿਰ ਉਹ ਬੰਦੇ ਜਿਹੜੇ ਕੰਪਲੇਂਟਾਂ ਕਰਦੇ ਆ। ਖੈਰ ਐਨੀਵੇ, ਆਪਣੀ ਗੱਲ ਚੱਲ ਰਹੀ ਸੀ ਡਰਾਊਟ ਤੇ ਸੋਕੇ ਦੇ ਉੱਤੇ, ਕਾਫੀ ਇਨਪੁਟ ਵੀ ਆ ਰਹੀ ਆ, ਜੀ ਐਸ ਚਾਹਲ ਹੁਣਾਂ ਨੇ ਵੀ ਸਾਡੇ ਨਾਲ ਸਾਂਝ ਪਾਈ ਆ, ਤੇ ਉਹ ਕਹਿੰਦੇ ਭਾਜੀ ਸੋਰੀ, ਕਹਿੰਦੇ ਹਾਂਜੀ ਹਾਂਜੀ ਮਾਫੀ ਚਾਹਨਾ, ਮੇਰੇ ਤੇ ਗਲਤ ਕਿਹਾ ਹੋ ਗਿਆ। ਕੱਲੇ ਨਿਊ ਸਾਊਥ ਵੇਲਸ ਗੌਰਮੈਂਟ ਨੇ $1 ਬਿਲੀਅਨ ਅਨਾਊਂਸ ਕੀਤਾ ਜੀ, 500 ਮਿਲੀਅਨ ਨੀ, $1 ਬਿਲੀਅਨ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕਿਸਾਨਾਂ ਦੇ ਲਈ ਨਾ 50,000 ਤੱਕ ਇੰਟਰਸਟ ਫ੍ਰੀ ਲੋਨ ਜਿਹੜੇ ਆ ਉਹ ਇਸ਼ੂ ਕੀਤੇ ਜਾਣਗੇ, ਉਹ ਲੈ ਸਕਦੇ ਆ, ਜਿਹੜੇ ਕਿ ਉਹ ਆਪਣੇ ਫਾਰਮ ਦੇ ਉੱਤੇ ਜਿਹੜੇ ਸੋਕੇ ਦੇ ਨਾਲ ਜੂਝਣ ਦੇ ਲਈ ਪ੍ਰੋਜੈਕਟ ਉਹ ਲਾ ਸਕਣ, ਜਿੱਦਾਂ ਕਿ ਜਿਹੜੇ ਪਸ਼ੂਆਂ ਨੂੰ ਇਧਰ ਉਧਰ ਕਰਨਾ, ਉਹਨਾਂ ਦੇ ਲਈ ਚਾਰਾ ਢੋਣਾ, ਪਾਣੀ ਉਹਨਾਂ ਨੂੰ ਦੇਣਾ, ਜਾਂ ਉਹਨਾਂ ਲਈ ਜਿੱਦਾਂ ਰੈਜ਼ਰਵਰ ਬਣਾਉਣੇ, ਜਾਂ ਉਹਨਾਂ ਲਈ ਪਾਣੀ ਪੀਣ ਦੇ ਸਾਧਨ ਬਣਾਉਣੇ, ਪੈਪਾਂ ਵਿਛਾਉਣੀਆਂ, ਇਹਨਾਂ ਕੰਮਾਂ ਦੇ ਲਈ ਉਹ ਨਿਊ ਸਾਊਥ ਵੇਲਸ ਪ੍ਰਾਇਮਰੀ ਇੰਡਸਟਰੀ ਨੂੰ ਅਪਲਾਈ ਕਰ ਸਕਦੇ ਆ 50,000 ਤੱਕ ਜਿਹੜਾ ਲੋਨ ਹੈ ਇੰਟਰਸਟ ਫ੍ਰੀ ਨਿਊ ਸਾਊਥ ਵੇਲਸ। ਤੁਸੀਂ ਆਪਣਾ ਫਾਰਮ ਇਧਰ ਹੀ ਲਿਆਓ ਭਾਜੀ, ਤੁਹਾਡੇ ਵੀ ਸੋਕਾ
ਚੱਕ ਕੇ ਇਧਰ ਲਿਆਈਏ,
ਤੁਸੀਂ ਜਦੋਂ ਕਰੋ ਇੱਥੋਂ ਸ਼ੁਰੂ ਕਰੋ ਇੱਕ ਮੁਹਿੰਮ, ਪਿਆ ਸੀ ਨਿਊ ਸਾਊਥ ਵੇਲਸ ਨਾਲ ਰਲ ਲਾ,
ਸਾਨੂੰ ਅੱਡ ਸੂਬਾ ਨੀ ਚਾਹੀਦਾ, ਸਾਨੂੰ ਇੱਕੋ ਸੂਬਾ ਚਾਹੀਦਾ,
ਸਾਡੇ ਇੱਕ ਕਰ ਦਿਓ ਜੀ, ਦੋ ਦੀ ਥਾਂ ਇੱਕ ਕਰ ਦਿਓ, ਤੁਸੀਂ ਵੀ ਰੈਫਰੈਂਡਮ ਸ਼ੁਰੂ ਕਰੋ ਇੱਥੇ ਵੈਸਟ ਸਾਊਥ ਆਸਟ੍ਰੇਲੀਆ, ਕਰਾਂਗੇ ਰੈਫਰੈਂਡਮ ਤੇ ਵੀ ਗੱਲ, ਤੇ ਕੁਝ ਸਰੋਤੇ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਵੀ ਆਪਾਂ ਨਾਲ ਲੈ ਲਈਏ। ਤੇ ਹਰਿੰਦਰ ਸਿੰਘ ਸੇਵੀਆ ਡੈਂਡਨੋਕ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਜੀ। ਜਗਤਾਰ ਬਾਜੀ ਜੁੜੇ ਨੇ ਆਪਣੇ ਮਨੀਲੇ ਵਾਲੇ, ਕਹਿੰਦੇ ਭਾਈ ਸਾਹਿਬ ਜੀ ਛੱਪੜ ਦੀ ਗਾਰ ਬਹੁਤ ਪਾਵਰਫੁਲ ਮਿੱਟੀ ਹੁੰਦੀ ਆ। ਬਿਲਕੁਲ ਜੀ, ਇਹ ਤਾਂ ਦੇਖ ਹੀ ਲਿਆ ਸੀ, ਵੀਡੀਓ ਚ ਵੀ ਦਿਖਾ ਲਾਂਗੇ। ਤੇ ਉਧਰ ਈਮੇਲ ਦੇ ਜ਼ਰੀਏ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੁਣੀ ਜੁੜੇ ਨੇ, ਉਨ੍ਹਾਂ ਨੇ ਵੀ ਹਾਮੀ ਭਰੀ ਹੈ ਕਿ ਹਾਂਜੀ, ਕਹਿੰਦੇ ਗੁਰੂ ਤੇਗ ਬਹਾਦਰ ਜੀ ਹੰਡਿਆਏ ਪਿੰਡ ਵਿਚ ਆਏ ਸੀਗੇ, ਉਹ ਆਪ ਭੂਰੇ ਜਾਣੀ ਕਿ ਦੇਸੀ ਕੰਬਲ ਨਾਲ ਟੋਭੇ ਦੀ ਗਾਰ ਕੱਢ ਕੇ ਲੋਕਾਂ ਤੋਂ ਟੋਭੇ ਦੀ ਸਫਾਈ ਕਰਵਾਈ ਸੀ। ਇਹ ਮੈਂ ਗੱਲ ਕੀਤੀ ਸੀ ਮਿੰਟੂ ਭਾਜੀ ਕਿ ਜਿਹੜੀ ਗਾਰ ਹੈ ਨਾ, ਗਾਰ ਜਮ੍ਹਾਂ ਹੁੰਦੀ ਰਹਿੰਦੀ ਹੈ ਛੱਪੜਾਂ ਡੈਮਾਂ ਦੇ ਵਿਚ, ਇੰਡੀਆ ਵੀ ਤੁਸੀਂ ਦੇਖਿਆ ਹੋਣਾ, ਉਹ ਘੋਲ ਇੰਨੀ ਕਰ ਦਿੰਦੇ ਉੱਥੇ, ਬੜੀਆਂ ਬਿਮਾਰੀਆਂ ਫਿਰ ਪਲਦੀਆਂ ਨੇ, ਮੱਛਰ ਮਲੇਰੀਆ ਐਂਡ ਆਲ ਦੈਟ ਹੈ ਨਾ। ਸੋ ਉਹ ਜਿਹੜੀ ਗਾਰ ਹੈ ਨਾ ਉਹ ਸਾਫ਼ ਰੱਖਣਾ ਚਾਹੀਦੇ, ਆਪਣੇ ਆਲੇ ਦੁਆਲੇ ਜਿਹੜੇ ਪਾਣੀ ਦੇ ਵਸੀਲੇ ਆ ਨਾ ਉਹਨਾਂ ਨੂੰ ਬਿਲਕੁਲ ਸਾਫ਼ ਰੱਖਣਾ ਚਾਹੀਦਾ, ਸੋ ਉਹਦੇ ਨਾਲ ਬਿਮਾਰੀਆਂ ਵੀ ਘੱਟ ਜਾਂਦੀਆਂ। ਤੇ ਨੌਵੇਂ ਪਾਤਸ਼ਾਹ ਨੇ ਉਹ ਪਿੰਡ ਨੂੰ ਬਖਸ਼ ਦਿੱਤੀ ਸੀ ਕਿ ਤੁਸੀਂ ਬਖਸ਼ ਕੀ ਸੀ ਉਹਨਾਂ ਨੂੰ ਸੋਝੀ ਦਿੱਤੀ ਸੀ ਵੀ ਆਪਣਾ ਪਹਿਲਾਂ ਛੱਪੜ ਸਾਫ਼ ਕਰੋ, ਬਿਮਾਰੀਆਂ ਫੇਰ ਹਟਣਗੀਆਂ। ਸੋ ਹੋਰ ਸੱਜਣ ਸਾਡੇ ਨਾਲ ਜਿਹੜੇ ਜੁੜੇ ਨੇ ਉਹਨਾਂ ਦੇ ਵਿਚ ਗੁਰਜਿੰਦਰ ਸਿੰਘ ਪੰਧੇਰਾ, ਉਨ੍ਹਾਂ ਨੇ ਇਕ ਲੰਬਾ ਮੈਸੇਜ ਭੇਜਿਆ, ਉਹ ਆਪਾਂ ਬਾਅਦ ਚ ਪੜਾਂਗੇ, ਪਰ ਤੁਹਾਡੀ ਹਾਜ਼ਰੀ ਕਬੂਲ ਹੈ ਜੀ। ਹਰਜਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਹਰਜਿੰਦਰ ਘੁੰਮਣ, ਉਹ ਵੀ ਸਤਿ ਸ੍ਰੀ ਅਕਾਲ ਹੈ, ਕਹਿੰਦੇ ਬਹੁਤ ਵਧੀਆ ਜੀ ਪ੍ਰੋਗਰਾਮ, ਬੜਾ ਵਧੀਆ ਚੱਲ ਰਿਹਾ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਸੋਨੀ ਬਰਾੜ ਲੀਟ ਨਾਲੇ ਕੀ ਹਾਲ ਚਾਲ ਹੈ ਜੀ, ਠੀਕ ਠਾਕ ਹੈ, ਤੇ ਉਹ ਵੀ ਇਕ ਚੁਟਕਲਾ ਭੇਜ ਰਹੇ ਨੇ ਵੀ ਆਪਾਂ ਥੋੜੀ ਦੇਰ ਬਾਅਦ ਪੜਾਂਗੇ। ਰਣਜੀਤ ਸਿੰਘ ਮੁਦਕੀ, ਰਣਜੀਤ ਸਿੱਖ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਦਲਵੀਰ ਹਲਵਾਰ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ ਬ੍ਰਿਸਬਨ ਤੋਂ, ਕਹਿੰਦੇ ਨੇ ਕਿ ਬਹੁਤ ਵਧੀਆ ਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਹੈ ਜੀ। ਅਨਾਲਾ ਗੁਰੂ ਘਰ ਜਾ ਰਹੇ ਹਾਂ ਜੀ, ਹਰ ਐਤਵਾਰ ਦੀ ਤਰ੍ਹਾਂ ਉਥੇ ਜੇ ਪੀ ਦੀਆਂ ਸੇਵਾਵਾਂ ਵੀ ਨਿਭਾਵਾਂਗਾ ਜੀ। ਤੁਹਾਡਾ ਪ੍ਰੋਗਰਾਮ ਸੁਣ ਕੇ ਸਾਰੇ ਲੋੜਵੰਦ ਪੰਜਾਬੀ ਇਹ ਸੇਵਾਵਾਂ ਲੈਣ ਲਈ ਪਹੁੰਚਦੇ ਹਨ ਜੇ ਪੀ ਦੀਆਂ। ਹਾਂਜੀ ਮਿੰਟੂ ਜੀ, ਇਹ ਬੜੀਆਂ ਇੰਟਰਸਟਿੰਗ ਮਤਲਬ ਸੇਵਾ ਆ। ਸੇਵਾ ਕੀ ਆ ਇਹ? ਤੁਹਾਨੂੰ ਮਤਲਬ ਜੇ ਪੀ ਬਣਾਇਆ ਹੀ ਤਾਂ ਜਾਂਦਾ ਜਸਟਿਸ ਆਫ ਪੀਸ, ਕਿ ਕਿਸੇ ਨੇ ਆਪਣੇ ਡਾਕੂਮੈਂਟ ਅਟੈਸਟ ਕਰਾਉਣੇ ਆ ਤਾਂ ਜਾਂ ਵਿਟਨੈਸ ਬਣਾਉਣਾ ਤਾਂ ਤੁਸੀਂ ਜੇ ਪੀ ਦੀ ਸਰਵਿਸ ਲੈ ਸਕਦੇ ਹੋ, ਫ੍ਰੀ ਹੁੰਦੀ ਆ। ਤੇ ਦਲਵੀਰ ਹਲਵਾਰ ਵੀ ਜੀ ਇਹ ਨਿਰਵਿਘਨ ਹਰੇਕ ਹਫ਼ਤੇ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਬਹਿੰਦੇ ਨੇ। ਕੋਈ ਵੀ ਸੱਜਣ ਮਿੱਤਰ ਬ੍ਰਿਸਬਨ ਦੇ ਵਿੱਚੋਂ ਕਿਸੇ ਨੂੰ ਜੇ ਪੀ ਦੀ ਸਰਵਿਸ ਲੋੜ ਹੈ ਤਾਂ ਜਾਓ ਪਹਿਲਾਂ, ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਗੁਰੂ ਘਰ ਮੱਥਾ ਟੇਕੋ, ਗੁਰਬਾਣੀ ਸੁਣੋ, ਸ਼ਬਦ ਨਾਲ ਜੁੜੋ, ਲੰਗਰ ਛਕੋ ਤੇ ਫੇਰ ਆਪਣੇ ਕੰਮ ਵੀ ਕਰਾ ਕੇ ਆਓ। ਸੋ ਬਹੁਤ ਵਧੀਆ ਕਰਦੇ ਨੇ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਜਗਬੀਰ ਸਿੰਘ ਢਿੱਲੋਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਤੇ ਪਿੰਦਰ ਕਿਸ਼ਨਪੁਰੀਆ, ਕੀ ਹਾਲ ਚਾਲ ਹੈ ਜੀ? ਬੜੀ ਦੇਰ ਬਾਅਦ ਆਏ ਹੋ ਤੇ ਛੋਟੇ ਦੀ ਫੋਟੋ ਭੇਜੀ ਹੈ, ਮੈਂ ਕਰਦਾ ਸ਼ੇਅਰ ਥੋੜੀ ਦੇਰ ਬਾਅਦ। ਸਤਨਾਮ ਗਿੱਲ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਨੇ ਕਿ ਜੀ ਐਸ ਚਾਹਲ ਕਹਿੰਦੇ ਨੇ ਕਿ ਨੈਕਸਟ ਏਜੰਡਾ ਦੁੱਕੀ ਨਹੀਂ ਦੇਣੀ ਪਾਰਟੀ ਰਿਵਰਲੈਂਡ ਤੇ ਨਿਊ ਸਾਊਥ ਵੇਲਸ ਵਿਚ ਲਾਓ ਜੀ, ਲਿਆਓ। ਹਾਂ, ਇਹਦਾ ਏਜੰਡਾ ਇਹੀ ਹੋਊਗਾ ਕਿ ਨਿਊ ਸਾਊਥ ਵੇਲਸ ਸਾਊਥ ਆਸਟ੍ਰੇਲੀਆ ਨੂੰ ਆਪਾਂ ਮਤਲਬ ਮਿਕਸ ਕਰਨਾ, ਇੱਕ ਥਾਂ
ਕਰਨਾ,
ਇਕੱਠੇ ਕਰਨਾ, ਦੁੱਕੀ ਨਹੀਂ ਦੇਣੀ ਪਾਰਟੀ ਦਾ ਇੱਕ
ਏਜੰਡਾ। ਦੂਜੇ ਵੀ ਰਲਣਗੇ ਤੁਹਾਡੇ ਸਾਹਮਣੇ ਆ।
ਅੱਛਾ,
ਸਵੇਰੇ ਦੂਜੇ ਜਿਹੜੇ ਕੁਇਨਜ਼ਲੈਂਡ ਵਾਲੇ ਵੀ ਕਹਿਣਗੇ ਵੀ ਵਨ ਨੇਸ਼ਨ, ਵਧੀਆ ਵਨ ਨੇਸ਼ਨ ਕਰਦੇ
ਆ, ਵਨ ਨੇਸ਼ਨ ਪਾਰਟੀ। ਉਹ ਤਾਂ ਪਹਿਲਾਂ ਹੀ ਬਣਾਏ ਬੈਠੇ ਆ ਪੋਲਿਨ ਐਨਸਨ ਦੀ। ਤੇ ਖੈਰ ਮਿੱਟੂ ਜੀ, ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦਾ, ਥੋੜੀ ਮੰਦਭਾਗੀ ਤਾਂ ਹੈਗੀ ਹੈ ਕਿ ਇੱਕ ਨਾ ਹੁਣ ਤੁਹਾਨੂੰ ਪਤਾ ਬਹੁਤ ਸਾਰੇ ਇੱਥੇ ਸਟੂਡੈਂਟ ਵੀਰ ਆਏ ਹੋਏ ਨੇ, ਭੈਣਾਂ ਆਈਆਂ ਹੋਈਆਂ, ਕੁੜੀਆਂ ਆਈਆਂ ਹੋਈਆਂ ਨੇ। ਤੇ ਅਖੀਰ ਨੂੰ ਟਾਰਗੇਟ ਇਹ ਹੁੰਦਾ ਕਿ ਪੜ੍ਹਾਈ ਪੂਰੀ ਕਰਕੇ ਸਾਰਾ ਕੁਝ ਕਰਕੇ ਫਿਰ ਆਪਾਂ ਪੀ ਆਰ ਪਾਣੀ ਆ। ਪੀ ਆਰ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਇੰਪਲੋਇਰ ਬੇਸਡ ਹੈ, ਕਿ ਤੁਸੀਂ ਕੰਮ ਲੱਭਣਾ, ਇੰਪਲੋਇਰ ਦੇ ਨਾਲ ਰਿਲੇਸ਼ਨ ਵਧੀਆ ਬਣਾਉਣਾ, ਕੰਮ ਸਿੱਖਣਾ ਕਰਨਾ, ਤੇ ਉਸ ਤੋਂ ਬਾਅਦ ਫਿਰ ਪੀ ਆਰ ਪਾਉਣੀ ਆ। ਹੁਣ ਜਿਹੜੀ ਮੌਜੂਦਾ ਸਰਕਾਰ ਹੈ ਜੀ, ਉਸ ਨੇ $5,000 ਦੀ ਲੈਵੀ ਲਾਈ ਹੈ ਇੰਪਲੋਇਰ ਦੇ ਉੱਤੇ, ਕਿ ਜੇ ਤੁਸੀਂ ਕਿਸੇ ਮਤਲਬ 4-5-7 ਜਿਹੜਾ ਹੁਣ ਤਾਂ 4-5-7 ਦਾ ਨਾਮ ਬਦਲ ਗਿਆ, ਟੈਂਪਰੇਰੀ ਸਕਿੱਲ ਸ਼ਾਰਟੇਜ ਵੀਜ਼ਾ ਪਾਉਣਾ, TSS ਇੰਪਲੋਇਰ ਨੋਮੀਨੇਸ਼ਨ ਸਕੀਮ ਪਾਉਣੀ ਹੈ, ENS ਜਾਂ ਰੀਜਨਲ ਸਪੋਂਸਰਡ ਮਾਈਗ੍ਰੇਸ਼ਨ ਸਕੀਮ ਦੇ ਰਾਹੀਂ RSMS ਰਾਹੀਂ ਵੀਜ਼ਾ ਪਾਉਣਾ ਹੈ 12 ਅਗਸਤ, ਯਾਨੀ ਕਿ ਕੱਲ ਅੱਜ ਦੀ ਤਰੀਕ ਤੋਂ ਬਾਅਦ ਪਾਉਣਾ ਹੈ। ਤਾਂ ਤੁਹਾਨੂੰ ਇਹ ਲੈਵੀ ਜਿਹੜੀ ਹੈ ਜ਼ਰੂਰੀ ਹੈ। ਤੇ ਜਿਹੜੇ ਸਮਾਲ ਬਿਜ਼ਨਸ ਹੈ ਜਿਨ੍ਹਾਂ ਦੀ ਟਰਨਓਵਰ 10 ਮਿਲੀਅਨ ਤੱਕ ਦੀ ਹੈ, ਉਨ੍ਹਾਂ ਨੂੰ $1,200 ਇੱਕ ਬੰਦੇ ਦਾ ਦੇਣਾ ਪੈਣਾ ਹੈ ਵਨ ਟਾਈਮ ਚਾਰਜ। ਤੇ ਟੈਂਪਰੇਰੀ ਵੀਜ਼ੇ ਲਈ ਜੇ ਉਨ੍ਹਾਂ ਨੇ ਪੱਕਾ ਕਰਾਉਣਾ ਤਾਂ $3,000 ਹੈ। ਸੋ ਜਿਹੜਾ ਮੀਡੀਅਮ ਤੇ ਲਾਰਜ ਬਿਜ਼ਨਸ ਸੈਟ ਆ $10 ਮਿਲੀਅਨ ਤੋਂ ਉੱਪਰ ਵਾਲੀਆਂ ਕੰਪਨੀਆਂ ਨੇ, ਉਨ੍ਹਾਂ ਨੂੰ 1200 ਦੀ ਥਾਂ 1800 ਦੇਣਾ ਪਏਗਾ ਜੇ ਤੁਸੀਂ ਟੈਂਪਰੇਰੀ ਵੀਜ਼ਾ ਪਾਉਣਾ ਕਿਸੇ ਦਾ, ਜਾਣੀ ਕਿ ਵਰਕ ਵੀਜ਼ਾ ਪਾਉਣਾ। ਜੇ ਕਿਸੇ ਨੂੰ ਪੱਕਾ ਕਰਾਉਣਾ ਆ ਤਾਂ ਉਹ $5,000 ਹੈ ਇੱਕ ਵਾਰੀ। ਮਿੰਟੂ ਜੀ, ਦੇਖਣ ਨੂੰ ਲੱਗਦਾ ਮਤਲਬ ਕਿ ਬੜਾ ਮਤਲਬ ਚੇਂਜ ਆਈ ਹੈ, ਥੋੜਾ ਚ ਵਾਧਾ ਹੋਇਆ, ਪਰ ਇਹ ਨਾ ਅਸਲ ਦੇ ਵਿਚ ਕੀ ਹੈ, ਅੱਗੇ ਹੁੰਦਾ ਸੀਗਾ ਕਿ ਤੁਸੀਂ ਜਿਹੜਾ ਇੰਪਲੋਇਰ ਹੈ ਨਾ, ਉਹਨੇ ਉਹਨੂੰ ਬੈਂਚ ਮਾਰਕ ਕਹਿੰਦੇ ਸੀ, ਪੇ ਦਾ ਬੈਂਚ ਮਾਰਕ ਤੁਸੀਂ ਦੇਣਾ ਆ ਕਿ ਸਰਟਨ ਪਰਸੈਂਟ 1-2% ਆਪਣੇ ਪੇ ਰੋਲ ਚੋਂ ਤੁਹਾਨੂੰ ਦੇਣਾ ਹੀ ਪੈਣਾ ਆ। ਉਹ ਬੰਦ ਕਰਕੇ ਨਾ ਹੁਣ ਇਨ੍ਹਾਂ ਨੇ ਲੰਬਸਮ ਕਰਤਾ ਸੀ, ਜਿਹੜਾ ਕਿ ਮੈਂ ਸੋਚਦਾ ਕਿ ਸਾਡੇ ਹਿਸਾਬ ਨਾਲ ਉਹ ਸਸਤਾ ਪੈਂਦਾ ਸੀਗਾ। ਹਾਂ, ਜਿਹੜਾ ਲੰਬਸਮ ਤਾਂ ਬਹੁਤ ਬਣ ਜਾਂਦਾ ਸੀ, ਉਹ ਤਾਂ ਮਤਲਬ $8,000-9,000 ਜੇ ਹੁਣ ਮਤਲਬ ਕਿਸੇ ਹਾਫ਼ ਮਿਲੀਅਨ ਪੇ ਰੋਲ ਹੈ, ਹਾਫ਼ ਮਿਲੀਅਨ ਤਨਖਾਹਾਂ ਦਿੰਦਾ ਆਪਣੇ ਫਾਰਮ ਚੋਂ, ਜਸਟ ਫਾਰ ਐਗਜ਼ਾਮਪਲ, ਉਹਦਾ ਤੁਸੀਂ ਦੇਖ ਲਓ $2% ਕਿੰਨਾ ਬਣਦਾ, $10,000 ਬਣ ਜਾਂਦਾ। ਠੀਕ ਹੈ, ਜੇ ਬੰਦਾ ਤੁਸੀਂ 2 ਸਪੋਂਸਰ ਕਰਨੇ ਆ ਤਾਂ ਕਿੰਨਾ ਹੋ ਗਿਆ ਇਕੱਲੇ ਇਕੱਲੇ ਦਾ, $5,000-5,000 ਹੋ ਗਿਆ ਹਨਾ,
ਬਹੁਤ ਜ਼ਿਆਦਾ
ਹਨਾ। ਹੁਣ ਇਹਦੇ ਵਿਚ ਫਿਰ $3,000-3,000 ਰਹਿ ਗਿਆ ਹਨਾ। ਸੋ ਇੰਪਲੋਇਰ ਨੂੰ ਵੈਸੇ $2,000, ਮਤਲਬ ਡਿਪੈਂਡ ਕਰਦਾ ਤੁਹਾਡਾ ਸਕੇਲ ਕਿੰਨਾ ਆ, ਪਰ ਇਹ ਅੱਗੇ
ਮੈਂ ਜੀ 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 ਮੇਰੀ ਇੱਥੇ ਇੱਕ ਹੋਰ ਵੀ ਆਬਜ਼ਰਵੇਸ਼ਨ ਆ, ਜ਼ਿਆਦਾਤਰ ਜਿਹੜੇ ਇਹ ਪੈਸੇ ਹੁੰਦੇ ਨਾ, ਇਹ ਹਰ ਥਾਂ ਤੇ ਜੈਨੂਨ ਕੇਸਾਂ ਚ ਤਾਂ ਮੰਨ ਲੈਂਦੇ ਆ ਵੀ ਜਿਹੜਾ ਇੰਪਲਾਇਰ ਭਰਦਾ ਹੋਊਗਾ, ਨਹੀਂ ਤਾਂ ਇਹ ਫੇਰ ਹੁਣ ਮੇਰੇ ਹਿਸਾਬ ਨਾਲ ਇੰਪਲਾਈ ਦੇ ਉੱਤੇ ਹੀ ਕਸ਼ਟ ਆ ਗਿਆ, ਉਹਨਾਂ ਨੇ ਉਹਨੂੰ ਕਹਿ ਦੇਣਾ ਵੀ ਅਸੀਂ ਤੇਰਾ ਇੰਨਾ ਭਰਿਆ ਜੀ ਉਹ ਵੀ ਦਿਓ, ਤਾਂ ਦੇਣਾ ਹੀ ਪੈਣਾ।
ਪਰ ਸੁਣਨ ਦੇ ਵਿਚ ਆ ਰਿਹਾ ਸੀ ਨਾ, ਪਹਿਲਾਂ ਵੀ ਜ਼ਿਆਦਾ ਇੰਪਲੋਈ ਤੇ ਹੀ ਆਉਂਦੇ ਹੁੰਦੇ ਸੀ ਨਾ, ਸੋ ਇੰਪਲਾਈ ਨੂੰ ਇੰਨਾ ਤਾਂ ਹੋ ਗਿਆ ਕਿ ਹੁਣ ਇੰਪਲਾਈ ਨੇ ਮਤਲਬ ਚਾਹੀਦਾ ਤਾਂ ਨਹੀਂ ਹੈਗਾ, ਪਰ ਫਿਰ ਵੀ ਜੇ ਜੈਨੂਅਨ ਰਿਲੇਸ਼ਨ ਹੈ, ਜੈਨੂਅਨ ਤੁਸੀਂ ਹੁਣ ਤੁਹਾਨੂੰ ਬੰਦੇ ਚਾਹੀਦੇ ਆ, ਤਾਂ ਜਿਹੜੀ ਉਹ ਲੈਵੀ ਹੈ ਨਾ,
ਫੇਰ ਗੱਲ ਹੋ।
ਹਾਂ, ਮੈਂ ਤੁਹਾਨੂੰ ਦੱਸਦਾ ਲੈਵੀ ਕੇਸ ਗੱਲੋਂ, ਇਹ ਯੂਨੀਅਨਾਂ ਨੇ ਬਣਾ ਕੇ ਦਿੱਤੀ ਹੋਈ ਹੈ, ਯੂਨੀਅਨਾਂ ਨੂੰ ਖੁਸ਼ ਕਰਨ ਦੇ ਲਈ ਇਹ ਲੈਵੀ ਲਾਈ ਹੋਈ ਆ, ਕਿ ਕਹਿੰਦੇ ਜੀ ਤੁਸੀਂ ਬਾਹਰਲਾ ਬੰਦਾ ਰੱਖਣਾ ਆ, ਸਾਨੂੰ ਕੀ ਫਾਇਦਾ ਆ ਹਨਾ, ਉਹ ਕਹਿੰਦੇ ਲਓ ਜੀ ਤੁਹਾਡੀ ਲੈਵੀ ਲਾ ਤੇ ਆ ਜਿਹੜੇ ਪੈਸੇ ਹੈ ਨਾ, ਇਹ ਐਜੂਕੇਸ਼ਨ ਨੂੰ ਜਾਊਗੇ, ਟੇਫ ਨੂੰ ਜਾਊਗੇ, ਜਾਂ ਕਿਸੇ ਆਰਗੇਨਾਈਜੇਸ਼ਨ ਨੂੰ ਜਿਹੜੀ RTO ਉਹਨੂੰ ਚਲ ਜਾਊਗੇ, ਉਹ ਫਿਰ ਜਿਹੜੇ ਆਸਟ੍ਰੇਲੀਅਨ ਹੈ ਉਹਨਾਂ ਨੂੰ ਟ੍ਰੇਨ ਕਰੂਗੇ। ਇਟ ਵਾਜ਼ ਟੋਟਲ ਵੇਸਟ, ਸਾਰਾ ਕੁਝ ਬੇਕਾਰ ਦਾ, ਸਿਰਫ ਯੂਨੀਅਨਾਂ ਨੂੰ ਖੁਸ਼ ਕਰਨ ਦੇ ਲਈ ਇਹ ਲੈਵੀ ਲੱਗ ਰਹੀ ਹੈ, ਲਾਈ ਹੋਈ ਸੀ ਪਹਿਲਾਂ ਵੀ, ਉਨ੍ਹਾਂ ਨੇ ਲਵਾਈ ਹੋਈ ਸੀ ਯੂਨੀਅਨਾਂ ਨੇ, ਠੀਕ ਹੈ। ਸੋ ਲੇਬਰ ਗਵਰਨਮੈਂਟ ਨੇ ਇਹ ਸਾਰਾ ਕੁਛ ਕੀਤਾ ਸੀ, ਹਾਲਾਂਕਿ ਉਹ ਲੇਬਰ ਦੇ ਉਦਾਂ ਲੇਬਰ ਦੇ ਹੱਕ ਚ ਹੋਣੀ ਚਾਹੀਦੀ ਹੈ, ਪਰ ਉਹ ਲੇਬਰ ਦੇ ਹੱਕ ਚ ਹੈ ਨੀ ਜੇ ਰੀਅਲ ਟਰਮ ਦੇ ਵਿਚ ਦੇਖਿਆ ਜਾਵੇ, ਤੇ ਉਹ ਸਾਰੀ ਗਾਜ ਜਿਹੜੀ ਆ ਲੇਬਰ ਤੇ ਹੀ ਡਿੱਗਦੀ ਆ ਮੁੜ ਕੇ ਆ ਕੇ ਇਨ ਦਾ ਐਂਡ, ਮਤਲਬ ਜਿਹੜੀ ਬਦਨਾਮੀ ਆ ਉਹ ਦੂਜੇ ਪਾਸੇ ਹੁੰਦੀ ਆ। ਖੈਰ ਹੁਣ ਇਹਨਾਂ ਨੂੰ ਸਟਰੀਮ ਲਾਈਨ ਕੀਤਾ ਕਿ ਕਿਉਂਕਿ ਇਹਦੇ ਚ ਕੈਲਕੂਲੇਸ਼ਨ ਕਰਨੀ ਬੜੀ ਔਖੀ ਹੋ ਜਾਂਦੀ ਸੀ, ਪੇਰੋਲ ਕਿੰਨਾ ਆ ਜੀ, ਆਹ ਕਿੰਨਾ ਆ, ਉਹ ਕਹਿੰਦੇ ਛੱਡੋ ਇਹ ਸਾਰੇ ਝਮੇਲੇ, ਇੱਕ ਸੈੱਟ ਫੀਸ ਰੱਖ ਦੋ ਪਰ ਬੰਦੇ ਦੀ, ਦੈਟਸ ਇਟ, ਕੰਮ ਖਤਮ, ਚਾਹੇ ਪੇਰੋਲ ਘੱਟ ਹੈ ਚਾਹੇ ਵੱਧ ਹੈ ਕੋਈ ਚੱਕਰ ਨੀ, ਉਹਨੇ ਵੀ ਐਵਰੇਜ ਕੱਢ ਕੇ ਦੇਖਿਆ ਹੋਊਗਾ ਨਾ, ਫਿਰ ਉਸ ਹਿਸਾਬ ਨਾਲ ਲਾ ਲਿਆ ਹਨਾ,
ਸਭ ਕੈਲਕੂਲੇਸ਼ਨਾਂ ਤੋਂ ਬਾਅਦ ਹੀ ਗੱਲਾਂ ਹੁੰਦੀਆਂ।
ਹਾਂਜੀ, ਕੈਲਕੂਲੇਸ਼ਨਾਂ ਤੋਂ ਬਾਅਦ ਉਹ ਸਾਰਾ ਕੁਝ ਕੀਤਾ। ਸੋ ਮਿੰਟੂ ਜੀ, ਖਬਰਾਂ ਹੋਰ ਵੀ ਬੜੀਆਂ ਇੰਟਰਸਟਿੰਗ ਆ ਰਹੀਆਂ ਨੇ, ਆਸਟ੍ਰੇਲੀਆ ਦੀਆਂ ਵੀ ਆ ਤੇ ਇੰਡੀਆ ਦੀਆਂ ਵੀ ਆ, ਜਿਨ੍ਹਾਂ ਦੇ ਵਿਚ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਗਈ ਆ, ਤੇ ਉਧਰ ਇੰਗਲੈਂਡ ਦੇ ਵਿਚ ਜੋ 2020 ਦੇ ਵਿਰੋਧ ਦੇ ਵਿਚ ਇਕ ਰੈਲੀ ਹੋ ਰਹੀ ਆ, ਤੇ ਚੀਨ ਦੇ ਵਿਚ ਜਿਹੜੇ ਮੁਸਲਮਾਨਾਂ ਦੇ ਉਤੇ ਵੀ ਸਿਕੰਜਾ ਕੱਸਿਆ ਜਾ ਰਿਹਾ, ਤੇ ਦਿਲਪ੍ਰੀਤ ਬਾਬੇ ਦਾ ਜਿਹੜਾ ਸਾਥੀ ਗ੍ਰਿਫ਼ਤਾਰ, ਇਹ ਤਿੰਨ ਚਾਰ ਮੁੱਦਿਆਂ ਦੇ ਨਾ ਆਪਾਂ ਗੱਲ ਕਰਾਂਗੇ ਬ੍ਰੇਕ ਤੋਂ ਬਾਅਦ, ਪਰ ਪਹਿਲਾਂ ਆਪਾਂ ਸੁਨੇਹੇ ਥੋੜੇ ਜਿਹੇ ਲੈ ਲਈਏ। ਸੱਜਣ ਬਹੁਤ ਜੁੜਦੇ ਨੇ ਸਾਡੇ ਨਾਲ, ਕੁਲਦੀਪ ਕੌਰ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਭਾਜੀ ਪ੍ਰੋਗਰਾਮ ਸੋਹਣਾ ਚੱਲ ਰਿਹਾ, ਇੱਕ ਵਧਾਈ ਦੇਣੀ ਸੀ, ਕੱਲ ਮੌਕਾ ਮਿਲਿਆ ਜੀ ਕੱਲ ਇੱਕ ਬਜ਼ੁਰਗ ਨੂੰ ਮਿਲਣ ਦਾ, ਹਾਲ ਚਾਲ ਪੁੱਛਣ ਤੋਂ ਬਾਅਦ ਪੁੱਛਦੇ ਹੀ ਕਹਿੰਦੇ ਪੁੱਤ ਯੂਟਿਊਬ ਦੇਖਦੀ ਹੁੰਦੀ ਆ, ਮੇਰੀ ਹਾਂ ਦਾ ਜਵਾਬ ਸੁਣ ਕੇ ਕਿਹਾ ਕਿ ਪੁੱਤ ਪੇਂਡੂ ਆਸਟ੍ਰੇਲੀਆ ਦੇਖਿਆ ਕਰ, ਬੜਾ ਚਿੱਤ ਵੀ ਲੱਗਦਾ ਹੈ, ਗਿਆਨ ਵੀ ਮਿਲਦਾ ਹੈ, ਦਿਲ ਦੀ ਖੁਸ਼ੀ ਤੇ ਚਿਹਰੇ ਤੇ ਆਉਣਾ ਸੁਭਾਵਿਕ ਹੀ ਸੀ, ਪਰ ਰੂਹ ਨੂੰ ਸਕੂਨ ਵੀ ਮਿਲਿਆ। ਦੇਖੋ ਉਹ ਤਾਂ ਹੈਗਾ ਹੀ ਆ, ਜਦੋਂ ਆਪਣੀ ਮਿੱਟੀ ਦੀ ਗੱਲ ਕਰਨੀ ਆ, ਆਪਾਂ ਆਪਣੇ ਲੋਕਾਂ ਦੀ ਗੱਲ ਕਰਨੀ ਆ, ਹਨਾ ਰਹਿਣੀ ਸਹਿਣੀ ਦੀ ਗੱਲ ਕਰਨੀ ਆ, ਤਾਂ ਫਿਰ ਪਤਾ ਲੱਗਦਾ ਗਿਆਨ ਦਾ ਜਿਹੜਾ ਭੰਡਾਰ ਖੁੱਲਦਾ ਆ, ਪਤਾ ਲੱਗਦਾ ਵੀ ਉੱਥੇ ਬੰਦੇ ਏਦਾਂ ਰਹਿੰਦੇ ਆ, ਉੱਥੇ ਸਾਡਾ ਭਾਈਚਾਰਾ ਏਦਾਂ ਰਹਿੰਦਾ, ਸੋ ਬੜੇ ਲਿੰਕ ਵੀ ਬਣਦੇ ਆ। ਮਿੰਟੂ ਜੀ ਕੀ ਕਹਿਣਾ ਚਾਹੋਗੇ?
ਬਿਲਕੁਲ ਬਿਲਕੁਲ, ਦੇਖੋ ਰਾਤੀ ਮੇਰੇ ਕੋਲ ਪਾਕਿਸਤਾਨ ਤੋਂ ਇੱਕ ਕਾਲ ਆਈ, ਬੜਾ ਲੰਮਾ ਸਮਾਂ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ, ਤੇ ਉਹ ਕਹਿੰਦੇ ਵੀ ਅਸੀਂ ਬਹੁਤ ਚਿਰ ਤੋਂ ਦੇਖ ਰਹੇ ਸੀ, ਪਰ ਕਹਿੰਦੇ ਵੀ ਮੈਨੂੰ ਇੱਕ ਬਹੁਤ ਜ਼ਰੂਰੀ ਲੱਗਿਆ ਵੀ ਮੈਂ ਤੁਹਾਡੇ ਨਾਲ ਗੱਲ ਕਰਾਂ। ਉਹਨਾਂ ਦਾ ਕੋਈ ਪਿਛੋਕੜ ਨਾ ਬਲਟੋਹੇ ਚ ਸੀ,
ਅੱਛਾ,
ਤੇ ਉਹ ਕਹਿੰਦੇ ਵੀ ਮੇਰੀ ਦਾਦੀ ਬਲਟੋਹਾ ਕਰਦੀ ਚੱਲ ਗਈ ਇਸ ਜਹਾਨ ਤੋਂ, ਵੀ ਮੈਨੂੰ ਬਲਟੋਹੇ ਲੈ ਚੱਲੋ, ਪਰ ਅਸੀਂ ਨਹੀਂ ਜਾ ਸਕੇ, ਤੇ ਕਹਿੰਦੇ ਵੀ ਹੁਣ ਮੇਰੇ ਅੱਬੂ ਰਹਿ ਗਏ, ਬਾਕੀ ਸਾਰੇ ਜਿਹੜੇ ਵੱਡੇ ਸੀ ਉਹ ਵੱਡੇ ਵਡੇਰੇ ਤੁਰ ਗਏ, ਤੇ ਪਰ ਬਲਟੋਹਾ ਉਹ ਵੀ ਬਲਟੋਹੇ ਦਾ ਗੀਤ ਬਣਾਇਆ ਹੋਇਆ। ਕਹਿੰਦੇ ਮੈਨੂੰ ਇਹ ਲੱਗਿਆ ਵੀ ਚਲੋ ਚਾਹੇ ਤੁਸੀਂ ਆਸਟ੍ਰੇਲੀਆ ਤੋਂ ਕਰਦੇ ਹੋ ਜਾਂ ਹੋਰ ਕਰਦੇ ਹੋ, ਵੀ ਕੋਈ ਸਾਡਾ ਸਾਧਨ ਬਣ ਜੇ ਬਲਟੋਹੇ ਆਉਣ ਦਾ, ਵੀ ਸਾਨੂੰ ਵੀਜ਼ਾ ਨਹੀਂ ਮਿਲਦਾ, ਜਦੋਂ ਵੀਜ਼ਾ ਲਵਾਉਣੇ ਆ ਤੇ ਕੈਂਸਲ ਹੋ ਜਾਂਦਾ। ਕਹਿੰਦਾ ਜਿਹੜੀ ਮੈਂ ਕਿਹਾ ਵੀ ਬੱਸ ਜਾਂਦੀ ਆ ਹੁਣ ਗੱਡੀ ਆਉਂਦੀ ਆ, ਉਹ ਹੈਰਾਨ ਹੋਇਆ ਮੈਂ ਸੁਣ ਕੇ ਗੱਲ, ਕਹਿੰਦੇ ਦੋ ਦੋ ਜਾਂ ਤਿੰਨ ਤਿੰਨ ਬੰਦੇ ਹੁੰਦੇ ਉਹਦੇ ਚ,
ਅੱਛਾ
ਮੈਕਸੀਮਮ ਜਦੋਂ ਜਾਂਦੀ ਆ ਨਾ ਦੋ ਜਾਂ ਤਿੰਨ ਬੰਦੇ ਹੁੰਦੇ ਉਹ ਚ, ਵੀਜ਼ਾ ਨਹੀਂ ਮਿਲਦਾ, ਤੇ ਕਹਿੰਦੇ ਬਹੁ ਇੰਨਾ ਕੁਛ ਕਰਨਾ ਪੈਂਦਾ ਵੀ ਅਸੀਂ ਕਹਿੰਦੇ ਗਲਤ ਬੰਦਿਆਂ ਨੇ ਸਾਨੂੰ ਜੈਨੂਨ ਜਿਹੜੇ ਕੇਸ ਆ ਉਹਨਾਂ ਨੂੰ ਵੀ ਰੋਲ ਕੇ ਰੱਖ ਰੱਖਿਆ। ਤੇ ਫਿਰ ਮੈਂ ਰਾਤੀ ਜੋ ਉਹਨਾਂ ਨੂੰ ਕਿਹਾ, ਮੈਂ ਕੋਈ ਗੱਲ ਨੀ ਆਪਾਂ ਤੁਹਾਨੂੰ ਵਿਆਹ ਤੇ ਸੱਦਾ ਦਿੰਦੇ ਆ ਤੇ ਤੁਹਾਨੂੰ ਇਨਵੀਟੇਸ਼ਨ ਭੇਜਦੇ ਆ, ਤੁਸੀਂ ਨਾਲੇ ਬਲਟੋਹਾ ਦੇਖ ਜਾਓ ਤੇ ਨਾਲੇ ਸਾਡੇ ਆ ਜਾਓ, ਅਸੀਂ ਵੀ ਕਹਿੰਦੇ ਹੋ ਜਾਵਾਂਗੇ ਵੀ ਅੰਤਰਰਾਸ਼ਟਰੀ ਵਿਆਹ ਸੀ ਸਾਡਾ, ਅੰਤਰਰਾਸ਼ਟਰੀ ਲੋਕ ਆਏ ਸੀ ਉੱਥੇ, ਤੇ ਉਹ ਕਾਫੀ ਜਿਹੜੀਆਂ ਗੱਲਾਂ ਉਹ ਚ ਨਿਕਲ ਕੇ ਆਈਆਂ ਉਦੋਂ, ਤੇ ਫੇਰ ਬਾਅਦ ਚ ਪਤਾ ਲੱਗਿਆ ਵੀ ਕਹਿੰਦੇ ਵੀ ਜਿਹੜਾ ਤੁਹਾਡੀ ਬੋਲੀ ਹੈ ਨਾ ਹੁਣ ਜਿਹੜੀ ਆਪਾਂ ਬੋਲੀ ਬੋਲਦੇ ਹਾਂ, ਆਪਾਂ ਜਮਾਂ ਬਿਲਕੁਲ ਠੇਠ ਬੋਲੀ ਬੋਲਦੇ ਹਾਂ, ਤੇ ਆਪਾਂ ਨੂੰ ਬੋਲੀ ਲੱਗਦੀ ਹੈ ਵੀ ਪਾਕਿਸਤਾਨ ਦੀ ਬੋਲੀ ਬਹੁਤ ਸੋਹਣੀ ਆ, ਕਈ ਪਾਕਿਸਤਾਨ ਵਾਲਿਆਂ ਦਾ ਲਹਿਜਾ ਆਪਾਂ ਨੂੰ ਬੜਾ ਸੋਹਣਾ ਲੱਗਦਾ, ਪਰ ਉਹ ਮੈਂ ਹੈਰਾਨ ਰਹਿ ਗਿਆ, ਕਹਿੰਦੇ ਵੀ ਸਾਡੇ ਕੋਲੇ ਸਾਨੂੰ ਵਧੀਆ ਹੀ ਐਂ ਲੱਗਿਆ ਹੈ ਸ਼ੋ, ਵੀ ਅਸੀਂ ਤਾਂ ਹੀ ਇਹਨੂੰ ਜ਼ਿਆਦਾ ਦੇਖ ਰਹੇ ਆ, ਸਾਡਾ ਏਰੀਆ ਤਾਂ ਸਾਰਾ ਹੀ ਦੇਖ ਰਿਹਾ, ਕਹਿੰਦੇ ਤਾਂ ਕਹਿੰਦੇ ਉਹਦੇ ਚ ਜਿਹੜੀ ਬੋਲੀ ਬਾਹਲੀ ਚੰਗੀ ਆ, ਤੇ ਮੈਂ ਆਖਿਆ ਯਾਰ ਮੈਨੂੰ ਤਾਂ ਸਭ ਤੋਂ ਵੱਧ ਫੀਡਬੈਕ ਹੀ ਇਸ ਤੇ ਆਉਂਦੀ ਹੈ ਵੀ ਤੇਰੀ ਬੋਲੀ ਨੀ ਵਧੀਆ ਹੈਗੀ,
ਨਹੀਂ ਨਹੀਂ
ਮਲਬਈ ਗੱਲਾਂ ਜਿਹੀਆਂ ਕਰੀਆਂ ਨਾ,
ਉਹਨਾਂ ਨੂੰ ਸਾਡੀ ਵਧੀਆ ਲੱਗਦੀ ਹੋਣੀ, ਉਹ ਕਹਿੰਦੇ ਸਾਡੇ ਜਿਹਦਾ ਜੀ ਉਰਦੂ ਬਾੜਤਾ ਪੰਜਾਬੀ ਦੇ, ਉਹਨਾਂ ਦਾ ਉਰਦੂ ਦਾ ਪੰਜਾਬੀ ਦਾ ਬਹੁਤ ਰੌਲਾ ਪੈਂਦਾ ਨਾ, ਜਿੱਦਾਂ ਸਾਡਾ ਹਿੰਦੀ ਦਾ ਪੰਜਾਬੀ ਦਾ ਪੈਂਦਾ, ਉਹਨਾਂ ਦਾ ਉਰਦੂ ਦਾ ਪੰਜਾਬੀ ਦਾ ਪੈਂਦਾ।
ਤੇ ਇਹ ਨਾ ਇੱਕ ਪੇਂਡੂ ਆਸਟ੍ਰੇਲੀਆ ਨਾ ਇੱਕ ਚੇਂਜ ਹੀ ਬਣਦਾ ਜਾ ਰਿਹਾ, ਪਰ ਕੱਲ ਮੈਨੂੰ ਇੱਕ ਹੋਰ ਦੋ ਫੀਡਬੈਕਾਂ ਕੱਲ ਹੋਰ ਆਈਆਂ, ਇੱਕ ਫੀਡਬੈਕ ਦੇ ਵਿੱਚ ਇਹ ਆਇਆ ਕਹਿੰਦੇ ਜੀ ਤੁਸੀਂ ਜ਼ਮੀਨ ਦੇ ਭਾਅ ਚੱਕਦੇ, ਮੈਂ ਕਿਹਾ ਮੈਂ ਚੱਕਦੇ, ਕਹਿੰਦੇ ਹਾਂਜੀ, ਕਹਿੰਦੇ ਹਰ ਦੂਜਾ ਬੰਦਾ ਖੇਤ ਲੈਣ ਨੂੰ ਭੱਜਿਆ ਫਿਰਦਾ, ਹੁਣ ਹਰ ਦੂਜਾ ਬੰਦਾ ਖੇਤ ਲੈਣ ਨੂੰ ਭੱਜਿਆ ਫਿਰਦਾ ਵੀ ਖੇਤ ਲੈਣੇ ਆ ਤੇ ਲੈਣੇ ਆ ਐਸ ਦੀ ਜ਼ਿੰਦਗੀ ਕਰਦੇ ਆ, ਤੇ ਮੈਂ ਕਿਹਾ ਯਾਰ ਵੀ ਮੈਂ ਐਸ ਤਾਂ ਦਿਖਾਈ ਨੀ ਕਿਤੇ ਖੇਤ ਜੀ, ਮੈਂ ਤਾਂ ਕੰਮ ਕਰਦਾ ਹੀ ਦਿਖਾਇਆ ਜਾਂ ਕੰਮ ਮਿੱਟੀ ਨਾਲ ਮਿੱਟੀ ਹੁੰਦੇ ਵਾਲੀਆਂ ਗੱਲਾਂ ਹੀ ਕੀਤੀਆਂ, ਕਹਿੰਦੇ ਨਾ ਜੀ ਉਹ ਇੱਕ ਅੰਦਰ ਕੀੜੇ ਜਾਗ ਪਏ ਆ ਤੇ ਕੱਲ ਨਾ ਗ੍ਰਿਫਤ ਦੇ ਵਿੱਚ ਕੋਈ ਆਕਸ਼ਨ ਸੀ ਤੇ ਉੱਥੇ ਵੀ ਆਪਣੇ ਬੰਦੇ ਪਹੁੰਚੇ ਹੋਏ ਸੀ ਤੇ ਇੱਕ ਕੋਈ ਹੋਰ ਇੱਧਰ ਆਕਸ਼ਨ ਸੀ ਉਧਰੋਂ ਮੈਨੂੰ ਕਾਲ ਆਈ ਆਪਣੇ ਕੁਈਨਜ਼ਲੈਂਡ ਏਰੀਏ ਚੋਂ ਤੇ ਉਹ ਕਹਿੰਦੇ ਵੀ ਉੱਥੇ ਪੰਜ ਬੰਦੇ ਆਪਣੇ ਸੀਗੇ ਜਿਹੜੇ ਆਕਸ਼ਨ ਦੇ ਉੱਤੇ
ਤੇ
ਫਿਰ ਮੈਂ ਕਿਹਾ ਵੀ ਆਪਣਾ ਜਿਹੜਾ ਕੰਮ ਸੀਗਾ ਉਹ ਸਫਲ ਹੋ ਰਿਹਾ ਤੇ ਲੈ ਦੇਖੋ ਆ ਗੱਲ ਕਰਦੇ ਕਰਦੇ ਇੱਕ ਮੈਨੂੰ ਹੁਣ ਅਮੈਰੀਕਾ ਤੋਂ ਮੇਲ ਆਈ ਹੈ ਜੀ ਇਹ ਹੈਗੇ ਸਰਦਾਰ ਅਜੀਤ ਸਿੰਘ ਪੰਡੋਲ ਪੰਡਾਲ ਤੇ ਮੈਂ ਨਾਲ ਤੱਤੀ ਤੱਤੀ ਪੜ੍ਹ ਦਿੰਦਾ ਪਤਾ ਨੀ ਹੁਣ ਕੀ ਲਿਖਿਆ ਲਿਖਿਆ ਮਾਈ ਨੇਮ ਇਜ਼ ਅਜੀਤ ਸਿੰਘ ਪੰਡਾਲ ਯੂ ਐਸ ਸਿਟੀਜ਼ਨ ਕਰੰਟਲੀ ਲਿਵਿੰਗ ਇਨ ਕੈਲੀਫੋਰਨੀਆ ਆਈ ਵਾਚਡ ਫਿਊ ਆਫ ਯੂਰ ਐਪੀਸੋਡ ਪਿੰਡ ਆਸਟ੍ਰੇਲੀਆ ਕੁਆਇਟ ਇੰਟਰਸਟਿੰਗ ਐਂਡ ਗੁੱਡ ਇਨਫੋਰਮੇਸ਼ਨ ਫਾਰ ਇੰਡੀਅਨ ਫਾਰਮਰ ਇਨ ਵਨ ਆਫ ਯੂਰ ਪ੍ਰੋਗਰਾਮ ਯੂ ਆਰ ਸੇਇੰਗ ਦੈਟ ਦੇਰ ਆਰ ਸਮ ਏਰੀਆਜ਼ ਇਨ ਆਸਟ੍ਰੇਲੀਆ ਵੇਅਰ ਦਾ ਲੈਂਡ ਇਜ਼ ਕੁਆਇਟ ਚੀਪ ਸੱਚ ਐਜ $50 to $100 ਪਰ ਏਕੜ ਨਾਟ ਮੱਚ ਇਨਕਮ ਪ੍ਰੋਡਿਊਸਰ ਨੇ ਬ੍ਰੈਕਟ ਚ ਲਿਖਿਆ ਆਈ ਐਮ ਇੰਟਰਸਟਿੰਗ ਵਾਏ ਸੱਚ ਲੈਂਡ 500,000 acres ਵਿਦਆਊਟ ਐਨੀ ਮਸ਼ੀਨਰੀ ਔਰ ਹਾਊਸ ਔਨ ਦਾ ਪ੍ਰੋਪਰਟੀ ਜਸਟ ਫਾਰ ਇਨਵੈਸਟਮੈਂਟ ਪਰਪਜ ਓਨਲੀ ਕੈਨ ਯੂ ਪਲੀਜ਼ ਹੈਲਪ ਮੀ ਇਨ ਦਿਸ ਰਿਗਾਰਡ ਥੈਂਕਸ ਤੇ ਉਹਨਾਂ ਨੇ ਅਜੀਤ ਸਿੰਘ ਬਣਾ ਲਾ ਨੇ ਹੁਣ ਨੰਬਰ ਦੇਖੋ ਜੀ ਬਾਈ ਅਜੀਤ ਸਿੰਘ ਹੋਰ ਸ਼ਾਇਦ ਰੇਡੀਓ ਤਾਂ ਨਹੀਂ ਸੁਣ ਰਹੇ ਤੇ ਪਰ ਆਮ ਲੋਕਾਂ ਦਾ ਵੀ ਇਹ ਸਵਾਲ ਹੋਊਗਾ ਸਿੱਧੂ ਸਾਹਿਬ ਇਹੀ ਚੀਜ਼ ਜਦੋਂ ਆਪਾਂ $50 ਦੀ ਗੱਲ ਕਰਦੇ ਨੇ ਨਾ ਤੇ ਕਰੀ ਜਿਹੜੀ ਮੂੰਹ ਚੋਂ ਲਾਲ ਆ ਕਾਫੀ ਥੱਲੋਂ ਆ ਕੇ ਮੁੜਦੀ ਆ ਹਨਾ $50 ਚ ਕਿੱਲਾ ਕਿਰਾਂ ਜਾਇਆਂ ਜੇ ਹੁੰਦੀ ਆ ਨਾ ਉਹ ਮੈਂ ਦੱਸਦਾ ਜੀ ਦੋਸਤੋ ਵੀ ਇਹ ਜ਼ਮੀਨ ਆ ਨਾ ਜਿਹੜੀ ਜਿਵੇਂ ਹੁਣ ਪੰਡਾਲ ਸਾਹਿਬ ਨੇ ਇਨਵੈਸਟਮੈਂਟ ਕਿਹਾ ਇਹ ਇਨਵੈਸਟਮੈਂਟ ਲਈ ਵੀ ਠੀਕ ਨਹੀਂ ਹੈਗੀ ਜੇ ਸਹੀ ਮਾਇਨਿਆਂ ਚ ਮੰਨਿਆ ਜਾਵੇ ਇਹ ਤਾਂ ਸਿਰਫ ਤੇ ਸਿਰਫ ਇੱਕ ਕੰਮ ਲਈ ਠੀਕ ਆ ਵੀ ਜਿਵੇਂ ਸਾਡੇ ਮਾਲਵੇ ਚ ਨੀ ਲੋਕਾਂ ਨੂੰ ਹੁੰਦਾ ਵੀ ਕਿੱਲਿਆਂ ਨੂੰ ਰਿਸ਼ਤੇ ਕਰਦੇ ਸੀ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੁੰਦੇ ਕਿੱਲਿਆਂ ਨੂੰ ਹੁੰਦੇ ਆ ਵੀ ਭਾਈ ਕਿੰਨੇ ਕਿੱਲੇ ਆ ਬਸ ਇਸ ਲਈ ਜ਼ਰੂਰ ਕਾਮਯਾਬ ਹੈ ਜ਼ਮੀਨ ਵੀ ਤੁਸੀਂ ਉਂਗਲ ਕਰਦੇ ਹੋ ਵੀ ਉੱਥੋਂ ਤੱਕ ਆਪਣੀ ਜ਼ਮੀਨ ਆ ਇਹ ਬਸ ਇਹ ਇੰਨਾ ਕੁ ਕਹਿਣ ਵਾਲੀ ਜ਼ਮੀਨ ਆ ਉਹ ਤੇ ਹਾਂ ਹੋ ਸਕਦਾ ਵੀ 100-200 ਸਾਲਾਂ ਨੂੰ ਕੋਈ 400 ਸਾਲਾਂ ਨੂੰ ਕਿਤੇ ਕੋਈ ਕੰਮ ਆ ਜੇ ਤੇ ਪਰ ਫਿਲਹਾਲ ਜਿਹੜੀ ਉਹ $50 ਜੇ ਕੋਈ ਇਨਕਮ ਚ ਆ ਰਹੀ ਹੈ ਨਾ ਉਹ ਕਣਕ ਵਾਲੇ ਵੱਡੇ ਫਾਰਮ ਆ 5-4 ਏਕੜ ਦੇ ਜਿਹਦੇ ਚ ਕੋਈ ਤੁਸੀਂ ਜਾਂ ਤਾਂ 2-4 million ਦੀ ਮਸ਼ੀਨਰੀ ਲਾਓ
ਉਹਦਾ ਮਿਨੀਮਮ ਥ੍ਰੈਸ਼ਹੋਲਡ ਵੀ ਹੈ
ਨਾ ਤੇ ਉਹਤੇ ਡਿਪੈਂਡ ਹੋ
ਜੇ $50 ਨੂੰ ਕਿੱਲਾ ਆ ਡਾਲਰ ਨੂੰ ਕਿੱਲਾ ਵੀ ਹੈਗਾ ਆ ਪਰ ਉਹਦੀ ਮਿਨੀਮਮ ਥ੍ਰੈਸ਼ਹੋਲਡ ਹੈ ਕਿ 1,00,000 to 2,00,000 ਲੈਣੇ ਪੈਣੇ ਆ ਤੁਹਾਨੂੰ ਸੋ ਉਹ ਜਿਹੜਾ ਫੰਡ ਹੈ ਨਾਲ ਇੱਕ ਹੈਲੀਕਾਪਟਰ ਵੀ ਲੈਣਾ ਪੈਣਾ ਉੱਥੇ ਪਹੁੰਚਣ ਤੱਕ ਤੇ ਉਹਦਾ ਗੱਲ ਚਨਾਵ ਤਾਂ ਭਾਜੀ ਹੱਸਦੇ ਸੀ ਨਾ ਕਹਿੰਦੇ ਉਹ ਇੱਥੇ 1,00,000 acres ਮਿਲਦਾ ਡਾਲਰ ਨੂੰ ਕਹਿੰਦੇ ਚੱਲ ਲੈ ਕੇ ਰੱਖ ਲਈ ਕਹਿੰਦੇ ਹੁੰਦਾ ਕੀ ਕਹਿੰਦੇ ਬਸ ਗਾਈਆਂ ਹੀ ਹੋਣੀਆਂ ਕਹਿੰਦੇ ਉਹ ਤਾਂ ਯਾਰ ਗੱਲ ਇਹ ਗਾਈਆਂ ਜੇ ਹੋਣੀਆਂ ਜੇ million acres ਹੈ ਜਾਂ ਜਿੰਨਾ ਉਹ ਗੋਰੇ ਦਾ ਆਪਾਂ ਦੇਖ ਕੇ ਆਏ ਸੀ ਕਹਿੰਦੇ ਜੇ ਹੁਣ ਯਾਰ ਇਹ ਗਾਈਆਂ ਛੱਡਦੇ ਫਿਰ ਫੈਂਸ ਵੀ ਲਾਉਣੀ ਪੈਣੀ ਕਹਿੰਦੇ ਸਾਡੀਆਂ 2 ਪੁਸ਼ਤਾਂ ਦਾ ਫਿਰ ਫੈਂਸ ਹੀ ਲਾਉਂਦੀ ਕਹਿੰਦੇ 2 ਪੁਸ਼ਤਾਂ ਦਾ
ਫੈਂਸ ਨਾ ਫਿਰ ਜਿਹੜਾ ਕੌਂਸਲ ਨੂੰ ਵੀ ਨਾ ਭੁੱਲਿਓ ਨਾ ਕੌਂਸਲ ਵੀ ਬੈਠੀ ਹੈ ਨਾ ਸਿਰ ਤੇ
ਆਹੋ ਨਹੀਂ ਕਹਿੰਦੇ
ਦੋ ਬਿੱਲ ਵੀ ਆਊ
ਉਹ ਵੀ ਬਿੱਲ ਕਹਿੰਦੇ 2 ਪੁਸ਼ਤਾਂ ਫੈਂਸ ਲੈ ਕਹਿੰਦੇ ਜਦ ਤੱਕ ਦੂਜੀ ਸਾਡੇ ਪੋਤਿਆਂ ਨੇ ਫੈਂਸ ਲਾ ਕੇ ਨਾ ਉਹ ਪਿੱਛੋਂ ਫੇਰ ਢਹਿਣੀ ਸ਼ੁਰੂ ਹੋ ਜਾਣੀ ਆ ਕਹਿੰਦੇ ਬਹੁਤ ਬਾਅਦ ਕਿਤੇ ਜਾ ਕੇ ਗਾਈਆਂ ਛੱਡਾਂਗੇ ਕਹਿੰਦਾ ਓਦਾਂ ਮੈਂ ਸੋਚਿਆ ਸੀਗਾ ਕਹਿੰਦਾ ਵੀ ਗਾਈਆਂ ਛੱਡ ਦਈਏ ਬਹਿਨ ਵਿਚਾਲੇ ਲਿਜਾ ਕੇ ਉਤਾਰ ਦਈਏ ਹਨਾ ਤੇ ਕਹਿੰਦੇ ਉਹ ਹੌਲੀ ਹੌਲੀ ਕੀ ਕਰ ਰਹੇ ਕਹਿੰਦਾ ਉਹਨੀ ਜੇ ਤੁਰ ਵੀ ਪਈਆਂ ਕਹਿੰਦੇ ਜਦ ਤੱਕ ਗਾਈ ਦੀ ਜ਼ਿੰਦਗੀ ਮੁੱਕ ਜਾਣੀ ਫਾਰਮ ਤੋਂ ਬਾਹਰ ਨਿਕਲ ਤੱਕ
ਡਰ ਤਾਂ ਇਹ ਨੀ ਵੀ ਬਾਹਰ ਭੱਜ
ਕਹਿੰਦਾ ਭੱਜ ਤਾਂ
ਸੈਂਟਰ ਚ ਛੱਡ ਦੇ
ਉਹ ਸੈਂਟਰ ਚ ਛੱਡ ਦੋ ਕਹਿੰਦਾ ਫਾਰਮ ਛੱਡ ਕੇ ਤਾਂ ਭੱਜੇ ਨੀ ਸਕਦੇ ਕਹਿੰਦੇ ਬੰਦਾ ਨੀ ਭੱਜ ਸਕਦਾ ਤੇ ਗਾਈਆਂ ਦੀ ਕਹਿੰਦਾ ਕਿੰਨੀ ਕੁ ਜ਼ਿੰਦਗੀ ਹੁੰਦੀ ਆ ਬੜੇ 15-20 ਸਾਲ ਹੋ ਗਈ
ਦੇਖੋ ਚਰਨਾਵੰਤ ਭਾਜੀ ਦੀਆਂ ਗੱਲਾਂ ਵੀ ਆਪਣੇ ਆਪ ਚ ਮਿਸਾਲ ਹੁੰਦੀਆਂ ਮੈਂ ਪਿਛਲੇ ਵੀਕ ਜਦੋਂ ਨਾਲ ਸੀ ਨਾ ਉਹਨਾਂ ਦੇ ਤੇ ਮੈਂ ਦੇਖ ਰਿਹਾ ਸੀ ਵੀ ਬਿਨਾਂ ਮਤਲਬ ਵੀ ਗੱਲ ਬਿਨਾਂ ਕਿਸੇ ਗੱਲ ਚੋਂ ਵੀ ਕੁਛ ਨਾ ਕੁਛ ਕੱਢ ਕੇ ਤੇ ਹਿਸਾਬ ਦਿੰਦੇ ਆ ਬੰਦੇ ਨੂੰ ਅਸੀਂ ਇੱਕ ਮੋੜ ਜਾਂ ਮੋੜੀ ਮੈਂ ਗੱਡੀ ਤੇ ਮੂਹਰੇ ਨਾ ਨਿੱਕੀ ਜਿਹੀ ਪਹਾੜੀ ਜੀ ਸੀ ਤੇ ਨਿੱਕੀ ਜਿਹੀ ਪਹਾੜੀ ਜੀ ਦੇ ਉੱਤੇ ਨਾ 4 ਗਾਵਾਂ ਆ ਉਚਾਈ ਤੇ ਚਰਦੀਆਂ ਫਿਰਨ ਤੇ ਪੂਰੇ ਸੀਰੀਅਸ ਦੀ ਸਾਡੀ ਗੱਲ ਚੱਲਦੀ ਆਉਂਦੀ ਸੀ ਤੇ ਜਦੋਂ ਉਹਨਾਂ ਗਾਈਆਂ ਕੰਨੀ ਦੇਖ ਕੇ ਨਾ ਕਹਿੰਦੇ ਤਾਂ ਹੀ ਤਾਂ ਤੁਹਾਨੂੰ ਹਾਰਟ ਅਟੈਕ ਹੁੰਦਾ ਇੰਨੀਆਂ ਉੱਚੀਆਂ ਚੜ ਜਾਂਦੀਆਂ ਥੱਲੇ ਨੀ ਆ ਕੇ ਚਰੀ ਰਹੇ ਮੋਦੀ ਦੀਆਂ ਮਾਸੀਆਂ
ਮੋਦੀ ਦੀਆਂ ਮਾਸੀਆਂ
ਮੇਰੇ ਕੱਲੇ ਦੇ ਹੱਥ ਨਿਕਲੀ ਜਾਵੇ ਮਗਰ ਇਹ ਬੰਦੇ ਨੀ
ਸਾਡੇ ਇੱਥੇ ਗੁਆਂਢੀ ਸੀਗੇ ਇਹ ਵੀ ਬਹੁਤ ਕਰਦੇ ਸੀਗੇ ਡੈਰੀ ਸੀਗੀ ਸਾਡਾ ਥੋੜਾ ਹਿੱਲੀ ਏਰੀਆ ਤੁਸੀਂ ਦੇਖਿਆ ਵੀ ਹੋਣਾ ਵੀਡੀਓ ਦੇ ਵਿੱਚ ਮੈਨੂੰ ਕਹਿੰਦਾ ਜਦ ਅਸੀਂ ਆਏ ਅਸੀਂ ਹੈਰਾਨ ਹੈਗੇ ਨਾ ਗਾਈਆਂ ਚਰੀ ਜਾਂਦੀਆਂ ਬਾਹਰ ਉਹ ਕਹਿੰਦਾ ਬਸ ਵੇਚ ਦੇਣੀ ਕਹਿੰਦਾ ਡੈਰੀ ਕਹਿੰਦਾ ਮੈਂ ਕਿਹਾ ਕੀ ਕਹਿੰਦਾ ਉਧਰ ਜਾਣਾ ਪੱਧਰ ਹੀ ਲੈਣਾ ਮੈਂ ਕਿਹਾ ਕੀ ਇੰਨਾ ਵਧੀਆ ਨਹੀਂ ਕਹਿੰਦਾ ਕਹਿੰਦਾ ਗਾਈਆਂ ਦਾ ਇੱਥੇ ਕਹਿੰਦਾ ਪਹਾੜੀ ਦੇ ਦੁੱਧ ਘੱਟ ਜਾਂਦਾ ਕਹਿੰਦਾ ਪੱਧਰ ਹੀ ਨੀ ਕਰਦਾ ਕਹਿੰਦਾ ਮੈਂ ਕੀ ਕਹਿੰਦਾ ਐਕਸਰਸਾਈਜ਼ ਬਹੁਤ ਹੁੰਦੀ ਕਹਿੰਦਾ ਉੱਪਰ ਥੱਲੇ ਜਾਣ ਨੂੰ ਕਹਿੰਦਾ ਦੁੱਧ ਘੱਟ ਜਾਂਦਾ ਕਹਿੰਦਾ ਸਾਨੂੰ ਤਾਂ ਦੁੱਧ ਨਾਲ ਲੀਟਰਾਂ ਨਾਲ ਮਤਲਬ ਹੈ ਤੇ ਉਹ ਫਿਰ ਠੀਕ ਹੀ ਆ ਤੇ ਮਿੰਟੋ ਜੀ ਲਓ ਆਪਾਂ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਬੜੇ ਸੀਰੀਅਸ ਮੁੱਦੇ ਚਿੰਤਨ ਆਪਾਂ ਉਹਨਾਂ ਤੇ ਕਰਨਾ ਸੋ ਸਾਰੇ ਸਰੋਤੇ ਸਾਡੇ ਨਾਲ ਜੁੜੇ ਰਹੋ ਜੀ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ
ਨੱਚਦੇ ਸ਼ੌਕੀਨ ਮੁੰਡੇ ਉੱਡਦੀ ਮਿੱਟੀ ਦੇ ਮੱਥੇ ਚੁੰਮੇ ਹੱਸ ਕੇ ਕਿਹੜੇ ਸ਼ਹਿਰੋਂ ਚੋਬਰਾ ਸਵਾਇਆ ਕੁੜਤਾ ਵੇ ਸਾਨੂੰ ਜਾਵੀ ਦੱਸ ਕੇ ਘਰਾਂ ਵਿੱਚ ਕੈਂਠੇ ਕੰਨੀ ਮੁੰਦਰਾਂ ਤੇ ਡੌਲੇ ਤੇ ਤਵੀਤ ਕੱਸ ਕੇ
ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
ਪਹਿਲਵਾਨ ਆਯੁਰਵੈਦਿਕ ਆਇਲ
ਪਹਿਲਵਾਨ ਆਯੁਰਵੈਦਿਕ ਆਇਲ ਉਹ ਇਸ ਨਾਲ ਕੀ ਹੋ ਜਾਣਾ
ਉਹ ਤੁਸੀਂ ਇਸਤੇਮਾਲ ਤਾਂ ਕਰਕੇ ਦੇਖੋ ਇਹ ਜਗਰਾਉ ਵਾਲਿਆਂ ਦਾ ਆਇਲ ਹੈ ਪੂਰੀ 23 ਜੜੀ ਬੂਟੀਆਂ ਨਾਲ ਬਣਿਆ ਗੋਡੇ ਮੋਢੇ ਡਿਸਕ ਸਰਵਾਈਕਲ ਤੇ ਹਰ ਤਰ੍ਹਾਂ ਦੇ ਦਰਦ ਤੋਂ ਰਾਹਤ ਬਸ ਤੇਲ ਲਗਾਓ ਤੇ ਦਰਦ ਹੋ ਗਿਆ ਤੇ ਹੋ ਗਿਆ
ਲੈ ਹੋ ਗਿਆ ਤੇ ਹੋ ਗਿਆ ਉਹ ਇੰਨਾ ਵਿਸ਼ਵਾਸ
ਹਾਂਜੀ ਪੂਰੀ ਘੋਖ ਪੜਤਾਲ ਕਰਕੇ ਮੰਗਵਾਇਆ ਤੁਹਾਡੇ ਲਈ ਆਪਰੇਸ਼ਨ ਦੀ ਤਾਂ ਲੋੜ ਹੀ ਨਹੀਂ ਪੈਣੀ ਹਜ਼ਾਰਾਂ ਲੋਕ ਇਸ ਨਾਲ ਠੀਕ ਹੋ ਚੁੱਕੇ ਨੇ
ਅੱਛਾ ਫਿਰ ਮਿਲਦਾ ਕਿੱਥੋਂ ਹੈ
ਤੇਲ ਮੰਗਵਾਉਣ ਵਾਸਤੇ ਸਿੱਧਾ ਸੰਪਰਕ ਕਰਨਾ ਪੈਂਦਾ 84 377 59 515 ਜਾਂ 97 786 98 000 ਤੇ ਤੇਲ ਘਰ ਵਿੱਚ ਹਾਜ਼ਰ
ਅੱਛਾ ਮਤਲਬ ਵਿਚੋਲਿਆਂ ਤੋਂ ਵੀ ਛੁੱਟੀ
ਤੇ ਦਰਦ ਤੋਂ ਵੀ ਛੁੱਟੀ
ਪਹਿਲਵਾਨ ਆਯੁਰਵੈਦਿਕ ਆਇਲ
ਹੁਣ ਬਾਹਰ ਜਾਣ ਦਾ ਰਸਤਾ ਹੋਏਗਾ ਆਸਾਨ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਦੇ ਜ਼ਰੀਏ ਜੇਕਰ ਪੰਜਾਬ ਵਿੱਚ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਦਾ ਸਟੂਡੈਂਟ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਕੈਂਗਰੂਜ਼ ਇਮੀਗ੍ਰੇਸ਼ਨ ਐਂਡ ਕੰਸਲਟੈਂਸੀ ਅਗਰ ਤੁਸੀਂ ਵੀਜ਼ਾ ਰੀਨਿਊ ਕਰਾਉਣਾ ਚਾਹੁੰਦੇ ਹੋ ਜਾਂ ਫਿਰ ਫੰਡਸ ਸ਼ੋਅ ਕਰਾਉਣਾ ਚਾਹੁੰਦੇ ਹੋ ਫੰਡਸ ਰਿਲੇਟਡ ਕੋਈ ਵੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਮਿਲ ਸਕਦੇ ਹੋ ਮੋਹਿਤ ਸੇਠੀ ਜੀ ਨੂੰ ਸੰਪਰਕ ਨੰਬਰ 9780336000
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਐਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
ਸੁਣਦੇ ਹੋ ਜੀ, ਘਰ ਚ ਗਰੋਸਰੀ ਦਾ ਸਾਰਾ ਸਮਾਨ ਖਤਮ ਹੋ ਗਿਆ ਏ, ਜਦ ਸ਼ਹਿਰ ਗਏ ਤਾਂ ਲੈ ਕੇ ਆਉਣਾ।
ਓ ਭਾਗਵਾਨੇ, ਤੂੰ ਫਿਕਰ ਨਾ ਕਰ, ਮੈਂ ਹੁਣੇ ਗਿਆ MD ਸਪਾਈਸਿਸ ਤੇ ਲੈ ਕੇ ਆਉਣਾ ਗਰੋਸਰੀ ਦਾ ਸਾਰਾ ਸਮਾਨ, ਤੇ ਨਾਲੇ ਆਪਣੀ ਸ਼ਮਕ ਸ਼ਲੋਲੀ ਲੈ ਕੇ ਆਉਣਾ, ਪਿਆਰੀਆਂ ਪਿਆਰੀਆਂ ਮਠਿਆਈਆਂ।
ਜੀ ਹਾਂ, MD ਸਪਾਈਸਿਸ, ਜਿੱਥੇ ਤੁਸੀਂ ਗਰੋਸਰੀ ਦੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਭਾਰਤੀ ਮਠਿਆਈਆਂ ਦਾ। ਤਾਂ ਫਿਰ ਪਤਾ ਨੋਟ ਕਰੋ, 862A Pittwater Road DY, ਨਿਊ ਸਾਊਥ ਵੇਲ। ਸੰਪਰਕ ਨੰਬਰ 8959-4351 ਤੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪ੍ਰਿੰਗ ਵੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। ਵੀ ਪ੍ਰੋਵਾਈਡ ਦ ਬੈਸਟ ਸਟ੍ਰੈਟਜੀਜ ਐਂਡ ਟ੍ਰਿਕਸ ਟੂ ਅਸਿਸਟ ਯੂ ਇਨ ਅਚੀਵਿੰਗ ਯੋਰ ਡਿਜ਼ਾਇਰਡ ਸਕੋਰ। ਲਕਸ਼ਯ IELTS PTE ਕੋਚਿੰਗ ਇੰਸਟੀਚਿਊਟ, 28 ਚੈਟਰ ਰੋਡ, ਰਿਜ਼ਰਵੋਇਰ, ਵਿਕਟੋਰੀਆ।
ਪਾਰਕਵਿਊ ਰਿਸੈਪਸ਼ਨ, 10 ਫਰੋਗ ਕੋਰਟ, ਕ੍ਰੇਗੀਬਰਨ। ਕਿਸੇ ਵੀ ਬਰਥਡੇ, ਸਾਲਗਿਰਾ, ਵਪਾਰਕ ਸਮਾਰੋਹ, ਵਿਆਹ ਸ਼ਾਦੀ ਦੇ ਸਮਾਗਮ ਅਤੇ ਡਿਨਰ ਪਾਰਟੀਆਂ ਲਈ ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ। ਬਸ ਫੋਨ ਕਮਾਓ 0490-171-241 ਤੇ। ਬਹੁਤ ਹੀ ਖੂਬਸੂਰਤ ਬੈਂਕਵੇਟ ਹਾਲ, ਰੰਗਦਾਰ ਲਾਈਟਾਂ, ਫੁਆਰੇ, DJ ਅਤੇ ਲਾਈਵ ਬੈਂਡ ਦਾ ਨਜ਼ਾਰਾ। ਮਨਾਓ ਹੁਣ ਜਸ਼ਨਾਂ ਦੇ ਰੰਗ PVR ਦੇ ਸੰਗ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-590-629।
MVP ਅਕਾਊਂਟੈਂਟਸ ਰਮਨ ਸਿੰਘ ਹਨ ਤੁਹਾਡੇ ਅਕਾਊਂਟੈਂਟ, ਟੈਕਸ ਏਜੰਟ ਅਤੇ ਐਡਵਾਈਜ਼ਰ। 116 ਮੇਨ ਸਟ੍ਰੀਟ, ਪੈਕਿੰਗਹੈਮ, ਵਿਕਟੋਰੀਆ। ਟੈਕਸ ਸੰਬੰਧੀ ਹਰ ਤਰ੍ਹਾਂ ਦੀਆਂ ਸੇਵਾਵਾਂ ਲਈ ਹੁਣੇ ਹੀ ਸੰਪਰਕ ਕਰੋ ਰਮਨ ਸਿੰਘ ਨੂੰ 0431-023-049 ਤੇ। ਯੋਰ ਸਕਸੈਸ ਇਜ਼ ਆਰ ਬਿਜ਼ਨਸ। MVP ਅਕਾਊਂਟੈਂਟ ਅਕਾਊਂਟੈਂਟ
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ ਅੱਜ ਦਿਨ ਐਤਵਾਰ 12 ਅਗਸਤ 2018 ਨੂੰ 10:14 ਘੜੀ ਦਿਖਾ ਰਹੀ ਹੈ ਈਸਟ ਕੋਸਟ ਸਟੈਂਡਰਡ ਸਮੇਂ ਦੇ ਮੁਤਾਬਿਕ ਆਸਟ੍ਰੇਲੀਆ ਦੇ ਔਰ ਮੇਰੇ ਨਾਲ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਤੋਂ ਮਿੰਟੂ ਬਰਾੜ ਜੀ ਪ੍ਰੋਗਰਾਮ ਦੇ ਵਿਚ ਸ਼ਾਮਲ ਨੇ ਸੋ ਮਿੰਟੂ ਜੀ ਕਾਫੀ ਮੈਸੇਜ ਵੀ ਆ ਰਹੇ ਨੇ ਉਹ ਵੀ ਆਪਾਂ ਪੜ੍ਹਨੇ ਆ ਲੱਕੀ ਖੱਟੜਾ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ ਜਗਜੀਤ ਸਿੰਘ ਹੁਣੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਬਲਤੇਜ ਬਾਜਾ ਖਾਨਾ ਵਾਲੇ ਵੀ ਸਤਿ ਸ੍ਰੀ ਅਕਾਲ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਤੇ ਹਰਜਿੰਦਰ ਸਿੰਘ ਹੁਣੇ ਵੀ ਤੇ ਤੁਹਾਨੂੰ ਵੀ ਕਹਿੰਦੇ ਇੱਕ ਈਮੇਲ ਆਈ ਹੈ ਇਨ ਦ ਮੀਨ ਟਾਈਮ ਉਹਦਾ ਵੀ ਪੜ੍ਹ ਕੇ ਦੱਸਿਓ ਜਰਾ ਕੀ ਕਹਿ ਰਹੇ
ਬਿਲਕੁਲ ਜੀ ਮੈਂ ਮੇਰੀ ਤਾਂ ਹੁਣ ਸਲਾਹ ਆਈ ਹੈ ਵੀ ਮੈਂ ਹੁਣ ਰਿਜ਼ਾਈਨ ਕਰ ਦਿਆਂ ਸਾਰੀਆਂ ਚੀਜ਼ਾਂ ਤੋਂ ਕਿਉਂਕਿ ਬਹੁਤ ਬੰਦਾ ਪੈਸੇ ਲਈ ਤੁਰਿਆ ਫਿਰਦਾ ਇੱਕ ਇੱਕ ਐਡ ਇਕੱਠੀ ਕਰਨ ਲਈ ਤੁਰਿਆ ਫਿਰਦਾ ਸੀਗਾ ਮੈਂ ਐਵੇਂ ਟੱਕਰਾਂ ਮਾਰਦਾ ਹੁਣੇ ਹੁਣ ਈਮੇਲ ਆਈ ਧਮਾਕਾ ਹੀ ਹੋ ਗਿਆ
ਅੱਛਾ
ਈਮੇਲ ਲਿਖਣ ਵਾਲੇ ਜੀ ਹੁਸਨੈਨ ਹਿਮਾਂਸ਼ੂ ਆ ਜੀ ਉਹ ਕਹਿੰਦੇ ਮੈਂ ਆਰਮੀ ਅਫਸਰ ਸੀ ਸੀਰੀਆ ਦੇ ਵਿਚ
ਅੱਛਾ
ਤੇ ਯੂਨਾਈਟਿਡ ਨੇਸ਼ਨ ਨੇ ਕਹਿੰਦੇ ਮੈਨੂੰ ਐਜ ਏ ਅਸਲਮ ਹੁਣ ਕੈਨਬਰਾ ਸਿਟੀ ਦੇ ਵਿਚ ਮੈਂ ਰਹਿ ਰਿਹਾ ਆਸਟ੍ਰੇਲੀਆ ਜੀ
ਅੱਛਾ
ਤੇ ਉਥੋਂ ਕਹਿੰਦੇ ਇੱਕ ਆਰਮੀ ਆਫਿਸਰ ਸੀ ਅਮਰੀਕਾ ਦਾ ਜਿਹੜਾ ਸਾਡੇ ਨਾਲ ਉਥੇ ਸੀ ਉਹ ਕਹਿੰਦਾ ਬਹੁਤ ਪਿੰਡ ਆਸਟ੍ਰੇਲੀਆ ਦੇਖਦਾ ਹੁੰਦਾ ਸੀਗਾ ਤੇ ਉਹਨੇ ਉਥੋਂ ਦੇਖਿਆ ਵੀ ਇਹ ਬੰਦਾ ਬਹੁਤ ਕਾਇੰਡ ਆ ਲੋਕਾਂ ਦੀ ਬਹੁਤ ਹੈਲਪ ਕਰਦਾ ਤੇ ਕਹਿੰਦੇ ਉਹਨਾਂ ਨੇ ਮੈਨੂੰ ਤੁਹਾਡਾ ਨੰਬਰ ਦਿੱਤਾ ਸੀ ਪਰ ਜਿਹੜਾ ਉਹ ਆਰਮੀ ਆਫਿਸਰ ਸੀ ਨਾ ਤਾਂ ਉਹਦਾ ਨਾਂ ਲਿਖਿਆ ਤੇ ਗਾਂ ਉਹਦਾ ਇਹ ਵੀ ਲਿਖਿਆ ਵੀ ਉਹ ਨਾ ਜ਼ਖਮੀ ਬਹੁਤ ਸੀਗਾ ਤੇ ਉਹ ਲਾਸਟ ਵੀਕ ਮਰ ਗਿਆ ਤੇ ਪਰ ਮੇਰੇ ਯਾਦ ਆਇਆ ਵੀ ਉਹਨੇ ਤੁਹਾਡਾ ਨੰਬਰ ਦਿੱਤਾ ਸੀ ਇਸ ਲਈ ਮੈਂ ਤੁਹਾਨੂੰ ਈਮੇਲ ਲਿਖ ਰਿਹਾ ਪਰ ਮੈਨੂੰ ਹੁਣ ਸਮਝ ਨਹੀਂ ਆਈ ਵੀ ਉਹਨੇ ਦਿੱਤਾ ਮੇਰਾ ਨੰਬਰ ਸੀ ਲਿਖ ਮੈਨੂੰ ਈਮੇਲ ਰਿਹਾ ਉਹ ਸੋ ਹਾਂ ਉਸ ਤੋਂ ਬਾਅਦ ਉਹ ਕਹਿੰਦਾ ਈਮੇਲ ਦੇ ਵਿੱਚ ਇਹ ਕਹਿ ਰਿਹਾ ਜੀ ਮੈਨੂੰ ਥੋੜੀ ਜੀ ਤੁਹਾਡੀ ਹੈਲਪ ਚਾਹੀਦੀ ਆ ਵੀ ਮੈਂ ਇਨਵੈਸਟਮੈਂਟ ਕਰਨੀ ਚਾਹੁੰਦਾ ਉਹ ਮੈਨੂੰ ਹੁਣ ਜੀਰਮਾਂ ਦੱਸ ਦਿਓ ਵੀ 5 ਮਗਰ 8 ਜੀਰਮਾਂ ਲੱਗੀਆਂ ਤੇ ਉਹਦੇ ਮਗਰ ਲਿਖਿਆ USD ਹੁਣ ਮੈਨੂੰ ਤਾਂ ਬੇਚਾਰੇ ਨੂੰ ਪਤਾ ਨਹੀਂ ਕਿਉਂਕਿ ਆਪਾਂ ਤਾਂ
ਜੀਰੋਆਂ ਦਾ ਤਾਂ ਬਾਅਦ ਚੋਂ ਕਰਾਂਗੇ USD ਦਾ ਮਤਲਬ ਤਾਂ ਯੂਨਾਈਟਿਡ ਸਟੇਟ ਡਾਲਰ ਹੈ ਠੀਕ ਹੈ
ਉਹਨਾਂ ਆਪਾਂ ਤਾਂ ਹਜੇ ਤੱਕ ਕਿਤੇ ਮੈਕਸੀਮਮ 3000 ਜੀਰਮਾਂ ਨਾਲ ਹੀ ਡੀਲ ਕੀਤਾ ਤੇ ਉਹਦੇ ਲੱਗੀਆਂ 8 ਜੀਰਮਾਂ ਹੁਣ ਨੀ ਪਤਾ ਉਹ ਕਿੰਨੇ ਆ 5 ਮਗਰ ਕਹਿੰਦੇ ਉਨੇ ਪੈਸੇ ਪਏ ਆ ਪਏ ਆ ਲੰਡਨ ਦੇ ਇੰਸਟੀਚਿਊਟ ਤੇ
50 ਮਿਲੀਅਨ ਤਾਂ
ਨਹੀਂ 500 ਨਾ ਹੋਵੇ 2 ਜੀਰਮਾਂ ਫਿਰ ਕੌਮਾ 500 ਮਿਲੀਅਨ ਮੈਨੂੰ ਲੱਗਦਾ
ਚਲੋ 500 ਮਿਲੀਅਨ
ਕਹਿੰਦੇ ਵੀ ਲੰਡਨ ਦੇ ਲੰਡਨ ਦੇ ਕਿਤੇ ਵਿਚ ਪਿਆ ਤੇ ਪਰ ਉਹਦੇ ਨਾਲ ਮੇਰੇ ਕੋਲ ਸਰਟੀਫਿਕੇਟ ਵੀ ਹੈਗਾ ਕਰੰਸੀ ਦਾ ਉਹ 1 ਨੰਬਰ ਦਾ ਪੈਸਾ 2 ਨੰਬਰ ਨੀ ਹੈਗਾ ਤੇ ਉਹ ਤੁਸੀਂ ਮੈਂ ਇਹ ਨੀ ਕਹਿ ਰਿਹਾ ਵੀ ਤੁਹਾਨੂੰ ਈਮੇਲ ਚ ਉਹਨਾਂ ਨੇ ਲਿਖਿਆ ਵੀ ਮੈਂ ਇਹ ਨੀ ਕਹਿ ਰਿਹਾ ਵੀ ਤੁਹਾਨੂੰ ਮੈਂ ਦਿੱਤਾ ਮੈਂ ਤੁਹਾਨੂੰ ਉਹਦਾ ਕਮਿਸ਼ਨ ਦੇਊਂਗਾ $500 ਦਾ 10% ਇੰਨਾ ਜੋ ਵੀ 500 ਮਿਲੀਅਨ ਦਾ ਤੇ ਤੁਸੀਂ ਮੇਰੇ ਪੈਸੇ ਉਹਨਾਂ ਚ ਕਿੱਥੇ ਸਾਂਭ ਕੇ ਰੱਖ ਲੋ ਜਿਨ੍ਹਾਂ ਚ ਇਧਰੋਂ ਕਲੀਅਰ ਨੀ ਹੁੰਦਾ ਤਾਂ ਮੈਂ ਕੈਨਬਰਾ ਗੁਜ਼ਰ ਰਿਹਾ ਇਸ ਟਾਈਮ ਤੇ ਤੁਹਾਡੇ ਬੈਂਕ ਰੱਖਦੇ ਤੁਸੀਂ ਮੈਨੂੰ ਇਹਦਾ 10% ਪਹਿਲੇ ਦਿਨ ਤੋਂ ਲੈ ਸਕਦੇ ਹੋ ਕਹਿੰਦੇ ਫਰੋਮ ਫਸਟ ਡੇ ਯੂ ਵਿਲ ਬੀ 10% ਉਦੋਂ ਬਾਅਦ ਕਹਿੰਦਾ ਜਿਹੜਾ ਬਾਕੀ ਰਹਿ ਗਿਆ ਤੁਸੀਂ ਉਹਦਾ ਨਾ ਮੈਨੂੰ ਕਿਤੇ ਨੇੜੇ ਜਿੱਥੇ ਵੀ ਤੁਹਾਨੂੰ ਲੱਗੇ ਇਨਵੈਸਟਮੈਂਟ ਕਰਵਾ ਦਿਓ ਤੇ ਹੋ ਸਕੇ ਤਾਂ ਮੈਂ ਆਪਦੀ ਜਿਹੜੀ ਬਾਕੀ ਦੀ ਲਾਈਫ ਆ ਤੁਹਾਡੇ ਨੇਬਰ ਦੇ ਤੌਰ ਤੇ ਵੀ ਰਹਿਣਾ ਪਸੰਦ ਕਰੂੰਗਾ ਕਿ ਕਹਿਣ ਦਾ ਭਾਵ ਉਹਨਾਂ ਨੇ ਵੀ 2 ਕੋਠੀਆਂ ਇਕੱਠੀਆਂ ਲੈ ਲਿਓ ਇੱਕ ਚ ਮੈਂ ਰਹਿ ਲੂੰਗਾ ਤੁਸੀਂ
ਨਹੀਂ ਨਹੀਂ ਕਿਹੜੇ ਪ੍ਰੋਸੈਸ ਚ
ਕਰਨਲ ਹੁਸੈਨ ਹਿਮਾਂਸ਼ੂ
ਅੱਛਾ ਮਾੜੇ ਦੌਰ ਚ ਗੁਜ਼ਰ ਰਹੇ ਆ ਕਹਿੰਦੇ
ਉਹ ਕੈਨਬਰਾ ਦੇ ਵਿਚ ਐਜ ਏ ਅਸਲਮ ਆਏ ਹੋਏ ਆ ਕਹਿੰਦੇ
ਨਹੀਂ ਨਹੀਂ ਕਹਿੰਦੇ ਇਸ ਵੇਲੇ ਮੈਂ ਮਾੜੇ ਦੌਰ ਚ ਗੁਜ਼ਰ ਜਿਹੜਾ ਬੰਦਾ 500 ਮਿਲੀਅਨ ਲੈ ਕੇ ਮਾੜੇ ਦੌਰ ਚ ਗੁਜ਼ਰ ਰਿਹਾ ਵੀ ਸਾਡਾ ਕੀ ਭਲਾ ਹੋਊਗਾ
ਜਾਣੀ ਕਿ ਉਹ ਕਹਿੰਦੇ ਇੰਟਰਨੈਸ਼ਨਲ ਜਿਹੜੀ UNO ਦੇ ਇੱਕ ਪ੍ਰੋਸੈਸ ਥਰੂ ਗੁਜ਼ਰ ਰਿਹਾ ਮੈਂ ਤੇ ਹੁਸਨੈਨ ਹਿਮਾਂਸ਼ੂ ਕੈਨਬਰਾ ਆਸਟ੍ਰੇਲੀਅਨ ਕੈਪੀਟਲ ਤੇ ਇਸ ਦੌਰਾਨ ਮੈਂ ਉਹਨਾਂ ਦਾ ਜਵਾਬ ਦਿੱਤਾ ਜੀ ਮੈਂ ਜਵਾਬ ਦੇ ਵਿਚ ਲਿਖਿਆ ਜੀ ਵੀ ਦੇਖੋ ਜੀ ਮੈਂ ਅੱਜ ਕੱਲ ਪੇਂਡੂ ਆਸਟ੍ਰੇਲੀਆ ਆਪਣੇ ਪੰਜਾਬੀ ਅਖਬਾਰ ਦਾ ਵਿਕਟੋਰੀਆ ਸਪਲੀਮੈਂਟ ਕੱਢ ਰਿਹਾ ਸੋ ਉਮੀਦ ਆ ਜੀ ਤੁਸੀਂ ਮੈਨੂੰ ਇੱਕ ਪੂਰੇ ਪੇਜ ਦੀ ਐਡ ਜ਼ਰੂਰ ਦੇਵੋਗੇ
$500 ਬਸ ਇੰਨੇ ਬਾਕੀ ਤੁਸੀਂ ਬਾਕੀ ਗੁਰਪ੍ਰੀਤ ਗਿੱਲ ਹੈਗਾ ਉੱਥੇ ਕੈਨਬਰਾ ਆਪਾਂ ਉਹਨੂੰ ਉਹਦਾ ਨੰਬਰ ਦੇ ਦਿੰਦੇ ਹਾਂ ਉਹ ਮਿਲ ਵੀ ਜਾਂਦਾ ਜਾ ਕੇ ਗੁਰਪ੍ਰੀਤ ਜਾਈ ਜਰਾ 2-3 ਟਰੱਕ ਲੈ ਜਾ ਟਿਪ ਟਰੱਕ ਲੈ ਜਾ ਇੰਨੇ ਭਰ ਲਿਆ ਨੋਟਾਂ ਜਵਾਨ ਟੈਕਸੀ
ਬੇਚਾਰੇ ਨੂੰ ਸਸਤਾ ਹੀ ਛੱਡਤਾ ਮੈਂ ਕਿਹਾ ਇੱਕ ਪੇਜ ਦੀ ਆਈਡੀ ਦੇ
ਆਪਾਂ ਨੂੰ 10% ਦੇ ਰਿਹਾ ਮਤਲਬ ਆਪਾਂ ਦਾ 5 ਮਿਲੀਅਨ ਹੋ ਗਿਆ ਆਪਾਂ ਗੁਰਪ੍ਰੀਤ ਨੂੰ 10% ਦੇ ਮਗਾਂ ਰੱਖ ਲੈਂਦੇ ਆ ਮਿਲੀਅਨ ਤੇ ਹਨਾ ਪੈਸੇ ਢੋਣੇ ਵੀ ਆ ਇੰਨੇ ਟਰੱਕਾਂ ਦੇ ਨਾਲ ਲਿਆਣੇ ਪੈਣੇ
ਉਹੀ ਤਾਂ ਗਾਂ ਇੱਥੇ ਹੁਣ ਸ਼ੈੱਡ ਛੁੱਡ ਪਾਉਣਾ ਪੂਆ ਰੱਖਾਂਗੇ ਕਿੱਥੇ
ਚਲੋ
ਖਰਚੇ ਨੂੰ ਘਰ ਕਰਤਾ ਬੰਦੇ ਨੇ
ਖਰਚੇ ਨੂੰ ਘਰ ਕਰ ਤੇ ਇੱਕ ਇੱਧਰ ਸਾਡੇ ਹੋਰ ਵੀ ਮੈਸੇਜ ਆਇਆ ਅਮ੍ਰਿਤ ਹੁਣਾਂ ਦਾ, ਸਤਿ ਸ੍ਰੀ ਅਕਾਲ ਬੁਲਾਈ ਹੈ। ਕਹਿੰਦੇ ਆਈ ਰੀਸੈਂਟਲੀ ਨੋਟਿਸ, ਕਹਿੰਦੇ ਕਿ ਬਹੁਤ ਸਾਰੇ ਜਿਹੜੇ ਮੁੰਡੇ ਆਏ ਆ, ਬੰਦੇ ਆਏ ਆ 5 ਤੋਂ 10 ਸਾਲ ਪਹਿਲਾਂ ਕੰਟਰੈਕਟ ਮੈਰਿਜ ਕਰਾ ਕੇ, ਉਹ ਪਹਿਲਾਂ ਬੰਦੇ ਕਹਿੰਦੇ ਕਲੀਨ ਸ਼ੇਵ ਹੁੰਦੇ ਸੀ, ਹੁਣ ਕਹਿੰਦੇ ਬਹੁਤ ਸਾਰਿਆਂ ਨੇ ਮਤਲਬ ਪੱਗ ਬੰਨਣੀ ਸ਼ੁਰੂ ਕਰਤੀ ਆ, ਤੇ ਕਹਿੰਦੇ ਅਫੈਂਸ ਨੀ, ਅਫੈਂਸਿਵ ਨੀ ਹੈਗਾ, ਪਰ ਤੁਹਾਡਾ ਓਪੀਨੀਅਨ ਕੀ ਆ? ਓਪੀਨੀਅਨ ਤਾਂ ਇਹੀ ਹੈ ਕਿ ਮੈਨੂੰ ਲੱਗਦਾ ਉਹਨਾਂ ਦੀ
ਪੱਗ ਬੰਨਣੀ ਸ਼ੁਰੂ ਕਰਤੀ ਕਿ ਗੁਰਸਿੱਖੀ ਚ ਆ ਗਏ,
ਉਹ ਕਹਿਣਾ ਤਾਂ ਸ਼ਾਇਦ ਇਹੀ ਚਾਹੁੰਦੇ ਆ, ਪਰ ਮੈਨੂੰ ਲੱਗਦਾ ਕਿ ਜਿਹੜੇ ਬਿਨਾਂ ਕੰਟਰੈਕਟ,
ਮੈਂ ਦੱਸਦਾ ਇਹਦਾ ਥੋੜਾ ਜਿਹਾ ਕਾਰਨ ਦੱਸਦਾ, ਮੈਂ ਥੋੜਾ ਜਿਹਾ ਕਾਰਨ ਦੱਸਦਾ, ਬਹੁਤ ਥਾਂ ਤੇ ਹੋਇਆ ਇਹ, ਸੱਚ ਹੈ, ਝੂਠ ਨੀ ਹੈਗਾ ਇਸ ਗੱਲ ਦੀ, ਵੀ ਬਹੁਤ ਸਾਰੇ ਨੌਜਵਾਨ ਆਏ ਤੇ ਪੂਰੀ ਜਿਹੜੀ ਫੀਲਿੰਗ ਦੇਵਾਨੰਦ ਵਾਲੀ ਲੈ ਕੇ ਉਤਰੇ ਸਨ ਇੱਥੇ, ਤੇ ਪਰ ਹੌਲੀ ਹੌਲੀ ਜਿਹੜਾ ਉਹਨਾਂ ਦੇ ਵਿੱਚ ਬਦਲਾਅ ਆਇਆ ਤੇ ਉਹ ਜਿਹੜੇ ਦਸਤਾਰ ਸਜਾਉਣ ਲੱਗ ਗਏ, ਸਿੱਖੀ ਸਰੂਪ ਚ ਵੀ ਆ ਗਏ। ਇਹਦੇ ਨਾ ਦੇਖੋ, ਇੱਕ ਤਾਂ ਮੇਰਾ ਮੰਨਣਾ ਵੀ ਸੰਗਤ ਦਾ ਅਸਰ ਹੋਇਆ, ਸੰਗਤ ਇਹ ਅਸਰ ਹੁੰਦਾ ਵੀ ਜਦੋਂ ਅਸੀਂ ਇੰਡੀਆ ਦੇ ਵਿੱਚ, ਤੁਸੀਂ ਮੰਨੋ ਨਾ ਮੰਨੋ, ਅਸੀਂ ਬਹੁਤ ਘੱਟ ਗੁਰੂ ਘਰਾਂ ਚ ਜਾਂਦੇ ਹਾਂ, ਆਪਾਂ ਸੰਗਰਾਂਦ ਸੰਗਰੂਨ ਦੇ ਮੌਕੇ ਜਾਂ ਉਦੋਂ ਜਾਂਦੇ ਹਾਂ, ਤੇ ਆਖਦੇ ਵੀ ਅੱਜ ਪਿੰਡ ਚ ਗੁਰਦੁਆਰੇ ਆ ਸੰਗਰਾਂਦ ਆ, ਚੱਲ ਜਾ ਆਈਏ, ਅੱਜ ਕੋਈ ਢਾਡੀ ਲੱਗਿਆ ਜਾ ਆਈਏ, ਪਰ ਜਦੋਂ ਤੁਸੀਂ ਵਿਦੇਸ਼ ਦੀ ਧਰਤੀ ਤੇ ਆ ਜਾਂਦੇ ਹੋ ਨਾ, ਤੇ ਤੁਹਾਨੂੰ ਹਰ ਵੀਕ ਹੀ ਤੁਸੀਂ ਤਕਰੀਬਨ ਜਾਂਦੇ ਹੋ, ਹਰ ਵੀਕ ਜਾਂਦੇ ਹੋ, ਕੋਈ ਨਾ ਕੋਈ 2-3 ਕਾਰਨ ਹੋ ਜਾਂਦਾ, ਕੋਈ ਬੰਦਾ ਸ਼ੁਰੂਆਤ ਦੇ ਦੌਰ ਦੇ ਵਿੱਚ ਤਾਂ ਜਾਂਦਾ ਵੀ ਕੋਈ ਲਿੰਕ ਬਣ ਜਾਣ, ਕੋਈ ਕੰਮ ਮਿਲ ਜੇ ਜਾਂ ਕੋਈ ਰਾਹ ਪੈ ਜੇ ਜ਼ਿੰਦਗੀ, ਫਿਰ ਉਹਨੂੰ ਲੱਗਦਾ ਵੀ ਇੱਥੇ ਵਧੀਆ, ਚਲੋ ਨਾਲੇ ਇੱਕ ਦਿਨ ਸੋਸ਼ਲ ਹੋ ਲੈਂਦਾ ਬੰਦਾ, ਤੇ ਇੱਕ ਲੋਕਾਂ ਨੂੰ ਮਿਲਿਆ ਆਉਂਦਾ, ਲੰਗਰ ਪਾਣੀ ਛਕਿਆ ਆਉਂਦਾ, ਹੌਲੀ ਹੌਲੀ ਇਹ ਨਾ ਸੰਗਤ ਆ ਜਿਹੜੀ ਉਹਦੀ ਰੰਗਤ ਚੜਨ ਲੱਗ ਜਾਂਦੀ, ਇੱਕ ਤਾਂ ਕਾਰਨ ਇਹ ਵੀ ਹੈਗਾ। ਦੂਜਾ ਕਾਰਨ ਇਹ ਹੁੰਦਾ ਵੀ ਜਦੋਂ ਅਸੀਂ ਕੋਈ ਵੀ ਚੀਜ਼ ਪਾਉਣੀ ਹੁੰਦੀ ਆ ਨਾ, ਕੋਈ ਵੀ ਚੀਜ਼ ਸਾਨੂੰ ਹੁੰਦਾ ਵੀ ਅਸੀਂ ਹਾਸਲ ਕਰਨੀ ਆ, ਉਦੋਂ ਅਸੀਂ ਨਾ ਥੋੜੇ ਜਿਹੇ ਜ਼ਿਆਦਾ ਰੱਬ ਦੇ ਨੇੜੇ ਹੁੰਦੇ ਆ, ਉਦੋਂ ਬਾਅਦ ਦੂਰ ਹੋ ਜਾਂਦੇ ਆ, ਜਾਂ ਉਦੋਂ ਪਹਿਲਾਂ ਵੀ ਦੂਰ ਹੁੰਦੇ ਆ, ਇਹ ਇੱਕ ਸੱਚਾਈ ਆ ਕੌੜੀ। ਤੇ ਜਦੋਂ ਬੰਦੇ ਨੇ ਕੋਈ ਲੋੜ ਹੁੰਦੀ ਆ, ਉਹ ਤਾਂ ਕਿਲੇ ਚ ਬਠਿੰਡੇ ਨਾ 41 ਦਿਨ ਲਗਾਤਾਰ ਮੱਥਾ ਟੇਕਣ ਜਾਂਦਾ ਬੰਦਾ, ਆਪਦੇ ਕੋਲੋਂ ਵਿਧ ਬਣਾ ਲੈਂਦਾ ਵੀ ਜੇ 41 ਦਿਨ ਮੱਥਾ ਟੇਕਾਂਗੇ ਤਾਂ ਆਹ ਚੀਜ਼ ਮਿਲ ਜੂਗੀ, ਤੇ ਉਦੋਂ ਗਿਣ ਗਿਣ ਕੇ ਦਿਨ ਤੇ ਡੇਲੀ ਮੱਥਾ ਟੇਕਣ ਜਾਂਦਾ। ਇਵੇਂ ਹੁਣ ਜਦੋਂ ਵੀਜ਼ੇ ਪ੍ਰੋਸੈਸ ਚੋਂ ਨਿਕਲ ਰਿਹਾ ਹੁੰਦਾ, ਉਸ ਦੌਰ ਚ ਇਹ ਹੁੰਦਾ ਵੀ ਘੰਟੇ ਘੰਟੇ ਬਾਅਦ ਪਲਾਨ ਬਦਲੀ ਜਾਂਦੇ ਹੁੰਦੇ ਆ, ਕੋਈ ਸਰਕਾਰ ਸਕੀਮਾਂ ਬਦਲੀ ਜਾਂਦੀਆਂ, ਫਿਰ ਉਹ ਬੰਦੇ ਨੂੰ ਇਹ ਹੁੰਦਾ ਵੀ ਯਾਰ ਕਿਵੇਂ ਨਾ ਕਿਵੇਂ ਮੈਂ ਪੱਕਾ ਹੋ ਜਾਂ, ਤੇ ਉਦੋਂ ਫਿਰ ਨਾ ਬੰਦਾ ਥੋੜਾ ਜਿਹਾ ਰੱਬ ਨਾਲ ਲਿਵ ਲਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਲੱਗਦਾ ਵੀ ਮੈਂ ਗੁਰੂ ਦੇ ਸਾਹਮਣੇ ਅਰਦਾਸ ਕਰਦਾ, ਬੇਨਤੀ ਕਰਦਾ, ਰੋਜ਼ ਜਾਂਦਾ, ਤਾਂ ਉਹਦੇ ਨਾਲ ਮੇਰੇ ਕੰਮ ਨਿਕਲਣਗੇ। ਹੁੰਦਾ ਤਾਂ ਲਾਲਚ ਹੀ ਹੈ ਦੇਖੋ ਇਹਦੇ ਵਿੱਚ, ਪਰ ਇਹ ਲਾਲਚ ਮਾੜਾ ਨਹੀਂ, ਮੇਰਾ ਮੰਨਣਾ ਇਹ ਲਾਲਚ ਕੋਈ ਮਾੜਾ ਨਹੀਂ ਹੈ, ਤੇ ਉਹ ਜਾਂਦਾ ਤੇ ਜੋ ਜਾਂਦਾ ਫਿਰ ਉਹ ਦਿਲ ਦੇ ਕਿਸੇ ਨਾ ਕਿਸੇ ਕੋਨੇ ਚ ਉਹ ਚੀਜ਼ ਆ ਜਾਂਦੀ ਆ, ਤੇ ਉਹਦੇ ਕਾਰਨ ਜਿਹੜੀਆਂ ਇਹ ਦਸਤਾਰਾਂ ਆਉਣ ਲੱਗਦੀਆਂ, ਤੇ ਉਹ ਦਸਤਾਰਾਂ ਮੇਰਾ ਜਿਹੜਾ ਆਪਦਾ ਨਿੱਜੀ ਤਜਰਬਾ, ਉਹ ਚ ਮੈਂ ਉਦੋਂ ਬਾਅਦ ਵਾਪਸ ਮੁੜਿਆ ਨੀ ਕੋਈ ਦੇਖਿਆ ਬੰਦਾ, ਬਹੁਤ 1-2% ਰੇਅਰ ਕੇਸ ਹੈਗਾ ਹੈ, 1-2% ਮੁੰਡਿਆਂ ਨੂੰ ਜਾਣਦਾ ਮੈਂ, 1-2 ਮੁੰਡਿਆਂ ਨੂੰ ਜਿਹੜੇ ਪੂਰਨ ਗੁਰਸਿੱਖ ਬਣਨ ਤੋਂ ਬਾਅਦ ਫੇਰ ਦੁਬਾਰਾ ਉਹਨਾਂ ਨੇ ਜਿਹੜੇ ਕੋਣ ਮੋਣ ਹੋਏ ਮੇਰੇ ਵੱਲ, ਪਰ ਨਹੀਂ ਉਂਜ ਦਾ ਜੇ ਇਸ ਲਾਈਨ ਚੜ ਗਿਆ ਤਾਂ ਚੜ ਹੀ ਗਿਆ ਬੰਦਾ।
ਹਾਂਜੀ, ਦੂਜੀ ਗੱਲ ਇਹ ਵੀ ਆ ਵੀ ਜਿਹੜੇ ਤਕਰੀਬਨ ਕੰਟਰੈਕਟ ਮੈਰਿਜ ਦੇ ਨਾਲ ਆਏ, ਉਹਨਾਂ ਦੀ ਜਿਹੜੀ ਕੈਪੇਬਿਲਿਟੀ ਸੀਗੀ, ਐਜੂਕੇਸ਼ਨ ਕੈਪੇਬਿਲਿਟੀ ਜਿਹੜੀ ਉਨੀ ਨਹੀਂ ਸੀ, ਜੇ ਹੁੰਦੀ ਤਾਂ ਉਹ ਆਪ ਹੀ ਆ ਜਾਂਦੇ। ਤੇ ਮੇਰਾ ਖਿਆਲ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਇੱਕ ਚਲੋ ਉਹਨਾਂ ਦੀ ਇੱਛਾ ਜਿਹੜੀ ਪੂਰੀ ਹੋ ਗਈ, ਸੁੱਖਾਂ ਵੀ ਸੁੱਖਦੇ ਆ, ਪੈਸੇ ਵੀ ਮਤਲਬ ਥੋੜਾ ਜਿਹਾ ਠੀਕ ਹੈ, ਇਨਕੈਪੇਬਲ ਸੀਗੇ, ਪਿੱਛੋਂ ਵੀ ਪੈਸੇ ਚੱਕ ਚੁੱਕ ਕੇ ਆਏ ਹੁੰਦੇ ਆ ਮੋਸਟਲੀ, ਤੇ ਹੁਣ ਇੱਦਾਂ ਕਿ ਰਹਿਮਤਾਂ ਹੋ ਗਈਆਂ, ਤੇ ਸ਼ਾਇਦ ਸ਼ੁਕਰਾਨੇ ਵਜੋਂ ਵੀ ਉਹਨਾਂ ਦੀ ਜਿਹੜੀ ਅਰਦਾਸਾਂ ਨੇ ਉਹ ਸੁਣੋ ਹੀ ਆ, ਜਿੱਦਾਂ ਤੁਸੀਂ ਕਿਹਾ ਕਿ ਮਤਲਬ ਇੱਦਾਂ ਹੁੰਦੀ ਆ, ਜਿਹੜਾ ਲੋੜਵੰਦ ਹੁੰਦਾ ਉਹ ਰੱਬ ਨੂੰ ਜ਼ਿਆਦਾ ਧਿਆਨ ਦਾ, ਤੇ ਜਦ ਉਹਦੀ ਲੋੜ ਪੂਰੀ ਹੁੰਦੀ ਸ਼ੁਕਰਾਨੇ ਵਜੋਂ, ਉੱਤੇ ਹੋਰ ਯਕੀਨ ਵੱਧ ਜਾਂਦਾ, ਇੱਕ ਇਹ ਵੀ ਗੱਲ ਹੈ। ਦੂਜੀ ਗੱਲ ਇਹ ਆ ਵੀ ਤੁਸੀਂ ਮੇਰੇ ਵੱਲ ਦੇਖੋ ਨਾ, ਸਾਡੀ ਕਿਹੜੇ ਕੰਟਰੈਕਟ ਮੈਰਿਜ ਹੋਈ ਸੀ, ਵਿਆਹ ਤੋਂ ਬਾਅਦ ਤਕਰੀਬਨ ਇੱਦਾਂ ਹੋ ਹੀ ਜਾਂਦਾ, ਵਿਰਾਗ ਹੀ ਇੰਨਾ ਹੋ ਜਾਂਦਾ ਮੇਰੇ ਵਾਲੇ, ਹੁਣ ਮਿੰਟੂ ਬਾਜੀ ਨੇ ਵੀ ਰੱਖੇ ਲੈਣੇ 2 ਸਾਲਾਂ ਤੱਕ, ਇਹ ਕੋਈ ਵਿਆਹ ਦਾ ਕੋਈ ਮਕਸਦ ਨਹੀਂ ਹੈਗਾ, ਵਿਆਹ ਦਾ ਕੋਈ ਮਤਲਬ ਨਹੀਂ ਕਿ ਕੰਟਰੈਕਟ ਮੈਰਿਜ ਦੇ ਬਾਅਦ ਹੀ ਹੋਏ ਇੱਦਾਂ ਕੰਮ, ਉਹ ਸਾਡੇ ਯਾਰ ਕੇ ਬਿਨਾਂ ਕੰਟਰੈਕਟ ਤੋਂ ਵੀ ਹੋਏ ਫਿਰਦੇ ਆ ਨਾ, ਪੂਰੇ ਸਰੂਪ ਰੱਖੀ ਫਿਰਦੇ ਆ, ਕੋਈ ਐਡੀ ਗੱਲ ਨਹੀਂ ਹੈਗੀ। ਗੁਰਨਾਮ ਸਿੰਘ ਭੁੱਲਰ ਜਿਹੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹੁਸੈਨ ਨੂੰ ਕਹਿੰਦੇ ਮੇਰਾ ਨੰਬਰ ਦੇ ਦਵੋ, ਮਲਡੂਰੇ ਤੋਂ ਬੰਦਾ ਲੈ ਕੇ ਜਾਣਾ, ਨਾਲ B-double ਲੈ ਕੇ ਜਾਂਦੇ ਆ, US$ ਲੈ ਕੇ ਆਵਾਂਗੇ। ਨਹੀਂ ਬਾਈ ਜੀ, ਗੁਰਪ੍ਰੀਤ ਗਿੱਲ ਹੁਣ ਅਸੀਂ ਦੇ ਦਿੱਤਾ ਠੇਕਾ, ਹੁਣ ਤੁਸੀਂ ਅਗਲੀ ਈਮੇਲ ਦਾ ਫਿਰ ਆਪਾਂ ਕਿਸੇ ਹੋਰ ਦਾ ਇੰਤਜ਼ਾਰ, ਇਕੱਲਾ ਇੱਕੋ ਥੋੜਾ ਕਰਨਲ ਹੋਇਆ, ਹੋਰ ਬਥੇਰੇ ਕਰਨਲ ਆ, ਜਦ ਆਪਾਂ ਦਾ ਰਾਹ ਖੁੱਲ ਗਿਆ ਫਿਰ
ਰੋਜ਼ ਹੀ ਆਉਂਦੇ ਆ, ਰੋਜ਼ ਹੀ ਆਉਂਦੇ ਆ। ਪਿਛਲੇ ਮਹੀਨੇ ਆਇਆ ਸੀ, ਕਹਿੰਦੇ 4 ਟਰੰਕ ਭੇਜ ਰਹੀ ਆ ਤੈਨੂੰ, ਕੋਈ ਪਤਾ ਨੀ ਉਦੋਂ ਕੋਈ ਹੋਰ ਮੁਲਕ ਚੋਂ ਸੀ, ਤੇ ਉਹ ਟਰੰਕਾਂ ਦੇ ਵਿੱਚ ਤੈਨੂੰ ਦੱਸਦੀ ਵੀ ਇੰਨੇ ਮਿਲੇ ਨਾ, ਤੇ ਉਹਨਾਂ ਨੂੰ ਸਾਂਭ ਕੇ ਰੱਖ ਲਈ ਜਿੱਥੇ ਮਰਜ਼ੀ। ਉਹ ਫਿਰ 2 ਨੰਬਰ ਦੇ ਸੀ, ਹੁਣ ਤਾਂ ਮੈਂ ਡੀਲ ਹੀ ਨੀ ਕੀਤਾ ਇਹਨੂੰ, ਥੋੜਾ ਜਿਹਾ ਐਂਟਰਟੇਨ ਤਾਂ ਕੀਤਾ ਆਪਾਂ, ਇਹਨੇ ਸਰਟੀਫਿਕੇਟ ਵੀ ਨਾਲ ਦਿਖਾਇਆ,
ਨਾਲ ਸਰਟੀਫਿਕੇਟ ਵੀ ਆ। ਮਹਿੰਦਰ ਸਿੰਘ ਹੰਸ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਵਧੀਆ ਡਿਸਕਸ਼ਨ ਚੱਲ ਰਹੀ ਹੈ ਜੀ। ਰਵਿੰਦਰ ਸਿੰਘ ਮੈਲਬਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਜੱਗਾ ਸੈਦੋ ਕੇ ਮੈਲਬਨ ਵਾਲੇ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸਤਵੀਰ ਸਿੰਘ ਧਨੋਆ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਆਪਣੇ ਮਨੀ ਮੰਡੀ ਕਲਾਂ ਵਾਲੇ ਹੋ ਜੀ, ਬਹੁਤ ਵਧੀਆ ਜਾਣਕਾਰੀ ਭੇਜੀ ਚਾਹ ਪੱਤੀ ਬਾਰੇ। ਕੋਈ ਨੀ, ਆਪਾਂ ਹੁਣੇ ਕਰਦੇ ਆਂ, ਪਰ ਪਹਿਲਾਂ ਕੁਛ ਮੁੱਖ ਖਬਰਾਂ ਜਿਹੜੀਆਂ ਨੇ ਪੰਜਾਬ ਦੀ ਅਖਬਾਰਾਂ ਦੀ, ਉਹ ਸਾਂਝੀਆਂ ਕਰਨੀਆਂ। ਮਿੰਟੂ ਭਾਜੀ, ਆਹ ਜਿਹੜੀ ਖਬਰ ਲੱਗੀ ਹੈ ਵੀ ਦੋ ਸਾਬਕਾ ਐਸ ਪੀ ਸਮੇਤ ਚਾਰ ਖਿਲਾਫ ਕੇਸ ਦਰਜ, ਇਹ ਕੀ ਮਾਜਰਾ ਆ?
ਦੇਖੋ, ਬਾਈਬਲ ਕਲਾਂ ਕਾਂਡ ਜਿਹੜਾ ਗੋਲੀ ਕਾਂਡ ਹੋਇਆ ਸੀ ਜਾਂ ਬਰਗਾੜੀ ਕਾਂਡ ਤੋਂ ਲੋਕ ਜ਼ਿਆਦਾ ਉਸ ਤੋਂ ਜਾਣੂ ਆ, ਇਹ ਉਸਦੀ ਜਿਹੜੀ ਸੇਵਾ ਮੁਕਤ ਰਣਜੀਤ ਸਿੰਘ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਿਸ਼ਾਂ ਤੇ ਕਾਰਵਾਈ ਕੀਤੀ ਗਈ ਹੈ, ਜਿਹੜਾ ਕਿ ਕੈਪਟਨ ਨੇ ਬਿਠਾਇਆ ਸੀ, ਤੇ ਇਹਦੇ ਵਿੱਚ ਗਾਜ ਉਹਨਾਂ ਲੋਕਾਂ ਤੇ ਡਿੱਗੀ ਆ ਜਿਹੜੇ ਉਦੋਂ ਅਣਪਛਾਤੇ ਕਰਕੇ ਲਿਖੇ ਸੀਗੇ, ਜਦੋਂ ਜਿਨ੍ਹਾਂ ਤੇ ਭਗਵੰਤ ਮਾਨ ਕਟਾਕਸ਼ ਕਰਦਾ ਸੀ ਵੀ ਪੁਲਿਸ ਵੀ ਹੁਣ ਅਣਪਛਾਤੀ ਹੋ ਗਈ ਆ, ਕਿਉਂਕਿ ਜਿਹੜੇ ਪਰਚੇ ਦਰਜ ਹੋਏ ਸੀ ਉਹ ਅਣਪਛਾਤਿਆਂ ਦੇ ਹੋਇਆ ਸੀ, ਤੇ ਉਹ ਅਕਸਰ ਸਰਕਾਰਾਂ ਨੂੰ ਜਾਂ ਲੋਕਾਂ ਨੂੰ ਪਤਾ ਤਾਂ ਸੀਗਾ ਵੀ ਗੋਲੀ ਕਿਹਦੇ ਹਥਿਆਰ ਚ ਉਤਰੀ ਆ, ਕਿਉਂਕਿ ਸਾਰੀਆਂ ਚੀਜ਼ਾਂ ਰਜਿਸਟਰਡ ਹੁੰਦੀਆਂ, ਤੇ ਇਹ ਚੀਜ਼ਾਂ ਕਾਰਨ ਜਿਹੜਾ ਕੇਸ ਨੂੰ ਬੜਾ ਕੰਪਲੀਕੇਸ਼ਨ ਆ ਗਈਆਂ ਸੀ। ਪਰ ਕੁੱਲ ਮਿਲਾ ਕੇ ਹੁਣ ਜਿਹੜੇ ਐਸ ਐਸ ਪੀਆਂ ਦੇ ਖਿਲਾਫ਼ ਜਾਂ ਜਿਹੜੇ ਮੁਲਾਜ਼ਮਾਂ ਦੇ ਖਿਲਾਫ਼ ਪਰਚਾ ਦਰਜ ਹੋਇਆ, ਉਹ ਵੀ ਮੈਨੂੰ ਤਾਂ ਹਲੇ ਤੱਕ ਅੱਖਾਂ ਪੂੰਝਣ ਵਾਲੀ ਗੱਲ ਹੀ ਲੱਗੀ, ਕਿਉਂਕਿ ਜਿਹੜਾ ਮੇਨ ਇੱਕ ਦੋ ਵੀਡੀਓ ਫਲੋਟ ਹੋਈਆਂ ਸੀ ਜਾਂ ਮੇਨ ਜਿਹੜਾ ਦੋਸ਼ੀ ਗਰਦਾਣੇ ਜਾ ਰਿਹਾ ਸੀ ਉਹ ਇੱਕ ਡੀ ਆਈ ਜੀ ਸੀ, ਡੀ ਆਈ ਜੀ ਵੀ ਕੀ ਜਿਹੜੇ ਉਮਰਾ ਨੰਗਲ ਹੋਰਾਂ ਦੇ ਪੁੱਤਰ ਪਰਮਰਾਜ ਉਮਰਾ ਨੰਗਲ ਦੇ ਉੱਤੇ ਕਿੰਤੂ ਪ੍ਰੰਤੂ ਹੋ ਰਿਹਾ ਸੀਗਾ ਪਹਿਲਾਂ। ਪਰ ਹੁਣ ਦੇਖੋ ਵੀ ਇਹ ਜਿਹੜੇ ਗਾਜ ਆ ਉਹ ਕਈ ਛੋਟੇ ਲੋਕਾਂ ਤੇ ਡਿੱਗੀ ਆ, ਕਈ ਥਾਣੇਦਾਰਾਂ ਤੇ ਡਿੱਗੀ ਆ, ਜਾਂ ਕੁਛ ਇੱਕ ਸਿਪਾਹੀਆਂ ਤੇ ਵੀ ਡਿੱਗੀ ਆ, ਪਰ ਮੈਨੂੰ ਨਹੀਂ ਲੱਗਦਾ ਵੀ ਏਡੇ ਵੱਡੇ ਕਾਂਡ ਦੇ ਵਿੱਚ ਸਿਪਾਹੀ ਕੋਈ ਐਕਸ਼ਨ ਲੈ ਸਕਦਾ। ਉਹ ਐਕਸ਼ਨ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਹੋਏ ਸੀ, ਤੇ ਉਸ ਟਾਈਮ ਵੀਡੀਓ ਵੀ ਬੜੀਆਂ ਫਲੋਟ ਹੋਈਆਂ ਸੀ ਜਦੋਂ ਇੱਕ ਆਈ ਜੀ ਡੀ ਆਈ ਜੀ ਲੈਵਲ ਦਾ ਆਫਿਸਰ ਫੋਨ ਦੇ ਉੱਤੇ ਜਿਹੜਾ ਸਾਰਿਆਂ ਬੰਦਿਆਂ ਨੂੰ ਗਾਈਡ ਕਰ ਰਿਹਾ ਸੀ, ਤੇ ਉਹ ਇੱਕ ਵੱਡੇ ਬਾਬੇ ਨੂੰ ਉੱਥੋਂ ਕੱਢ ਕੇ ਕੱਢਣ ਦੇ ਸਾਰ ਪਹਿਲਾਂ ਉਹਨੂੰ ਉੱਥੋਂ ਦਵੱਲਿਆ, ਤੇ ਫਿਰ ਉਸ ਤੋਂ ਉਹਨੂੰ ਬਾਬੇ ਨੂੰ ਕਿਹਾ ਵੀ ਤੂੰ ਇੱਥੋਂ ਚਲਾ ਜਾ ਹੁਣ ਇੱਥੇ ਗਲਤ ਹੋਊਗਾ ਕੰਮ, ਤੇ ਨਾਲ ਦੀ ਨਾਲ ਜਿਹੜੀ ਗੋਲੀ ਚੱਲ ਪਈ ਸੀ। ਸੋ ਉਹ ਗੱਲਾਂ ਬਹੁਤ ਸ਼ੰਕੇ 'ਚ ਆਈਆਂ ਸੀ, ਤੇ ਸ਼ੱਕ ਉਸ ਬਾਬੇ 'ਤੇ ਵੀ ਹੋਇਆ ਸੀ, ਉਸ ਡੀ ਆਈ ਜੀ ਜਾਂ ਡੀ ਜੀ ਪੀ ਸੀ ਸ਼ਾਇਦ ਉਸ ਦੇ ਉੱਤੇ ਆਉਂਦਾ ਸੀ। ਪਰ ਹੁਣ ਕੁੱਲ ਮਿਲਾ ਕੇ ਜਿਹੜਾ ਇੱਕ ਵਾਰੀ ਅੱਖਾਂ ਪੂੰਝਣ ਦੀ ਗੱਲ ਹੋਈ ਆ, 10 ਕੁ ਅਫਸਰਾਂ ਖਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ, ਪਰ ਨਾਲ ਨਾਲ ਜਿਹੜੀ ਵਿਧਾਨ ਸਭਾ ਦੇ ਵਿੱਚ ਜਿਹੜਾ ਹੁਣ ਮੌਨਸੂਨ ਸੈਸ਼ਨ ਸ਼ੁਰੂ ਹੋਣਾ ਉਹ 'ਚ ਵੀ ਇਹ ਰਿਪੋਰਟ ਪੇਸ਼ ਹੋਊਗੀ। ਸੋ ਵਿਧਾਨ ਸਭਾ ਦੇ ਵਿੱਚ ਰਿਪੋਰਟ ਪੇਸ਼ ਕਰਨ ਦਾ ਹੁਣ ਕੋਈ ਬਾਹਲਾ ਖਤਰਾ ਨਹੀਂ ਰਿਹਾ, ਕਿਉਂਕਿ ਹੁਣ ਜਿਹੜੀ ਵਿਰੋਧੀ ਪਾਰਟੀ ਉਹ ਖੇਰੂੰ ਖੇਰੂੰ ਜੀ ਹੋਈ ਹੋਈ ਆ, ਤੇ ਵਿਰੋਧੀ ਧਿਰ ਦਾ ਜਿਹੜਾ ਨੇਤਾ ਉਹ ਪ੍ਰੋਪਰ ਹਜੇ ਉਨਾ ਹੰਡਿਆ ਹੋਇਆ ਨਹੀਂ ਹੈ। ਸੋ ਨਹੀਂ, ਜੇ ਕਿਤੇ ਜੇ ਪਹਿਲਾਂ ਦੇ ਮਾਹੌਲ 'ਚ ਹੁੰਦੀ ਤਾਂ ਇਸ ਥਾਂ ਦੇ ਉੱਤੇ ਖਹਿਰੇ ਨੇ ਬਹੁਤ ਸਿੰਘ ਫਸਾਉਣੇ ਸੀ। ਪਰ
ਇਹ ਵੀ ਗੱਲ ਕਰਨੀ ਹੈ, ਤੁਸੀਂ ਵਿਰੋਧੀ ਐਲ ਓ ਬੀ ਦੀ ਗੱਲ ਕੀਤੀ ਆ, ਲੀਡਰ ਆਫ ਆਪੋਜੀਸ਼ਨ ਦੀ ਚੀਮਾ ਸਾਹਿਬ, ਤੇ ਉਹਨਾਂ ਨੇ ਇੱਕ ਨਵਾਂ ਹੀ ਖੁਲਾਸਾ ਕਰਤਾ, ਤੇ ਜਿੱਦਾਂ ਇੱਕ ਗਰੁੱਪ ਦੇ ਵਿੱਚ ਬੀਬੀ ਕਹਿ ਰਹੀ ਸੀ ਉਹ ਮੈਂ ਮਿੰਟੂ ਬਰਾੜ ਨੂੰ ਜਾਣਦੀ ਆ, ਉਹ ਰਿਵਰਲੈਂਡ ਰਹਿੰਦਾ, ਗਲੋਸਬ ਗੁਰਦੁਆਰੇ ਜਾਂਦਾ, ਉਹ 'ਚ 250 ਬੰਦਾ ਸੀ। ਮੈਂ ਲਿਖਿਆ ਵੀ ਬਹੁਤ ਆਲਾ ਦਰਜੇ ਦੀ ਜਾਣਕਾਰੀ ਦਿੱਤੀ ਆ ਬੀਬੀ ਜੀ ਤੁਸੀਂ, ਕਹਿੰਦੀ ਕੀ ਮਤਲਬ? ਮੈਂ ਕਿਹਾ ਵੀ ਤੁਸੀਂ, ਤੁਹਾਨੂੰ ਹੀ ਨਹੀਂ ਪਤਾ, ਬਾਕੀ ਸਾਰੀ ਦੁਨੀਆਂ ਨੂੰ ਪਤਾ ਵੀ ਉਹ ਕਿੱਥੇ ਰਹਿੰਦਾ ਕਿੱਥੇ ਜਾਂਦਾ, ਕੀ ਮਤਲਬ? ਮੈਂ ਕਿਹਾ ਉਹ ਪਹਿਲੀ ਗੱਲ ਤਾਂ ਰਿਵਰਲੈਂਡ ਨਹੀਂ ਜਾਂਦਾ, ਐਡਲੇਡ ਰਹਿੰਦਾ, ਉਹ ਤਾਂ ਹਰੇਕ ਗੁਰਦੁਆਰੇ ਜਾਂਦਾ, ਕੱਲਾ ਗਲੋਸਪ ਥੋੜੇ ਜਾਂਦਾ, ਹਨਾ। ਸੋ ਜਿਹੜੀ ਮਤਲਬ ਉਹ ਜਿਹੜੀ ਉਹ ਜਾਣਕਾਰੀ
ਵੀ ਕਾਫੀ
ਜਾਣਕਾਰੀ ਜਿਹੜੀ ਚੀਮਾ ਸਾਹਿਬ ਨੇ ਦਿੱਤੀ ਆ ਉਹ ਵੀ ਇੱਦਾਂ ਹੀ ਆਲਾ ਦਰਜੇ ਦੀ ਦਿੱਤੀ ਆ, ਜਿੱਦਾਂ ਤੁਹਾਡੇ ਮਾਮਲੇ ਜੋ ਬੀਬੀ ਨੇ ਦਿੱਤੀ ਸੀ।
ਕੀ ਕਿਹਾ ਉਹਨਾਂ ਨੇ?
ਉਹ ਕਹਿੰਦੇ ਵੀ ਇਹ ਜਿਹੜੇ ਬੀਜੇਪੀ ਤੇ ਅਕਾਲੀ ਦਲ ਬਾਦਲ ਹੈ ਇਹ ਰਲ ਗਏ ਆਪਸ ਚ।
ਅੱਛਾ, ਕਮਾਲ ਹੀ ਹੋ ਗਈ,
ਕਹਿੰਦੇ ਸਾਰਾ ਇਹਨਾਂ ਦਾ ਗੱਠਜੋੜ ਹੋ ਗਿਆ। ਕਹਿੰਦੇ
ਘੱਟੋ ਘੱਟ 15-20 ਸਾਲ ਹੋ ਗਏ ਨਾਲੇ, ਤੁਹਾਨੂੰ ਪਤਾ ਹੀ ਨਹੀਂ ਲੱਗਿਆ?
ਉਹੀ ਤਾਂ ਗੱਲ ਹੈ, ਮੈਂ ਬੜੀ ਆਲਾ ਦਰਜੇ ਦੀ ਜਾਣਕਾਰੀ ਦਿੱਤੀ ਹੈ ਲੀਡਰ ਆਫ ਆਪੋਜੀਸ਼ਨ ਨੇ ਵੀ।
ਇੱਥੇ ਪਤਾ ਲੱਗਦਾ, ਇੱਥੇ ਪਤਾ ਲੱਗਦਾ ਬੰਦੇ ਦੇ ਟੈਂਪਰ ਦਾ, ਇੱਥੇ ਪਤਾ ਲੱਗਦਾ ਬੰਦੇ ਦੀ ਕੈਪੇਬਿਲਿਟੀ ਦਾ ਵੀ ਬੰਦਾ ਕਿੱਥੋਂ ਤੱਕ ਆ। ਹੁਣ ਉਦੋਂ ਚਰਨਜੀਤ ਸਿੰਘ ਨੂੰ ਕਾਂਗਰਸ ਨੇ ਬਣਾਤਾ, ਵੀ ਤੇ ਚਰਨਜੀਤ ਹੋਰਾਂ ਨੇ ਕਿੰਨੀ ਆਪਣੀ ਉਸ ਦੇ ਵਿੱਚ ਉਹਨਾਂ ਨੂੰ ਬੇਇੱਜ਼ਤੀ ਹੋਈ। ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਚਰਨਜੀਤ ਕੋਈ ਮਿਹਨਤੀ ਨਹੀਂ, ਇਮਾਨਦਾਰ ਨਹੀਂ ਜਾਂ ਉਹ ਕੰਮ ਨਹੀਂ ਕਰਦੇ, ਇਹ ਨਹੀਂ ਗੱਲਾਂ ਹੁੰਦੀਆਂ। ਪਰ ਇੱਕ ਲੈਵਲ ਹੁੰਦਾ ਹਰ ਚੀਜ਼ ਦਾ, ਇੱਕ ਬੰਦੇ 'ਚ ਆਪਾਂ ਅਕਸਰ ਇੱਥੇ ਫਾਰਮ ਭਰਦੇ ਹਾਂ ਉਹਦੇ 'ਚ ਲਿਖਿਆ ਹੁੰਦਾ ਵੀ ਤੁਹਾਡੇ 'ਚ ਲੀਡਰਸ਼ਿਪ ਦੀ ਕੁਆਲਿਟੀ ਹੈਗੀ, ਤੇ ਅਸੀਂ ਉੱਥੇ ਲੀਡਰਸ਼ਿਪ ਦੀ ਕੁਆਲਿਟੀ ਤੇ ਜੈਸ ਲਿਖ ਦਿੰਦੇ ਹਾਂ ਹੈਗੀ ਆ। ਪਰ ਕਿਤੇ ਪੜਤਾਲ ਕੇ ਦੇਖੋ ਵੀ ਲੀਡਰਸ਼ਿਪ ਦੀ ਕੁਆਲਿਟੀ ਕੀ ਹੁੰਦੀ ਆ। ਲੀਡਰਸ਼ਿਪ ਕਰਨ ਵਾਸਤੇ ਤੁਹਾਨੂੰ ਇੱਕ ਐਕਸਟਰਾ ਆਰਡਨਰੀ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ 'ਚ ਕੁਦਰਤ ਬੰਨੀਆਂ ਦਿੱਤੀਆਂ ਹੁੰਦੀਆਂ ਜਿਹੜੀਆਂ ਕਿ ਤੁਹਾਨੂੰ ਉਸ ਦੇ ਲੈਵਲ ਦਾ ਬਣਾਉਂਦੀਆਂ, ਇੱਕ ਟੈਂਪਰ ਦਿੰਦੀਆਂ ਵੀ ਤੁਸੀਂ ਕਿੱਥੇ ਡੋਲ ਕਿੱਥੋਂ ਤੱਕ ਝੱਲ ਲਓਗੇ ਉਸ ਟੈਂਪਰ ਨੂੰ। ਸੋ ਇਹ ਚੀਜ਼ਾਂ ਚੰਨੀ 'ਚ ਵੀ ਨਹੀਂ ਸੀਗੀਆਂ। ਜੋ ਚੰਨੀ ਨੂੰ ਪੁੱਛਿਆ ਗਿਆ ਵੀ ਤੁਸੀਂ ਦੱਸੋ ਤਾਂ ਸੀ ਇੱਕ ਕੰਮ ਵੀ ਕੀ ਕੰਮ ਕੀਤਾ ਸੁਖਬੀਰ ਨੇ, ਜਦੋਂ ਉਹ ਥੋੜੀ ਜਿਹੀ ਉੱਚੀ ਆਵਾਜ਼ 'ਚ ਪੁੱਛ ਲਿਆ ਤੇ ਕਹਿੰਦਾ ਜੀ ਅਸੀਂ ਸੜਕਾਂ ਦੇ ਪੈਂਚਰ ਲਾਏ। ਉਹ ਦੇਖੋ ਕਿੱਡੀ ਕਿੱਡੀ ਹਾਸੋਹੀਣੀ ਗੱਲ ਹੋਈ ਸੀ ਉਸ ਟਾਈਮ ਦੇ ਵਿੱਚ। ਹਾਂ, ਉਹ ਚੀਜ਼ ਹੁਣ ਹੋਈ ਆ। ਸੋ ਇਹ ਇਹ ਚੀਜ਼ਾਂ ਪਾਰਟੀਆਂ ਨੂੰ ਦੇਖਣੀਆਂ ਚਾਹੀਦੀਆਂ ਜਦੋਂ ਵੀ ਕਿਸੇ ਨੂੰ ਅਪੋਜੀਸ਼ਨ ਦਾ ਲੀਡਰ ਬਣਾਉਂਦੇ। ਇਹ ਅਪੋਜੀਸ਼ਨ ਦਾ ਲੀਡਰ ਪਤਾ ਇਹਨਾਂ ਨੂੰ ਕਿਉਂ ਬਣਾਇਆ ਸੀ? ਸੁੱਚਾ ਸਿੰਘ ਛੋਟੇਪੁਰ ਤਾਂ ਬਣਾਇਆ ਸੀ ਵੀ ਉਹ ਸੈਂਟਰ ਨੂੰ ਪਤਾ ਸੀ ਵੀ ਇਹ ਮੂਹਰੇ ਨਹੀਂ ਬੋਲਦਾ। ਫਿਰ ਉਹ ਜ਼ਿਆਦਾਤਰ ਜਿਹੜੇ ਅਪੋਜੀਸ਼ਨ ਦੇ ਜਿਹੜੇ ਜੋ ਵੀ ਕਿਸੇ ਨੂੰ ਪਾਵਰ ਦਿੰਦੇ ਨਾ, ਉਹਨਾਂ ਨੂੰ ਦਿੱਤੀ ਜਾਂਦੀ ਆ ਵੀ ਜਿਹੜੇ ਮੂਹਰੇ ਨਹੀਂ ਬੋਲਦੇ, ਜਿਹੜੇ ਜਿਹੜਿਆਂ ਤੋਂ ਜੋ ਮਰਜ਼ੀ ਮੋਹਰਾ ਬਣਾ ਕੇ ਤੇ ਕੰਮ ਆਪਦੇ ਕਰਾਈ ਜਾਵਾਂਗੇ। ਹੁਣ ਖਹਿਰਾ ਮੂਹਰੋਂ ਬੋਲਣ ਵਾਲਾ ਟੱਕਰ ਗਿਆ ਤੁਹਾਨੂੰ ਲਾਤਾ ਥੱਲੇ।
ਉਹ ਡੰਮੀ ਬਣਾਉਂਦੇ ਨਾ ਰਬੜ ਸਟੈਂਪਾਂ, ਜਿਦਾਂ ਪ੍ਰਧਾਨ ਜਿਹੜੇ ਆ ਰਬੜ ਦੀ ਸਟੈਂਪ,
ਰਬੜ ਸਟੈਂਪਾਂ, ਬਸ
ਰਬੜ ਦੀ ਸਟੈਂਪ ਬਣਾਉਣੀ ਆ। ਗੱਲ ਇਹ ਕੈਪੇਬਿਲਟੀ ਦੀ ਨਾ, ਲੀਡਰ ਬਣਾ ਦਿੰਦੇ ਆ ਤੇ ਸਾਡੇ ਵੀ ਇੱਥੇ ਇੱਕ ਵਾਰੀ ਰੌਲਾ ਪੈ ਗਿਆ ਕਮੇਟੀ ਦੇ ਵਿੱਚ ਹਨਾ, ਤੇ ਉਹਨੂੰ ਮਸੀਂ ਤਾਂ ਲਾਇਆ, ਕੰਮ ਖਰਾਬ ਕਰਦਾ ਸੀ ਸੈਕਟਰੀ ਸੀਗਾ ਹਨਾ, ਤੇ ਉਹ ਬਾਅਦ ਦੇ ਵਿਚੋਂ ਚਲੋ ਮੈਂਬਰ ਚੋਣ ਹੋ ਗਿਆ ਹਨਾ, ਤੇ ਬਾਅਦ ਚੋਂ ਕਮੇਟੀ ਚੁਣਨੀ ਸੀ ਤਾਂ ਉਹਨੂੰ ਤਾਂ ਚੁਣਨਾ ਨੀ ਸੀ, ਸਾਰੇ ਉਹਦੇ ਉਲਟ ਸੀ। ਉਹ ਕਹੇ ਮੈਂ ਸੈਕਟਰੀ ਬਣਨਾ ਹਨਾ, ਤੇ ਅਸੀਂ ਉਹਨੂੰ ਕਿਹਾ ਤੂੰ ਸੈਕਟਰੀ ਕਿੱਦਾਂ ਬਣਨਾ, ਬੰਦੇ ਹੋਰ ਹੈਗੇ ਆ ਉਹਨਾਂ ਦੀ ਵੋਟਾਂ ਜ਼ਿਆਦਾ ਨਹੀਂ। ਕਹਿੰਦਾ ਮੈਂ ਤਾਂ ਸੈਕਟਰੀ, ਕਹਿੰਦਾ ਮੈਂ ਤਾਂ ਸੈਕਟਰੀ ਬਣ ਸਕਦਾ, ਹੋਰ ਤਾਂ ਮੈਂ ਮੈਂਬਰ ਨਹੀਂ ਬਣ ਸਕਦਾ, ਬਸ ਮੈਂ ਤਾਂ ਸੈਕਟਰੀ ਬਣ ਸਕਦਾ। ਕਹਿੰਦਾ ਮੇਰਾ ਫਾਇਦਾ ਕੀ ਹੈ ਫਿਰ, ਉਹ ਆਪਣੇ ਆਪ ਹੀ ਕਹੀ ਜਾਵੇ ਬੰਦਾ ਨਾ। ਮੈਂ ਕਿਹਾ ਕਮਾਲ ਹੈ ਵੀ ਲੋਕ, ਜਿੱਦਾਂ ਤੂੰ ਪਹਿਲਾਂ ਤੈਨੂੰ ਲਾਇਆ ਸੀਗਾ ਇਸੇ ਕਰਕੇ ਲਾਇਆ, ਤੇਰੇ ਤੋਂ ਦੁਖੀ ਹੋ ਗਏ ਤਾਂ ਕਮੇਟੀ ਬਦਲੀ, ਤੈਨੂੰ ਮੈਂਬਰ ਬਣਾਇਆ ਲਾ ਕੇ ਹਨਾ, ਤੂੰ ਫੇਰ ਤੂੰ ਸੈਕਟਰੀ ਬਣਨਾ। ਉਹਨੇ ਕਹਿੰਦਾ ਮੈਂ ਤਾਂ ਸੈਕਟਰੀ ਤੋਂ ਬਿਨਾਂ ਕਹਿੰਦਾ ਮੇਰਾ ਕੰਮ ਹੀ ਨੀ ਹੈਗਾ। ਕਹਿੰਦਾ ਕਹਿੰਦੇ ਕਮਾਲ ਹੈ, ਮਤਲਬ ਪੀਪਲ ਥਿੰਕ ਕਿਤੇ ਆ ਬੋਰਨ ਸੈਕਟਰੀਜ਼ ਔਰ ਪ੍ਰੈਜ਼ੀਡੈਂਟਸ ਹਨਾ। ਤੇ ਚਲੋ ਐਨੀਵੇ, ਆਪਾਂ ਗੱਲ ਅੱਗੇ ਜਾਰੀ ਰੱਖਦੇ ਹਾਂ। ਤੇ ਇੱਕ ਹੋਰ ਖਬਰ ਜਿਹੜੀ ਇੰਟਰਸਟਿੰਗ ਹੈ, ਮੈਂ ਤੇ ਵੈਸੇ ਮੈਨੂੰ ਥੋੜੇ ਚਾਨਣਾ ਪਾਇਓ ਕਿ ਦਿਲਪ੍ਰੀਤ ਬਾਬਾ ਦਾ ਸਾਥੀ ਆਕਾਸ਼ ਗ੍ਰਿਫ਼ਤਾਰ ਹਨਾ। ਖੈਰ ਮੈਂ ਆਕਾਸ਼ ਚ ਬਹੁਤਾ ਇੰਟਰਸਟਿਡ ਨਹੀਂ ਹੈਗਾ, ਪਰ ਦਿਲਪ੍ਰੀਤ ਮੈਨੂੰ ਇੱਕ ਦੱਸਿਓ, ਗ੍ਰਿਫ਼ਤਾਰ ਕੀਤਾ ਹੋਇਆ ਜਾਂ ਭੱਜ ਗਿਆ ਸੀ ਪਿੱਛੇ ਗਏ?
ਨਹੀਂ ਨਹੀਂ, ਉਹ ਦੁਬਾਰਾ ਪਿੱਛੇ ਦੋ ਤਿੰਨ ਕੁ ਵੀਕ ਹੋ ਗਏ, ਉਹਨੂੰ ਉਹਦੇ ਗੋਲੀ ਲੱਗੀ ਹੋਈ ਆ, ਉਹਨੂੰ ਫੜ ਲਿਆ ਸੀਗਾ ਤੇ ਉਹ ਇਸ ਟਾਈਮ ਜਿਹੜਾ ਇਲਾਜ ਅਧੀਨ ਆ ਤੇ ਤਰੀਕਾਂ ਤੇ ਵੀ ਉਹਨਾਂ ਨੂੰ ਸਟਰਕਚਰ ਤੇ ਪਾ ਕੇ ਲਿਜਾਇਆ ਜਾ ਰਿਹਾ। ਹੁਣ ਇਹ ਜਿਹੜਾ ਦੂਜਾ ਮੁੰਡਾ, ਇਹ ਆਕਾਸ਼ ਜਿਹੜਾ ਕਿ ਉਹਦੀ ਰੇਕੀ ਕਰਦਾ ਹੁੰਦਾ ਸੀ ਤੇ ਬਹੁਤ ਛੋਟੀ ਉਮਰ ਦਾ ਸੀ, 18 ਕੁ ਸਾਲ ਚ ਕਹਿੰਦੇ ਗੈਂਗਸਟਰ ਬਣ ਗਿਆ ਸੀ ਤੇ 21 ਕੁ ਸਾਲ ਹੁਣ ਉਹਦੀ ਏਜ ਆ ਸਾਰੀ, ਤੇ ਉਹਨੂੰ ਕੱਲ ਪੁਲਿਸ ਮੁਲਾਜ਼ਮ ਮੁਕਾਬਲੇ ਚ ਨਾ ਜ਼ਖਮੀ ਕਰਕੇ ਉਹਦੇ ਬਾਂਹ ਚ ਗੋਲੀ ਲੱਗੀ ਆ ਤੇ ਉਹਨੂੰ ਵੀ ਫੜ ਲਿਆ। ਤੇ ਦੇਖ ਲਓ ਇੰਨੀ ਕੁ ਛੋਟੀ ਉਮਰ ਚ ਉਹਦੇ ਤੇ 5 ਕਤਲ ਤੇ 8 ਲੁੱਟ ਦੀਆਂ ਵਾਰਦਾਤਾਂ ਦਾ ਦਰਜ ਆ ਤੇ ਉਹਨੂੰ ਜਿਹੜਾ ਉਦੋਂ ਭਜਾਉਣ ਵਾਲਿਆਂ ਦੇ ਵਿੱਚ ਵੀ ਉਹਦਾ ਨਾਂ ਦਰਜ ਆ ਜਿਹੜਾ। ਸੋ ਇਸ ਕਰਕੇ ਜਿਹੜੀ ਇਹ ਜਿਹੜੀ ਗੈਂਗਸਟਰ ਵਾਰ ਦੇ ਉੱਤੇ ਚੱਲ ਰਹੀ ਆ ਉਹਦੇ ਤੇ ਕਿੰਤੂ ਪਰੰਤੂ ਇਹ ਵੀ ਚੱਲ ਰਿਹਾ ਵੀ ਇਹ ਬਾਬਾ ਜਿਹੜਾ ਆਕਾਸ਼ ਹੈ ਫੜਿਆ ਨੀ, ਇਹ ਆਲਰੇਡੀ ਪਹਿਲਾਂ ਫੜਿਆ ਹੋਇਆ ਸੀ, ਡਰਾਮਾ ਕੀਤਾ ਗਿਆ ਜਿਵੇਂ ਪਹਿਲਾਂ ਵੀ ਨਕਲੀ ਐਨਕਾਊਂਟਰ ਬਣਾਏ ਜਾਂਦੇ ਰਹੇ ਆ। ਤੇ ਪਰ ਜਿਹੜੀ ਦੇਖਣ ਚ ਇਹ ਵੀ ਆਇਆ ਵੀ ਇਸ ਚੀਜ਼ ਨਕਲੀ ਐਨਕਾਊਂਟਰ ਬਣਾਉਣ ਦੀ ਕੋਈ ਲੋੜ ਵੀ ਨਹੀਂ ਸੀਗੀ ਕਿਉਂਕਿ ਐਡਾ ਵੱਡਾ ਹਾਈ ਪ੍ਰੋਫਾਈਲ ਇਹ ਨਹੀਂ ਸੀਗੇ। ਹਾਂ, ਇਹ ਜਿਹੜਾ ਪਰਮੀਸ਼ ਦੇ ਉੱਤੇ ਜਿਹੜਾ ਕਤਲ ਹੋਇਆ, ਜਿਹੜਾ ਕਤਲਾਨਾ ਹਮਲਾ ਹੋਇਆ ਸੀ ਪਰਮੀਸ਼ ਵਰਮਾ ਤੇ, ਉਹਦੇ ਵਿੱਚ ਸ਼ਾਮਲ ਸੀ ਇਹ ਬੰਦਾ।
ਅੱਛਾ, ਉਹਦਾ ਵੀ ਇੱਦਾਂ ਰੌਲਾ ਪਿਆ ਸੀ ਮਿੰਟੂ ਜੀ, ਵੀ ਉਹ ਹਮਲਾ ਵੀ ਆਪੇ ਕਰਵਾਇਆ ਸੀ? ਹੈਲੋ,
ਉਹਦਾ ਵੀ ਦੇਖੋ, ਇਹ ਅੱਜ ਕੱਲ ਇਹ ਵੀ ਪ੍ਰੋਬਲਮ ਚੱਲ ਰਹੀ ਆ,
ਪੈਸੇ ਦੇ ਕੇ ਸਿਕਿਉਰਿਟੀ ਲੈਣ ਨੂੰ,
ਸਾਬਤ ਕਰਨ ਲਈ
ਸਿਕਿਉਰਿਟੀ ਲੈਣ ਨੂੰ,
ਸਿਕਿਉਰਿਟੀ ਵੀ ਲੈਣੀ ਤੇ ਇੱਕ ਇਮੋਸ਼ਨਲ ਜਿਹੜਾ ਬਲੈਕਮੇਲਿੰਗ ਜਿਹੜੀ ਉਹ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਨਾ, ਜਦੋਂ ਤੁਸੀਂ ਇਮੋਸ਼ਨਲ ਗੱਲਾਂ ਕਰਦੇ ਹੋ, ਇਮੋਸ਼ਨਲ ਬਲੈਕਮੇਲਿੰਗ ਦੇ ਚੱਕਰ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾਂਦਾ। ਸੋ ਮੈਨੂੰ ਲੱਗਦਾ ਵੀ ਜਿਹੜਾ ਇਸ ਕੇਸ ਦੇ ਵਿੱਚ ਵੀ ਜਿਹੜਾ ਉਦੋਂ ਉਹਨਾਂ ਦੀ ਕੋਈ ਗਾਣਾ ਜਾਂ ਫਿਲਮ ਆਉਣਾ ਸੀ ਤੇ ਉਹ ਉਸ ਲਈ ਜਿਹੜੀ ਕੋਸ਼ਿਸ਼ ਕਰ ਰਹੇ ਸੀ ਵੀ ਆਪਾਂ ਇਮੋਸ਼ਨਲ ਕਰਕੇ ਲੋਕਾਂ ਨੂੰ ਤੇ ਆਪਦੇ ਨਾਲ ਵੱਧ ਤੋਂ ਵੱਧ ਜੋੜੀਏ। ਜਿਵੇਂ ਕਿ ਹੁਣ ਭਗਵੰਤ ਮਾਨ ਦੀ ਇੱਕ ਵੀਡੀਓ ਫਲੋਟ ਹੋ ਰਹੀ ਹੈ, ਅੱਜ ਕੱਲ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ, ਤੇ ਉਸ ਦੇ ਵਿੱਚ ਵੀ ਇਹ ਦਿਖਾਇਆ ਜਾ ਰਿਹਾ ਵੀ ਉਹ ਕਿਵੇਂ ਹਾਸਪਿਟਲ ਦੇ ਵਿੱਚ ਪੈ ਕੇ ਤੇ ਕਹਿ ਰਹੇ ਆ ਜੀ ਵੀ ਮੈਂ ਰਹਾਂ ਨਾ ਰਹਾਂ ਪਰ ਤੁਸੀਂ ਬਦਲ ਦਿਓ, ਵੋਟ ਪਾਓ, ਯੇ ਕਰੋ, ਤੇ ਪਰ ਥੋੜੇ ਚਿਰ ਬਾਅਦ ਉਹ ਚੰਗੇ ਭਲੇ ਕਿਸੇ ਰੇਡੀਓ ਤੇ ਵਧੀਆ ਇੰਟਰਵਿਊ ਦਿੰਦੇ ਆ। ਸੋ ਇਹ ਚੀਜ਼ਾਂ ਬਣੀਆਂ ਆਈਆਂ ਜੀ।
ਦੇਖੋ, ਇੱਕ ਹੋਰ ਆਪਾਂ ਥੋੜੀ ਗੱਲ ਕਰਨੀ ਆ, ਹੁਣ ਭਗਵੰਤ ਮਾਨ ਦਾ ਕੀ ਸੀਨ ਹੈ? ਮਤਲਬ ਤੁਹਾਨੂੰ ਲੱਗਦਾ ਕਿ ਉਹ ਜਿਹੜੀ MLA MP ਬਣਿਆ ਹੋਇਆ ਆਪਣੇ ਸੰਗਰੂਰ ਹਲਕੇ ਤੋਂ, ਇੰਨੇ ਕਾਟੋ ਕਲੇਸ਼ ਤੋਂ ਬਾਅਦ, ਇੰਨੇ ਜਿਹੜੇ ਲੀਕ ਹੋਣ ਤੋਂ ਬਾਅਦ ਉਹ ਆਪਣੇ ਆਪ ਹੀ ਪੋਲੀਟਿਕਸ ਖੇਡ ਰਿਹਾ, ਆਪਣੇ ਆਪ ਹੀ ਵਿਰੋਧ ਕਰਾ ਰਿਹਾ ਆਪਣੇ, ਮਤਲਬ ਪਾਰਟੀ ਦੇ ਵਿਰੋਧੀਆਂ ਨੂੰ, ਪਾਰਟੀ ਦੇ ਵਿਦਇਨ ਪਾਰਟੀ ਦੇ, ਤੇ ਕੀ ਕੋਈ ਮਤਲਬ ਥਾਂ ਤਿੱਥਾ ਰਹਿ ਗਿਆ ਵੀ ਉਹ ਕਿਤੇ ਖੜ ਸਕਦਾ ਭਗਵੰਤ ਮਾਨ ਨੀ ਮੋਰ?
ਦੇਖੋ ਬਸ ਹੁਣ ਤਾਂ ਜਿਹੜਾ ਇੱਕੋ ਹੀ ਚੀਜ਼ ਪੱਖ ਚ ਜਾਂਦੀ ਹੈ ਭਗਵੰਤ ਮਾਨ ਦੇ, ਉਹ ਆ ਜਿਹੜੇ ਸਾਡਾ ਭੁਲੱਕੜ ਹੋਣਾ ਵੀ ਅਸੀਂ ਚਾਰ ਦਿਨਾਂ ਚ ਭੁੱਲ ਕੇ ਗੱਲ ਫੇਰ ਉਸੇ ਥਾਂ ਤੇ ਆ ਜਾਂਦੇ ਹਾਂ, ਤੇ ਹੋ ਸਕਦਾ ਵੀ ਉਹ ਅਸੀਂ ਭੁਲੱਕੜਪਣੇ ਚ ਫੇਰ ਉਹੀ ਗੱਲਾਂ ਕਰ ਲਈਏ, ਪਰ ਕੁੱਲ ਮਿਲਾ ਕੇ ਲੱਗਦਾ ਨੀ ਹੁਣ ਵਾਪਸ।
ਹਾਂਜੀ, ਤੇ ਉਧਰ ਬੈਂਸ ਬ੍ਰਦਰਸ ਦੇ ਵੀ ਕਾਫੀ ਹੁਣ ਸਕਿਉਟਨੀ ਹੋਣ ਲੱਗੀ ਆ, ਗੁਰਪ੍ਰੀਤ ਗਿੱਲ ਨੇ ਵੀ ਕਾਫੀ ਖੁਲਾਸੇ ਕੀਤੇ ਉਨ੍ਹਾਂ ਬਾਰੇ ਕਿ ਲੁਧਿਆਣੇ ਦੇ ਜਿਹੜੇ ਹਾਲਾਤ ਨੇ ਉਹ ਕਾਫੀ ਬੱਤਰ ਨੇ, ਖਾਸ ਕਰਕੇ ਬੁੱਢਾ ਜਿਹੜਾ ਦਰਿਆ ਆ ਉਹਦੇ ਵਿਚ ਬੜੀ ਪੋਲਿਊਸ਼ਨ ਹੈ। ਜਸਵੰਤ ਜਾਫਰ ਉਣੀ ਤੇ ਹੋਰ ਜਿਹੜੇ ਸੁਹਿਰਦ ਸੱਜਣ ਨੇ ਇਕ ਕੈਂਪੇਨ ਚਲਾ ਰਹੇ ਨੇ ਉਹਨੂੰ ਸਾਫ਼ ਕਰਵਾਉਣ ਦੇ ਲਈ, ਤੇ ਜਿਹੜਾ ਗੰਦੇ ਨਾਲੇ ਗੰਦੇ ਨੂੰ ਗੰਦਾ ਨਾਲਾ ਬਣਾਇਆ ਜਾ ਰਿਹਾ, ਹੋਰ ਵੀ ਗੰਦਾ ਬਣਾਇਆ ਜਾ ਰਿਹਾ, ਜਿਹੜੀਆਂ ਡਾਈ ਦੀਆਂ ਫੈਕਟਰੀਆਂ ਨੇ ਉਹ ਪਾਣੀ ਸਿੱਧਾ ਹੀ ਵਿਚ ਸੁੱਟ ਰਹੀਆਂ ਨੇ, ਤੇ ਸੁਣਨ ਦੇ ਵਿਚ ਆਇਆ ਕਿ ਬੈਂਸ ਬ੍ਰਦਰ ਉਹਨਾਂ ਤੋਂ ਚੰਦਾ ਵੀ ਲੈਂਦੇ ਨੇ ਉਹਨਾਂ ਫੈਕਟਰੀਆਂ ਤੋਂ, ਉਹਨਾਂ ਬਿਜ਼ਨਸ ਤੋਂ। ਕੀ ਬੈਂਸ ਬ੍ਰਦਰ ਨੂੰ ਮਤਲਬ ਥੋੜਾ ਜਿਹਾ ਆਪਣੇ ਲੁਧਿਆਣੇ ਦੀ ਨੁਹਾਰ ਬਦਲਣ ਦੀ ਲੋੜ ਨਹੀਂ ਇਹ ਤੋਂ ਪਹਿਲਾਂ ਕਿ ਉਹ ਸੂਬੇ ਦੇ ਜਾਣੀ ਕਿ ਸਟੇਟ ਪੱਧਰ ਦੇ ਉੱਤੇ ਪੋਲੀਟਿਕਸ ਕਰਨ ਦੀ ਸੋਚਣ?
ਦੇਖੋ ਲੁਧਿਆਣੇ ਚ ਕਾਫੀ ਕੰਮ ਬੈਂਸ ਭਰਾ ਕਰ ਰਹੇ ਆ, ਤੇ ਲੁਧਿਆਣੇ ਦੇ ਜਿਹੜੇ ਜਿਹੜੇ ਉਹਨਾਂ ਦੀ ਜਿੱਤਣ ਦੇ ਕਾਰਨ ਵਿਰੋਧੀ ਜਿਹੜੇ ਆਜ਼ਾਦ ਵੀ ਜਿੱਤੇ, ਪਾਰਟੀਆਂ ਚ ਰਹਿ ਕੇ ਵੀ ਜਿੱਤੇ, ਤੇ ਉਹਨਾਂ ਨੇ ਜਿਹੜੀਆਂ ਆਪਦੀਆਂ ਦੋ ਸੀਟਾਂ ਨੂੰ ਇੱਕ ਕਿਸਮ ਦਾ ਸਿਕਿਓਰ ਕੀਤਾ, ਉਹਦਾ ਕਾਰਨ ਹੀ ਇਹ ਹੈ ਵੀ ਉਹਨਾਂ ਨੇ ਲੋਕਲ ਪੱਧਰ ਤੇ ਕੰਮ ਕੀਤੇ ਆ, ਲੋਕਲ ਪੱਧਰ ਦੇ ਉੱਤੇ ਦਫ਼ਤਰ ਖੋਲ ਕੇ ਜਿਹੜੀ ਆਮ ਸੁਣਵਾਈ, ਆਮ ਨਾਗਰਿਕ ਦੀ ਜਿਹੜੀ ਡੇਲੀ ਬੇਸਿਸ ਸੁਣਵਾਈ ਆ, ਉਹ ਪਹਿਲੀ ਵਾਰ ਇਹਨਾਂ ਨੇ ਇੰਟਰੋਡਿਊਸ ਕੀਤੀ ਹੈ। ਵੈਸੇ ਕਰਨ ਦੀ ਕੋਸ਼ਿਸ਼ ਬਹੁਤ ਨੇ ਕੀਤੀ, ਪਰ ਉਹ ਡਰਾਮਾ ਤੇ ਖ਼ਬਰਾਂ ਤੱਕ ਸੀਮਿਤ ਰਹਿੰਦੀ ਹੈ। ਇਹਨਾਂ ਨੇ ਪ੍ਰੋਪਰ ਦਫ਼ਤਰ ਚਲਾਏ ਆ ਜਿੱਥੇ ਕਿ ਲੋਕ ਆਉਂਦੇ ਆ ਤੇ ਆ ਕੇ ਆਪਣੇ ਕੰਮ ਦੱਸਦੇ ਆ ਤੇ ਉਹ ਕੰਮ ਕਰਵਾਏ ਜਾਂਦੇ ਆ, ਪ੍ਰੋਪਰ ਢੰਗ ਨਾਲ ਕੰਮ ਹੁੰਦੇ ਆ। ਸੋ ਇਹ ਇੱਕ ਵਧੀਆ ਇਹਨਾਂ ਨੇ ਚਲਾਈ ਹੋਈ ਰੀਤ ਆ, ਤੇ ਜਿਹੜਾ ਭਵਿੱਖ ਆ ਹੁਣ, ਜਿਹੜਾ ਨੈਕਸਟ ਭਵਿੱਖ ਜਿਹਨੂੰ ਕਹਿ ਸਕਦੇ ਆ, ਲੋਕ ਕਹਿ ਰਹੇ ਆ ਵੀ ਖਹਿਰੇ ਸਾਹਿਬ ਦਾ ਵੀ ਭਵਿੱਖ ਆ ਰਿਹਾ ਵੀ ਖਹਿਰਾ ਵੀ ਅਗਲੀਆਂ ਵੋਟਾਂ ਚ ਕੁਛ ਕਰਨਗੇ, ਪਰ ਮੈਨੂੰ ਲੱਗਦਾ ਵੀ ਉਹਨਾਂ ਨਾਲੋਂ ਬੈਂਸ ਭਰਾਵਾਂ ਦਾ ਜਿਹੜਾ ਭਵਿੱਖ ਥੋੜਾ ਜਿਹਾ ਤੀਜੀ ਧਿਰ ਦਾ ਜੇ ਕੋਈ ਖੜਾ ਹੁੰਦਾ ਤਾਂ ਉਹਨਾਂ ਦਾ ਜ਼ਿਆਦੇ ਆ ਇਸ ਟਾਈਮ।
ਜੀ ਮਿੰਟੂ ਜੀ, ਇੱਕ ਹੋਰ ਇੰਟਰਸਟਿੰਗ ਖ਼ਬਰ ਜਿਹੜੀ ਜੀ ਐਸ ਚਾਲ ਹੁਣੀ ਭੇਜ ਰਹੇ ਨੇ ਸਾਨੂੰ ਕਿ ਇੰਡੀਆ ਦਾ ਜਿਹੜਾ ਇੱਕ MP ਹੈ, ਹਨਾ, ਉਹਨੇ ਮਤਲਬ ਹਿਟਲਰ ਦੀ ਵਰਦੀ ਪਾ ਕੇ ਉਹ ਪਾਰਲੀਮੈਂਟ ਦੇ ਵਿਚ ਗਿਆ ਤੇ ਮੋਦੀ ਸਾਹਿਬ ਤੋਂ ਫੰਡ ਲੈਣ ਦੀ ਆਪਣੇ ਸੂਬੇ ਦੇ ਲਈ ਗੱਲ ਕੀਤੀ। ਇਹ ਕਮਾਲ ਹੈ ਜੀ, ਮਤਲਬ ਇਹਦਾ ਨਾਂ ਹੈ ਜੀ ਨਰਮਾਲੀ ਸਿਵਾ ਪ੍ਰਸਾਦ, ਸ਼ਾਇਦ ਤੁਸੀਂ ਪਹਿਲੀ ਵਾਰੀ ਇਹ ਨਾਮ ਸੁਣਿਆ ਹੋਊਗਾ। ਤੇ ਇਹਨਾਂ ਨੇ ਇਹ ਆਪਣੀ ਸਟੇਟ ਜਿਹੜੀ ਨਾ ਸਦਨ ਸਾਊਥ ਇੰਡੀਆ ਚ ਉਥੋਂ ਨੇ, ਤੇ ਉਹ ਐਕਚੁਲੀ MP ਨੇ, ਤੇ ਆਪਣੇ ਸੂਬੇ ਦੇ ਲਈ ਫੰਡ ਲੈਣ ਵਾਸਤੇ ਜਾਂ ਹੋਰ ਕਰਨ ਵਾਸਤੇ ਉਹ ਨਾ ਵੱਖਰੇ ਹਥਕੰਡੇ ਅਪਣਾਉਂਦੇ ਨੇ ਅਟੈਂਸ਼ਨ ਲੈਣ ਵਾਸਤੇ। ਬੇਸਿਕਲੀ ਉਨ੍ਹਾਂ ਨੇ ਕੀ ਕੀਤਾ ਕਿ ਇਹ ਜਿਹੜਾ ਹੁਣ ਲੇਟੈਸਟ ਉਨ੍ਹਾਂ ਨੇ ਭੇਸ਼ ਬਣਾਇਆ ਉਹ ਬਣਾਇਆ ਹਿਟਲਰ ਦਾ, ਹਿਟਲਰ ਵਾਲੀ ਵਰਦੀ ਪਾਈ, ਭੂਰਾ ਕੋਟ ਟਾਈ, ਉੱਦੀ ਮਫਲਰ, ਚਿੱਟੀ ਸ਼ਰਟ ਤੇ ਸਵਾਸਤਿਕਾ ਦਾ ਸਾਈਨ ਲਾ ਕੇ ਉਹ ਗਿਆ। ਹਨਾ, ਉਹ ਐਕਚੁਲੀ ਐਕਟਰ ਸੀਗਾ ਪਹਿਲਾਂ, ਤੇ ਉਹ ਅਡੋਲਫ ਹਿਟਲਰ ਦਾ ਪਾ ਗਿਆ ਤੇ ਉਹਦੇ ਨਾਲ ਨਾ ਸਾਰਿਆਂ ਨੂੰ ਸਰਪ੍ਰਾਈਜ਼ ਕੀਤਾ। ਹੁਣ ਖੈਰ ਇਹ ਉਹਦਾ ਤਰੀਕਾ ਆ, ਉਹ ਤੋਂ ਪਹਿਲਾਂ ਉਹਨੂੰ ਪਤਾ ਕਿਹੜਾ ਕਿਹੜਾ ਭੇਸ਼ ਬਣਾਇਆ ਸੀ, ਉਦੋਂ ਪਹਿਲਾਂ ਉਹਨ ਉਹ ਰਾਮ ਚੰਦਰ ਜੀ ਦਾ ਭੇਸ਼ ਬਣਾ ਕੇ ਗਿਆ, ਤੀਰ ਲੈ ਕੇ ਗਿਆ, ਹਨਾ, ਪੂਰਾ ਮੁਕਟ ਲਾ ਕੇ ਉਹ ਗਿਆ। ਉਸ ਤੋਂ ਪਹਿਲਾਂ ਉਹ ਵਿਸ਼ਵਾਮਿੱਤਰ ਬਣ ਕੇ ਗਿਆ, ਸਾਧ ਦਾ ਪਾ ਕੇ ਪੂਰੀ ਲਾ ਗਏ। ਫੋਟੋ ਮੈਂ ਸ਼ੇਅਰ ਕਰਾਂਗਾ, ਮੈਂ ਲਿੰਕ ਸ਼ੇਅਰ ਕਰ ਦਿੰਦਾ SBS ਤੇ ਆ, ਤੇ ਹੱਥ ਚ ਮਤਲਬ ਡੋਲੂ ਫੜ ਕੇ ਗਿਆ, ਹਨਾ, ਪੂਰੀ ਉਦਾਂ। ਉਸ ਤੋਂ ਪਹਿਲਾਂ ਉਹ ਸਾੜੀ ਪਾ ਕੇ ਗਿਆ, ਸਾੜੀ ਪਾ ਕੇ ਨਾ ਤੀਵੀਂ ਬਣ ਕੇ ਗਿਆ, ਤੇ ਉਹ ਤੋਂ ਵੀ ਪਹਿਲਾਂ ਫਿਰ ਉਹ ਜਿਹੜੇ ਝਾੜ ਫੂਕ ਕਰਨ ਵਾਲੇ ਬਾਬੇ ਨਹੀਂ ਹੁੰਦੇ ਵਿਜ਼ਰਡ ਜਾਂ ਕਹਿ ਲੋ ਕਿ ਉਹ ਝਾੜ ਫੂਕ ਵਾਲੇ, ਉਹ ਬਣ ਕੇ ਗਿਆ ਇੱਕ ਵਾਰੀ। ਤੇ ਕੱਲਾ ਇਹ ਨਹੀਂ, ਮਤਲਬ ਹੁਣ ਇੰਨੇ ਕੁ ਭੇਸ਼ ਬਦਲੇ, ਫਿਰ ਨਾਰਦ ਮੁਨੀ ਬਣ ਕੇ ਗਿਆ, ਭਿਖਾਰੀ ਬਣ ਕੇ ਗਿਆ, ਹਨਾ, ਜੋ ਮਤਲਬ ਹੁਣ ਹਰ ਮਤਲਬ ਵੇਸ਼ ਬਣਾ ਕੇ ਗਿਆ ਤਾਂ ਕਿ ਉਹ ਅਟੈਂਸ਼ਨ। ਇੱਕ ਵਾਰੀ ਉਹ ਗੁਰਦਾਸ ਮਾਨ ਵਾਂਗ ਡਫਲੀ ਫੜ ਕੇ ਵੀ ਚਲੇ ਗਿਆ, ਹਨਾ, ਤੇ ਪਰ ਜਿਹੜਾ ਲੇਟੈਸਟ ਸੀ ਨਾ ਉਹ ਬੰਦੇ ਦੀ ਇਹ ਖਾਸੀਅਤ ਹੈ ਕਿ ਉਹ ਹਿਟਲਰ ਦਾ ਰੂਪ ਧਾਰ ਕੇ ਪਾਰਲੀਮੈਂਟ ਦੇ ਵਿਚ ਆਪਣੀਆਂ ਮੰਗਾਂ ਮੰਨਣ ਗਿਆ। ਤੇ ਗੱਲ ਭਗਵੰਤ ਮਾਨ ਦੀ ਚੱਲ ਰਹੀ ਸੀ, ਭਗਵੰਤ ਮਾਨ ਵੀ ਭਗਤ ਸਿੰਘ ਬਣਿਆ ਹੋਇਆ, ਤੁਸੀਂ ਮੈਨੂੰ ਇਹ ਦੱਸੋ ਵੀ ਭਗਤ ਸਿੰਘ ਸ਼ਰਾਬ ਪੀਂਦਾ ਸੀ ਜਾਂ ਨਹੀਂ ਪੀਂਦਾ ਸੀ? ਕਮ ਸੇ ਕਮ ਸ਼ਰਾਬ ਤਾਂ ਛੱਡ ਦੇਣੀ ਚਾਹੀਦੀ ਆ ਹੁਣ।
ਦੇਖੋ ਭਗਵੰਤ ਮਾਨ ਦਾ ਜਿਹੜਾ ਸਭ ਤੋਂ ਵੱਡਾ ਜਿਹੜਾ ਡਰੋਬੈਕ ਹੈ ਸ਼ਰਾਬ ਰਹੀ, ਜਿੰਨਾ ਉਹਨੇ ਆਪਦੀ ਸ਼ਰਾਬ ਦੇ ਨਾਂ ਦੇ ਉੱਤੇ ਹੇਠੀ ਕਰਾਈ ਉਹ ਕਿਸੇ ਨੇ ਨਹੀਂ ਕਰਵਾਈ। ਸੋ ਜੇ ਹਲੇ ਵੀ ਬੰਦਾ ਇਥੋਂ ਤੱਕ ਟੀਸੀ ਨੂੰ ਛੋ ਕੇ ਤੇ ਉਹ ਵਾਪਸ ਜਿਹੜਾ ਕਹਿੰਦੇ ਨੇ ਉਹਦੇ ਉਚਾਈ ਤੋਂ ਬਾਅਦ ਨਮਾਣ ਨੂੰ ਜਾਂਦਾ ਤਾਂ ਫੇਰ ਵੀ ਨੀ ਸੰਭਲਦਾ ਤਾਂ ਫੇਰ ਤਾਂ ਪਤਾ ਨੀ ਕਿੱਥੇ ਜਾ ਕੇ ਡਿੱਗਣਾ ਬੰਦੇ ਨੇ। ਤੇ ਜੇ ਹੁਣ ਉਹ ਜਿਹੜਾ ਉਹਦਾ ਬੁਰਾ ਦੌਰ ਸੀ, ਬੁਰੇ ਦੌਰ ਨੂੰ ਚ ਤਾਂ ਉਹਨੂੰ ਹੋਰ ਸੰਭਲ ਕੇ ਚੱਲਣਾ ਚਾਹੀਦਾ ਸੀ, ਪਰ ਨਹੀਂ ਸੰਭਲ ਰਹੇ ਤਾਂ ਫੇਰ ਹੁਣ ਬਹੁਤ ਔਖਾ ਜੀ।
ਚਲੋ ਇਹ ਵੈਸੇ ਮਾੜੀ ਗੱਲ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ ਨਾ ਬਈ, ਕਿਉਂਕਿ ਕਮ ਸੇ ਕਮ ਜਿਹੜੀ ਹੁਣ ਦੂਜੀ ਗੱਲ ਮੈਂ ਥੋੜੀ ਮਨਪ੍ਰੀਤ ਦੀ ਵੀ ਕਰਨਾ ਚਾਹਾਂਗਾ, ਉਹ ਵੀ ਖਟਖੜ ਕਲਾਂ ਤੋਂ ਭਗਤ ਸਿੰਘ ਦੀ ਸਹੁੰ ਖਾਧੀ ਸੀ, ਉਹ ਸਟਿਲ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ, ਜਿੱਦਾਂ ਹੁਣ ਕੈਪਟਨ ਸਾਹਿਬ ਦੇ ਗੁਟਕੇ ਵਾਲੀ ਗੱਲ ਚੱਲ ਰਹੀ ਸੀ, ਇਹਨਾਂ ਨੂੰ ਵੀ ਕੁਸ਼ਚਨ ਪੁੱਛੇ ਜਾ ਰਹੇ ਬਈ ਕੀ ਤੁਸੀਂ ਮਤਲਬ ਵਟ ਆਰ ਯੂ ਡੂਇੰਗ ਭਗਤ ਸਿੰਘ ਦੀ ਆਈਡੀਓਲੋਜੀ ਨੂੰ ਲਾਗੂ ਕਰਨ ਦੇ ਲਈ ਕੀ ਕਰ ਰਹੇ ਹੋ, ਉਦੋਂ ਤਾਂ ਤੁਸੀਂ ਬੜੀਆਂ ਕਸਮਾਂ ਖਾਧੀਆਂ ਸੀਗੀਆਂ।
ਦੇਖੋ ਕਸਮਾਂ ਜੇ ਕਸਮੇ ਵਾਅਦੇ ਵਾਲੀ ਗੱਲ ਹੋ ਜਾਂਦੀ ਹੈ ਤੇ ਇਹ ਇੱਕ ਭਾਵੁਕਤਾ ਦੇ ਵਿੱਚ ਜਾਂ ਇਮੋਸ਼ਨਲ ਕਰਨ ਲਈ ਖਾਧੀਆਂ ਜਾਂਦੀਆਂ ਤੇ ਇਹ ਉਹਨਾਂ ਦੇ ਉੱਤੇ ਪੂਰੇ ਉਤਰਨਾ ਬਹੁਤ ਔਖਾ ਹੁੰਦਾ। ਦੂਜੀ ਗੱਲ ਜਿਹੜੀ ਕਸਮਾਂ ਵੀ ਨਾ ਖਾਓ, ਵੈਸੇ ਤੁਸੀਂ ਜਿਹੜੇ ਮੰਨ ਲਓ ਦਾਅਵੇ ਕਰ ਦਿੰਦੇ ਨਾ ਵੀ ਸਾਡੀ ਸਰਕਾਰ ਆ ਗਈ, ਆਹ ਹੋਜੂ ਸਾਡੀ ਸਰਕਾਰ ਆਹ ਹੋ, ਅੱਜ ਤੱਕ ਉਹ ਚੀਜ਼ਾਂ ਨਹੀਂ ਹੋਈਆਂ, ਇਹ ਇਤਿਹਾਸ ਆ। ਪਰ ਸਾਡੇ ਲੋਕ ਫੇਰ ਵੀ ਸਵਾਲ ਨਹੀਂ ਕਰਦੇ, ਇਹ ਚੀਜ਼ ਸਭ ਤੋਂ ਵੱਡੀ ਗੱਲ ਆ। ਹੁਣ ਤੁਸੀਂ ਭਗਤ ਸਿੰਘ ਦੀਆਂ ਸਹੁੰਆਂ ਤਾਂ ਹੁਣ ਖਾਧੀਆਂ, ਪਰ ਜਿਹੜਾ ਅਕਾਲੀ ਦਲ ਕਿੰਨੇ ਸਾਲਾਂ ਤੋਂ ਮੋਰਚੇ ਲਾਉਂਦਾ ਆ ਰਿਹਾ ਵੀ ਅਸੀਂ ਪੰਜਾਬੀ ਬੋਲਦੇ ਸੂਬਿਆਂ ਦੀ ਗੱਲ ਕਰਾਂਗੇ, ਅਸੀਂ ਪਾਣੀਆਂ ਦੀ ਗੱਲ ਕਰਾਂਗੇ, ਤੇ ਕਿੱਥੇ ਰਹਿ ਜਾਂਦੀਆਂ ਜਦੋਂ ਸਰਕਾਰ ਚ ਆ ਜਾਂਦੀਆਂ। ਇਹ ਕੁਰਸੀ ਚੀਜ਼ ਹੀ ਐਸੀ ਹੈ ਜੀ, ਜਦੋਂ ਸਹੁੰ ਖਵਾ ਦਿੱਤੀ ਜਾਂਦੀ ਹੈ ਨਾ ਇੱਕ ਭੇਤ ਗੁਪਤ ਰੱਖਣ ਦੀ, ਤੇ ਉਦੋਂ ਬਾਅਦ ਜਿਹੜੇ ਨਜ਼ਰੀਏ, ਉਦੋਂ ਬਾਅਦ ਜਿਹੜੇ ਦਾਅਵੇ ਵਾਦੇ ਉਹ ਛੋਟੇ ਦਿਸਣ ਲੱਗ ਜਾਂਦੇ ਆ, ਤੇ ਉਦੋਂ ਬਾਅਦ ਫਿਰ ਸਰਕਾਰੀ ਗੱਲਾਂ ਦੇ ਵਿੱਚ ਬੰਦਾ ਉਲਝ ਕੇ ਰਹਿ ਜਾਂਦਾ। ਇੱਕ ਬੜਾ ਇੱਕ ਜਾਲ ਆ ਜਿਹੜਾ ਸਿਆਸੀ ਜਾਲ ਜਿਹਨੂੰ ਕਹਿੰਦੇ ਆ, ਉਹ ਬਣਿਆ ਹੁੰਦਾ, ਉਸ ਦੇ ਵਿੱਚ ਹੀ ਉਲਝ ਕੇ ਦੁਨੀਆਂ ਤੁਰੀ ਹੁੰਦੀ ਅੱਗੇ
ਜੀ। ਗੁਰਪ੍ਰੀਤ ਸੈਣੀ ਹੁਣ ਵੀ ਸਾਡੇ ਨਾਲ ਪ੍ਰੋਗਰਾਮ ਚ ਜੁੜੇ ਨੇ ਫੇਸਬੁੱਕ ਰਾਹੀਂ, ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਹੋਰ ਵੀ ਸੱਜਣ ਮਿੱਤਰ ਜੁੜੇ ਨੇ, ਤੇ ਗੁਰਨਾਮ ਸਿੰਘ ਭੁੱਲਰ ਵੀ ਕਹਿੰਦੇ ਨੇ ਕਿ ਬਾਕੀ ਕਹਿੰਦੇ ਨੇ ਕਿ ਜਿਹੜਾ ਪਾਰਲੀਮੈਂਟ ਵੀ ਜਾਂਦਾ ਸੀ ਵੀਰ ਜੀ, ਕੁਛ ਮਿਲਿਆ ਕਿ ਬਸ ਭੇਸ ਬਦਲਦਾ ਹੀ ਰਿਹਾ। ਦੇਖੋ ਆਪਣੀ ਸੇਹ ਤਾਂ ਕਹਿਣੀ ਹੁੰਦੀ ਹੈ, ਕਰਨੀ ਹੁੰਦੀ, ਕਿਸੇ ਨਾ ਕਿਸੇ ਮਾਰੋਗੇ ਤੁਸੀਂ ਨਾਰਾ ਤਾਂ ਹੀ ਉਥੋਂ ਕੁਛ ਮਿਲੇਗਾ। ਤੇ ਮਿੰਟੂ ਜੀ, ਇੱਕ ਨਾ ਆਪਣੇ ਮਨੀ ਮੰਡੀ ਕਲਾਂ ਵਾਲੇ ਕੋਫ ਸਰਵਰ ਵਾਲਿਆਂ ਨੇ ਇੱਕ ਨਾ ਜਾਣਕਾਰੀ ਭੇਜੀ ਸੀ, ਬੜੀ ਇੰਟਰਸਟਿੰਗ ਹੈ ਤੇ ਮੈਂ ਸ਼ੇਅਰ ਕਰਨਾ ਚਾਹਾਂਗਾ, ਜਰਾ ਧਿਆਨ ਨਾਲ ਸੁਣਨਾ। ਤੇ ਹੁਣ ਤੁਸੀਂ ਚਾਹ ਦਾ ਕੱਪ ਨਾ ਕਹਿ ਦੇ ਵੀ ਚਾਹ ਪੀਣੀ ਆ, ਕਿਉਂਕਿ ਮੈਨੂੰ ਵੀ ਇਹ ਮੈਸੇਜ ਪੜ੍ਹ ਕੇ ਤਲਖ ਜਿਹੀ ਲੱਗਣੀ ਚਾਹ ਪੀਣ ਦੀ। ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਦੋਸਤੋ ਅੱਜ ਮੈਂ ਆਪ ਜੀ ਨੂੰ ਚਾਹ ਪੱਤੀ ਬਾਰੇ ਜਾਣਕਾਰੀ ਦੇਵਾਂਗਾ। ਚਾਹ ਪੱਤੀ ਮੋਟੇ ਤੌਰ ਤੇ ਦੋ ਕਿਸਮ ਦੀ ਹੁੰਦੀ ਆ। ਪਹਿਲੀ ਹੁੰਦੀ ਹੈ CTC, ਕੱਟ ਟੀਅਰ ਕ੍ਰਸ਼ਡ, CTC ਚਾਹ ਪਹਿਲੇ ਨੰਬਰ ਦੀ, ਇਸ ਨੂੰ ਬਰੀਕ ਚਾਹ ਵੀ ਕਹਿ ਦਿੰਦੇ ਹਨ। ਚਾਹ ਦੇ ਪੱਤੇ ਤੋੜ ਕੇ ਇਹਨਾਂ ਪੱਤੀਆਂ ਨੂੰ ਕੁਲਾੜੀ ਵਿਚ ਪੀੜ ਲੈਂਦੇ ਹਨ, ਜੋ ਰਸ ਨਿਕਲਦਾ ਹੈ ਉਸ ਨੂੰ ਡੋਲ ਦਿੰਦੇ ਹਨ, ਫੇਰ ਇਹਨਾਂ ਪੱਤੀਆਂ ਨੂੰ ਮਸ਼ੀਨ ਨਾਲ ਪਾੜਿਆ ਜਾਂਦਾ ਹੈ, ਯਾਨੀ ਕਿ ਟੀਅਰ ਕੀਤਾ ਜਾਂਦਾ ਹੈ, ਪਹਿਲਾਂ ਕੱਟਿਆ ਜਾਂਦਾ ਫਿਰ ਟੀਅਰ ਕੀਤਾ ਜਾਂਦਾ, ਫੇਰ ਇਹਨਾਂ ਪੱਤੀਆਂ ਨੂੰ ਮਸ਼ੀਨਾਂ ਨਾਲ ਪੀਸਿਆ, ਯਾਨੀ ਕਿ ਕ੍ਰਸ਼ ਕੀਤਾ ਜਾਂਦਾ ਹੈ, ਫੇਰ ਇਸ ਉੱਤੇ ਕੈਮੀਕਲ ਲਾਇਆ ਜਾਂਦਾ ਹੈ ਜਿਸ ਨਾਲ ਇਹ ਸੁੰਗੜ ਕੇ ਗੋਲੀਆਂ ਬਣ ਜਾਂਦੀਆਂ ਹਨ। ਇਹ ਚਾਹ ਬਹੁਤ ਹਾਨੀਕਾਰਕ ਹੈ ਤੇ ਇਸ ਦੇ ਨਾਲ ਤੇਜ਼ਾਬ ਬਣਦਾ ਹੈ ਮਿੱਦੇ ਵਿਚ, ਇਹ ਚਾਹ ਬਹੁਤ ਕੌੜੀ ਬਣਦੀ ਹੈ, ਜਿਹਨੂੰ ਕਹਿੰਦੇ ਨਾ 100 ਮੀਲ ਵਾਲੀ ਚਾਹ, ਇਹ ਉਹ ਹੁੰਦੀ ਆ। ਸਾਡਾ ਪਿੰਡ ਦਾ ਇੱਕ ਬਜੁਰਗ, ਯਾਨੀ ਕਿ ਐਨਸੈਸਟਰ, ਚਾਹ ਦਾ ਵਪਾਰ ਕਰਦਾ ਸੀ, ਉਹ ਦੱਸਦਾ ਸੀ ਕਿ ਚਾਹ ਦੀ ਝਾੜੀ ਊਂਠ ਤੇ ਬੱਕਰੀ ਵੀ ਨਹੀਂ ਖਾਂਦੇ, ਜਦੋਂ ਕਿ ਨਿੰਮ ਤੇ ਅੱਕ ਵੀ ਖਾ ਜਾਂਦੇ ਨੇ। ਇਸ ਚਾਹ ਤੋਂ ਹੋਮਿਓਪੈਥੀ ਦੀ ਦਵਾਈ ਥੀਆ ਵੀ ਬਣਦੀ ਹੈ। ਬੜੀ ਇੰਟਰਸਟਿੰਗ ਜਾਣਕਾਰੀ ਭੇਜੀ ਉਹਨਾਂ ਨੇ। CTC ਇਹ ਸੀ ਪਹਿਲੇ ਨੰਬਰ ਦੀ ਚਾਹ। ਹੁਣ ਦੂਜੀ ਹੈਗੀ ਮੋਟੀ ਚਾਹ ਜਾਂ ਲੰਮੀ ਪੱਤੀ ਦੀ ਚਾਹ, ਤੇ ਇਹਨੂੰ ਆਰਥੋਡਾਕਸ ਜਾਂ ਕਨਵੈਨਸ਼ਨਲ ਟੀ ਵੀ ਕਹਿ ਦਿੰਦੇ ਨੇ। ਇਹ ਦੂਜੀ ਕਿਸਮ ਦੀ ਜਿਹੜੀ ਚਾਹ ਹੈ ਇਹ ਪੁਰਾਣੀ ਹੈ ਤੇ ਪੀਣ ਵਿਚ ਸਵਾਦ ਹੈ, ਘੱਟ ਹਾਨੀਕਾਰਕ ਹੈ, ਪੀਣ ਵਿਚ ਮਿੱਠੀ ਹੈ ਅਤੇ ਤੇਜ਼ਾਬ ਵੀ ਘੱਟ ਬਣਾਉਂਦੀ ਹੈ ਅਤੇ ਨਸ਼ਾ ਵੀ ਵੱਧ ਦਿੰਦੀ ਹੈ। ਇਹ ਚਾਹ ਪੱਤੀ ਜ਼ਿਆਦਾਤਰ ਮਾਲਵੇ ਵਿਚ ਮਿਲਦੀ ਹੈ। ਲੈ ਕਿਆ ਬਾਤ ਹੈ, ਤੁਹਾਡੇ ਇਲਾਕੇ ਦੀ ਹੈ ਜੀ। ਇਹ ਚਾਹ ਦਾ ਰੇਟ 300 ਰੁਪਏ ਕਿਲੋ ਹੈ। ਜੇਕਰ ਤੁਹਾਨੂੰ ਚਾਹ ਪੀਣ ਦਾ ਸ਼ੌਕ ਹੈ ਤਾਂ ਜੁਲਾਈ ਅਗਸਤ ਚਾਹ ਖਰੀਦਣ ਦਾ ਸਭ ਤੋਂ ਢੁਕਵਾਂ ਸਮਾਂ ਹੈ। ਇਸ ਚਾਹ ਦਾ 20 ਕਿਲੋ ਦਾ ਗੱਟਾ ਖਰੀਦ ਲਓ ਜੋ ਕਿ ਸਾਰਾ ਸਾਲ ਮੁੱਕਦਾ ਨਹੀਂ। ਲੈ ਕਿਆ ਬਾਤ ਹੈ, ਭਾਜੀ ਪਾਓ ਚਾਨਣਾ ਹੁਣ ਤੁਸੀਂ ਮਾਲਵੇ ਦੇ ਆ
ਆਸਟ੍ਰੇਲੀਆ ਦੇਖੋ ਡੱਕਰਾਂ ਵਾਲੀ ਚਾਹ ਤਾਂ ਬਹੁਤ ਜ਼ਿਆਦਾ ਪੀਤੀ ਅਸੀਂ ਤੇ ਵਾਕਈ ਇਹਨਾਂ ਕਹਿਣ ਜਿਹੜੀਆਂ ਗੱਲਾਂ ਹੈਗੀਆਂ ਵੀ ਉਹਨੂੰ ਥੋੜਾ ਜਿਹਾ ਜ਼ਿਆਦਾ ਪਸੰਦ ਕੀਤਾ ਗਿਆ ਤੇ ਪਹਿਲਾਂ ਵੀ ਪਹਿਲਾਂ ਕੋਈ ਬਜ਼ੁਰਗਾਂ ਕੋਲੇ ਕੋਈ ਪੈਮਾਨਾ ਤਾਂ ਹੁੰਦਾ ਨਹੀਂ ਸੀ ਵੀ ਕੋਈ ਉਹਨੂੰ ਸਾਇੰਟੀਫਿਕ ਤਰੀਕੇ ਦੇ ਉਹਨੂੰ ਪਰਖਿਆ ਹੋਵੇ ਚਲੋ ਇਹਦੇ ਤੇ ਇਹਨਾਂ ਨੇ ਲੱਗਦਾ ਵੀ ਕੁਝ ਇੱਕ ਸਾਇੰਟੀਫਿਕ ਗੱਲਾਂ ਇਹਨਾਂ ਨੇ ਕਿਤੋਂ ਨਾ ਕਿਤੋਂ ਕਾਪੀ ਕੀਤੀਆਂ ਉਂਝ ਦਾ ਡਰ ਲੱਗਦਾ ਅੱਜ ਕੱਲ ਦੇ ਮਾਮਲੇ ਚ ਉਈ ਵੀ ਕਈ ਵਾਰੀ ਬਾਤ ਕਾ ਬਤੰਗੜ ਵੀ ਬਣਾ ਦਿੱਤਾ ਜਾਂਦਾ ਪਰ ਇਹ ਪਿਛੋਕੜ ਦੇ ਵਿਚ ਵੀ ਮੇਰਾ ਮੰਨਣਾ ਵੀ ਬਜ਼ੁਰਗ ਹਮੇਸ਼ਾ ਮੋਟੀ ਪੱਤੀ ਦੀ ਚਾਹ ਸਾਡੇ ਲਿਆਉਂਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਵੀ ਇਹ ਜ਼ਿਆਦਾ ਵਧੀਆ ਹੁੰਦੀ ਹੈ ਦੂਜੀ ਨਾਲੋਂ ਬਰੀਕ ਨਾਲ ਬਰੀਕ ਨੂੰ ਤਾਂ ਅੰਗਰੇਜ਼ੀ ਚਾਹ ਦੱਸਦੇ ਹੁੰਦੇ ਸੀ ਸਾਡੇ ਉਹਨੂੰ ਦੇਸੀ ਚਾਹ ਕਹਿੰਦੇ ਹੁੰਦੇ ਸੀ ਕਿਉਂਕਿ ਉਦੋਂ ਟਾਈਮ ਹੀ ਇਹ ਜਿਹਾ ਸੀ ਨਾ ਵੀ ਜੇ ਥੋੜੀ ਜਿਹੀ ਦੂਜੀ ਗੱਲ ਹੁੰਦੀ ਉਹਨੂੰ ਅੰਗਰੇਜ਼ੀ ਸ਼ਬਦ ਦੇ ਦਿੰਦੇ ਸੀ ਜੇ ਅੰਗਰੇਜ਼ੀ
ਇਹ ਝਾੜੀਆਂ ਤੁਹਾਡੇ ਵੀ ਲੱਗਦੀਆਂ ਮਾਲਵੇ ਚ ਵੀ ਲੱਗਦੀਆਂ ਝਾੜੀਆਂ ਹੁੰਦੀਆਂ ਕਿ ਅਸਾਮ ਅਸੂਮ ਤੋਂ ਵੀ ਆਉਂਦੀਆਂ
ਨਹੀਂ ਚਾਹ ਉੱਥੇ ਕਿਤੇ ਨੀ ਹੁੰਦੀ ਇਹ ਚਾਹ ਆਉਂਦੀ ਇਹ ਤਾਂ ਸਾਰੀ ਆਉਂਦੀ ਅਸਾਮ ਤੋਂ ਆ ਪਰ ਇਹ ਸਿੱਧੀ ਚੁਣ ਕੇ ਤੇ ਜਿਹੜੀ ਉਹਨੂੰ ਪ੍ਰੋਸੈਸ ਜਿਹੜਾ ਜਿਵੇਂ ਉਹਨਾਂ ਨੇ ਦੱਸਿਆ ਉਹਨੂੰ ਮਸ਼ੀਨਾਂ ਥਾਣੀ ਦਾ ਉਹ ਨੀ ਕੀਤਾ ਜਾਂਦਾ ਤੇ ਉਵੇਂ ਡੱਕਰੇ ਹੀ ਹੁੰਦੇ ਆ ਉਹ ਚਾਹ ਦੇ ਵੈਸੇ ਨਾਲ ਇਹ ਵੀ ਕਿਹਾ ਜਾਂਦਾ ਵੀ ਇਹ ਬੀ ਕਲਾਸ ਆ ਜਿਹੜੀ ਚੰਗੀ ਚਾਹ ਜਿਹਦੇ ਚ ਜ਼ਿਆਦਾ ਤਾਣਤ ਆ ਉਹ ਤਾਂ ਐਕਸਪੋਰਟ ਹੋ ਜਾਂਦੀ ਆ ਤੇ ਇਹ ਜਿਹੜੀ ਬੀ ਕਲਾਸ ਸਾਡੇ ਲਈ ਰਹਿ ਜਾਂਦੀ ਆ ਪਰ ਦੇਖੋ ਇਹ ਤਾਂ ਗੱਲਾਂ ਦੀਆਂ ਗੱਲਾਂ ਹੁਣ ਨਾ ਅੰਗਰੇਜ਼ੀ ਦੀ ਗੱਲ ਆਈ ਸੀ ਵਿੱਚ ਮੈਂ ਮਾੜੀ ਜਿਹੀ ਇੱਕ ਗੱਲ ਹੋਰ ਚੇਤੇ ਆ ਗਈ ਉਹ ਵੀ ਸੁਣਾ ਦਿਆਂ ਵੀ ਇੱਕ ਆਪਣੇ ਕਲਚਰ ਆ ਸ਼ਾਇਦ ਤੁਸੀਂ ਵੀ ਦੇਖਿਆ ਹੋਣਾ ਵੀ ਜਾਂ ਜੇ ਗੱਲ ਕਰਨੀ ਕਿਸੇ ਨੂੰ ਦੇਣਾ ਵੀ ਅੰਗਰੇਜ਼ਾਂ ਵੇਲੇ ਦੀ ਚੀਜ਼ ਆ ਐਂ ਤੇ ਜਾਂ ਹਰੇਕ ਚੀਜ਼ ਨੂੰ ਆਪਾਂ ਉਹਨੂੰ ਨਾਂ ਦੇ ਦਿੰਨੇ ਵੀ ਇਹ ਇੰਗਲਿਸ਼ ਸਟਾਈਲ ਆ ਤੇ ਇਹ ਦੇਸੀ ਸਟਾਈਲ ਆ ਇੱਕ ਅਸੀਂ ਆਪ ਹੀ ਕਲਚਰ ਜੇ ਪੈਦਾ ਕਰ ਲਿਆ ਤੇ ਆਪਣੇ ਜਿਹੜੇ ਮੈਂ ਨਾ ਕਾਫੀ ਪਹਿਲਾਂ ਦੀ ਗੱਲ ਆ ਵੀ ਛੋਟੇ ਛੋਟੇ ਹੁੰਦੇ ਤੇ ਸਾਡੇ ਨਾ ਪਿੰਡ ਦੇ ਚਾਰ ਚੁਫੇਰੇ ਨਹਿਰਾਂ ਸੂਏ ਬਹੁਤ ਨਿਕਲਦੇ ਆ ਤੇ ਉਹਨਾਂ ਨਹਿਰੇ ਸੂਇਆਂ ਦੇ ਉੱਤੇ ਪਾਣੀ ਵੀ ਭਾਖੜਾ ਦਾ ਨੀਲਾ ਪਾਣੀ ਆ ਤੇ ਜੋ ਗਰਮੀਆਂ ਦੀ ਰੁੱਤ ਹੁੰਦੀ ਆ ਉੱਥੇ ਰੌਣਕ ਲੱਗ ਜਾਂਦੀ ਆ ਪੂਰੀ ਜ਼ਿਆਦਾ ਖਾਸ ਕਰਕੇ ਜਿਹੜੇ ਕਾਮਨ ਜੇ ਥਾਂ ਸੀ ਪਰ ਕਈ ਥਾਂ ਜਿਵੇਂ ਹੁਣ ਸਾਡੇ ਖੇਤ ਬੀਬੀ ਲੰਘਦਾ ਸੀ ਸੂਆ ਤੇ ਅਸੀਂ ਉੱਥੇ ਆਪਦੀਆਂ ਪੌੜੀਆਂ ਬਣਵਾਈਆਂ ਹੋਈ ਸੀ ਠੇਕੇਦਾਰ ਤੋਂ ਜਦੋਂ ਉਹ ਸੂਏ ਦੀ ਨਿਰਮਾਣ ਹੋਇਆ ਸੀ ਤੇ ਅਸੀਂ ਉਹਨਾਂ ਪੌੜੀਆਂ ਦੇ ਉੱਤੇ ਕੋਈ ਹੋਰ ਨੀ ਬਾਹਰੋਂ ਆਉਂਦਾ ਸੀ ਪ੍ਰਾਈਵੇਟ ਬੰਦੇ ਆ ਕੇ ਇਕੱਠ ਨੀ ਹੁੰਦਾ ਸੀ ਅਸੀਂ ਨਹਾਉਂਦੇ ਉੱਥੋਂ ਤਾਂ ਇੱਕ ਦਿਨ ਨਾ ਅਸੀਂ ਉੱਥੇ ਗਏ ਤੇ ਸਾਹਮਣੇ ਦੂਜੇ ਪਾਸੇ ਸਾਡੇ ਬਜ਼ੁਰਗ ਬੈਠੇ ਸਾਡੇ ਛੋਟੇ ਦਾਦਾ ਜੀ ਸਨ ਤੇ ਉਹ ਪਾਣੀ ਦੇ ਵਿੱਚ ਬੈਠੇ ਤੇ ਅਸੀਂ ਇੱਧਰ ਆ ਕੇ ਦੂਜੀਆਂ ਪੌੜੀਆਂ ਤੇ ਅਸੀਂ ਨਹਾਉਣ ਲੱਗ ਗਏ ਗੱਲਾਂ ਬਾਤਾਂ ਚੱਲੀ ਗਈਆਂ ਬਾਪੂ ਜੀ ਨਾਲ ਉਹਨਾਂ ਤੋਂ ਬਹੁਤ ਕੁਛ ਸੁਣੀ ਗਏ ਤੇ ਉਹ ਆਰਾਮ ਨਾਲ ਬੈਠੇ ਉੱਥੇ ਰਹੇ ਪਾਣੀ ਚ ਤੇ ਅਸੀਂ ਵੀ ਨਹਾਉਂਦੇ ਨਹੁੰਦੇ ਰਹੇ ਛਾਲਾਂ ਛੁਲਾਂ ਮਾਰਦੇ ਰਹੇ ਖਾਸੇ ਚਿਰ ਬਾਅਦ ਆਦੇ ਮੁੰਡਿਓ ਤੁਸੀਂ ਕਹਿੰਦੇ ਹੁਣ ਕਦੋਂ ਕੁ ਜਾਓਗੇ ਮੈਂ ਕਿਹਾ ਜੀ ਅਸੀਂ ਤਾਂ ਹੱਥ ਦਾ ਹੀ ਹੁਣ ਇੱਥੇ ਰਵਾਂਗੇ ਅਸੀਂ ਕੀ ਲੈਣ ਜਾਣਾ ਮੈਂ ਕਿਹਾ ਕੀ ਗੱਲ ਜੀ ਉਹ ਕਹਿੰਦੇ ਗੱਲ ਇਹ ਸੀ ਵੀ ਜੇ ਤੁਸੀਂ ਚਲੇ ਜਾਓ ਤਾਂ ਕਹਿੰਦੇ ਮੈਂ ਨਾ ਅਸਲ ਚ ਮੈਂ ਵੀ ਜਾਣਾ ਸੀ ਜੇਕਰ ਤੁਸੀਂ ਜਾਓ ਉਹ ਅਸਲ ਚ ਮੈਂ ਕਹਿੰਦੇ ਅੰਗਰੇਜ਼ੀ ਇਸ਼ਨਾਨ ਕਰ ਰਿਹਾ ਸੀ ਨਾ ਇੱਥੇ ਬੈਠ ਕੇ
ਅੰਗਰੇਜ਼ੀ ਇਸ਼ਨਾਨ ਉਹ
ਜਾਣੀ ਕਿ ਆਪਣੇ ਜਿਹੜਾ ਇਸ਼ਨਾਨ ਦਾ ਉਦੋਂ ਵਿਧੀ ਸੀ ਨਾ ਵੀ ਤੁਸੀਂ ਵਸਤਰ ਪਾ ਕੇ ਇਸ਼ਨਾਨ ਹੁੰਦੇ ਸੀ ਕੱਪੜਿਆਂ ਨਾਲ ਹੀ ਇਸ਼ਨਾਨ ਕੀਤੇ ਜਾਂਦੇ ਆ ਪਿੰਡਾਂ ਦੇ ਵਿੱਚ ਇੱਥੋਂ ਤੱਕ ਮਾਹੌਲ ਸੀ ਵੀ ਜਦੋਂ ਤੁਸੀਂ ਬਿਨਾਂ ਕੱਪੜਿਆਂ ਤੋਂ ਜੇ ਉੱਥੇ ਇਸ਼ਨਾਨ ਕਰ ਰਹੇ ਹੋ ਤਾਂ ਅੰਗਰੇਜ਼ੀ ਇਸ਼ਨਾਨ ਆ ਗਿਆ ਉਹ ਤੁਹਾਨੂੰ ਅੱਜ ਵੀ ਗੱਲ ਚੇਤੇ ਆ ਜਾਂਦੀ ਆ ਵੀ ਮੈਂ ਅੰਗਰੇਜ਼ੀ ਇਸ਼ਨਾਨ ਤਾਂ ਨੀ ਕਰ ਰਹੇ ਉਹ ਭਾਈ ਕਹਿੰਦੇ ਜੇ ਜਾਊਂ ਤਾਂ ਮੈਂ ਜਾਣਾ ਸੀ ਬਾਹਰ ਮੈਂ ਅੰਗਰੇਜ਼ੀ ਇਸ਼ਨਾਨ ਕਰ ਰਿਹਾ ਸੀ
ਉਹ ਦੇਖ ਲਓ ਉਦੋਂ ਸ਼ਰਮ ਇੰਨੀ ਸੀ ਕਿ ਮਤਲਬ
ਹਾਂਜੀ ਹਾਂਜੀ
ਮਤਲਬ ਕਿਆ ਬਾਤ ਹੈ ਹੁਣ ਆਪਾਂ ਕਹਿ ਨੀ ਸਕਦੇ ਵੀ ਮਤਲਬ ਸਮਝ ਹੀ ਗਏ ਹੋਗੇ ਬਾਥਰੂਮ ਦੇ ਵਿੱਚ ਵੀ ਕੱਪੜੇ ਪਾ ਕੇ ਨਹਾਉਂਦੇ ਹੁੰਦੇ ਸੀ ਹਨਾ ਵੀ ਕਿਤੇ ਬੇਅਦਬੀ ਨਾ ਹੋ ਜਾਵੇ ਚਲੋ
ਉਹੀ ਆ ਦੇਖ ਲਓ
ਹਾਂਜੀ ਹਾਂਜੀ ਸਰ ਮੁਹੱਬਤ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਇਆ ਕਹਿੰਦੇ ਭਗਤ ਪੂਰਨ ਸਿੰਘ ਜੀ ਦਾ ਆਰਟੀਕਲ ਚਾਹ ਇੱਕ ਜ਼ਹਿਰ ਹੈ ਪੜਨ ਯੋਗ ਹੈ ਮੈਂ ਪੜ੍ਹ ਕੇ 10 ਸਾਲ ਚਾਹ ਨਹੀਂ ਸੀ ਪੀਤੀ ਇਹ ਸਰ ਮੁਹੱਬਤ ਉਹਨਾਂ ਨੇ ਸ਼ੇਅਰ ਕੀਤਾ ਸਾਡੇ ਨਾਲ ਤੇ ਜੇ ਹੋ ਸਕੇ ਸਰ ਮੁਹੱਬਤ ਜੀ ਪਲੀਜ਼ ਸ਼ੇਅਰ ਕਰਿਓ ਸਾਡੇ ਨਾਲ ਆਰਟੀਕਲ ਅਗਲੀ ਵਾਰੀ ਅਸੀਂ ਜ਼ਰੂਰ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਾਂਗੇ ਤਾਂ ਜਗਿੰਦਰ ਸਿੰਘ ਸੋਹੀ ਭਾਜੀ ਵੀ ਸਾਡੇ ਨਾਲ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਫਤਿਹ ਬੁਲਾ ਰਹੇ ਨੇ ਤੇ ਉਹ ਗਿਆਨੀ ਸੰਤੋਖ ਸਿੰਘ ਜੀ ਹੁਣਾਂ ਦੇ ਨਾਲ ਨੇ ਤਾਇਆ ਜੀ ਦੇ ਨਾਲ ਇਹਨਾਂ ਨੂੰ ਵੀ ਪ੍ਰੋਗਰਾਮ ਚ ਲਿਆਉਣਾ ਮੇਰੀ ਗੱਲ ਹੁੰਦੀ ਰਹਿੰਦੀ ਇਹਨਾਂ ਨਾਲ ਤੇ ਪਾਲਕੀ ਸਾਹਿਬ ਵੀ ਨਵਾਂ ਇੰਸਟਾਲ ਕੀਤਾ ਗਿਆ ਜੀ ਨਵੀਂ ਪਾਲਕੀ ਤੇ ਸਾਰਾ ਦੁਆਰਾ ਬਣਾਇਆ ਗਿਆ ਉਹਦੀਆਂ ਵੀ ਫੋਟੋਆਂ ਮੈਂ ਸ਼ੇਅਰ ਕਰਦਾ ਹਾਂ ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਆ ਰਹੇ ਨੇ ਤੇ ਸਿਡਨੀ ਦੇ ਵਿੱਚ ਉਹਨਾਂ ਦੀ ਵੀ ਜਾਣਕਾਰੀ ਆ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਨਵ ਰਾਜ ਹੁਣੀ ਜੁੜੇ ਸਹੀ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਮੈਸੇਜਿਸ ਦੇ ਰਾਹੀਂ ਇਕਬਾਲ ਸਿੰਘ ਹੁਣੀ ਵੀ ਸਾਡੇ ਨਾਲ ਪ੍ਰੋਗਰਾਮ ਸ਼ਾਮਲ ਹੋਏ ਸੀ ਕਹਿੰਦੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਇੱਦਾਂ ਹੈ ਵੀ ਆਮ ਆਦਮੀ ਪਾਰਟੀ ਦਾ ਨਾਮ ਹੁਣ ਅਣਜਾਣ ਪਾਰਟੀ ਹੋ ਗਿਆ ਠੀਕ ਹੈ ਤੇ ਸਾਡੇ ਨਾਲ ਅਜਮੇਰ ਸਿੰਘ ਜੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ। ਕਹਿੰਦੇ ਬਠਿੰਡੇ ਬੈਂਕ ਬਾਜ਼ਾਰ ਦੇ ਵਿਚ ਇਕ ਥੋਕ ਦੀ ਚਾਹ ਦੀ ਦੁਕਾਨ ਹੈ ਜਿੱਥੇ 600 ਰੁਪਏ ਕਿਲੋ ਚਿੱਟੇ ਫੁੱਲਾਂ ਵਾਲੀ ਚਾਹ ਮਿਲਦੀ ਹੈ ਜੋ ਤੇਜ਼ਾਬ ਨਹੀਂ ਬਣਾਉਂਦੀ। ਇਹ ਘੱਟ ਕੁਆਲਿਟੀ ਦੀ ਚਾਹ ਇੱਕ ਘੱਟ ਕੁਆਲਿਟੀ ਦੀ ਚਾਹ 400 ਦੀ ਹੈ। ਮੂੰਹ ਜਵਾਨੀ ਨਹਾਉਣਾ ਵੀ ਕਹਿ ਦਿੰਦੇ ਆਂਦੀ ਜਿਹੜੀ ਤੁਸੀਂ ਕਹਿੰਦੇ ਹੋ ਨਾ ਅੰਗਰੇਜ਼ੀ ਅੰਗਰੇਜ਼ੀ ਨਹਾਉਣਾ, ਉਹਨੂੰ ਮੂੰਹ ਜਵਾਨੀ ਨਹਾਉਣਾ ਵੀ ਕਹਿੰਦੇ। ਚਾਹ ਦੀ ਬੜੀ ਜਾਣਕਾਰੀ, ਬਠਿੰਡਾ ਹੀ ਆ ਫਿਰ ਹਨਾ, 600 ਰੁਪਏ ਕਿਲੋ ਹੁਣ
ਬਠਿੰਡਾ ਚਾਹ ਦੇ ਮਾਮਲੇ ਚ ਬਠਿੰਡਾ ਸਦਾ ਹੀ ਹੋ ਰਿਹਾ,
ਤਾਂ ਹੀ
ਕਿਉਂਕਿ ਮਾਲਵੇ ਵਾਲੇ ਥੋੜਾ ਜਿਹਾ ਉਹ ਕਹਿੰਦੇ ਨੀ ਹੁੰਦੇ ਇਸ ਚੀਜ਼ ਦੇ ਸ਼ੌਕੀਨ ਰਹੇ ਆ ਥੋੜੇ ਬਹੁਤ ਸਰੀਰ ਬਣਾਉਣ ਦੇ, ਤਾਂ ਹੀ ਉਹ ਬਲੇਮ ਵੀ ਲੱਗਦੇ ਰਹੇ ਆ ਵੀ ਮਾਲਵੇ
ਜਿਹੜਾ ਫਿਰ ਚਾਹ ਦੇ ਵਿੱਚ ਉਹ ਪਾਉਂਦੇ ਆ ਸੌਦਾ ਉਹ ਹੋਰ ਉਹਦਾ ਵੀ
ਉਹ ਹੁਣ ਬਠਿੰਡੇ ਤੋਂ ਗਾਂਹ ਨੂੰ ਰਿਸਕ ਗਿਆ ਗੰਗਾ ਨਗਰ ਵਾਲੇ ਪਾਸੇ ਨੂੰ,
ਉਧਰ ਨੂੰ ਚਲੇ ਗਿਆ। ਠੀਕ ਹੈ, ਕਿਆ ਬਾਤ ਹੈ।
ਹਾਂਜੀ
ਲਓ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰਪ੍ਰੀਤ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਰਵਿੰਦਰ ਸਿੰਘ ਹੁਣੀ ਕਹਿ ਰਹੇ ਨੇ, ਕਹਿੰਦੇ ਮੈਂ ਚਾਹ ਪੀ ਰਿਹਾ, ਲੱਗਦਾ ਮੇਰਾ ਕੱਪ ਚੜਾ ਹੀ ਦੇਣਾ ਤੁਸੀਂ। ਨਹੀਂ ਨਹੀਂ, ਇਹਨੂੰ ਪੂਰਾ ਕਰੋ ਜੀ, ਇਹ ਬੇਅਦਬੀ ਨਾ ਕਰੋ ਚਾਹ ਦੀ, ਇਹ ਤੁਸੀਂ ਕਹਿ ਰਹੀ ਹੋ ਨੱਕੋ। ਤੇ ਕੋਈ ਨੀ, ਆਪਾਂ ਟੋਪਿਕ ਬਦਲ ਲੈਂਦੇ ਹਾਂ ਅਸੀਂ, ਕਿਹੜੀ ਗੱਲ ਹੈ। ਤਾਂ ਮਿੰਟੂ ਜੀ ਠੀਕ ਹੈ, ਸੋ ਖਬਰਾਂ ਇੱਕ ਹੋਰ ਕਰਨੀਆਂ ਜਾਂਦੇ ਜਾਂਦੇ, ਇੱਕ ਜਿਹੜਾ ਹੁਣ ਖਬਰਾਂ ਜਿਹੜੀਆਂ ਲੰਡਨ ਦਾ ਬਣਿਆ ਹੋਇਆ ਕਿ ਅੱਜ 12 ਅਗਸਤ, ਅੱਜ ਲੰਡਨ ਦੇ ਵਿਚ ਭਾਰੀ ਇਕੱਠ ਹੈ, ਮਤਲਬ 2020 ਰੈਫਰੈਂਡਮ ਦੇ ਹੱਕ ਦੇ ਵਿਚ, ਤੇ ਇਹਦੇ ਵਿਰੋਧ ਦੇ ਵਿਚ ਹੀ ਕਹਿੰਦੇ ਬ੍ਰਿਟੇਨ ਚ ਭਾਰਤੀ ਦਾ ਸੁਤੰਤਰਤਾ ਦਾ ਜਸ਼ਨ ਹੋਏਗਾ। ਇਹ ਅਖਬਾਰਾਂ ਵਾਲੀ ਇਹ ਪੜਾਈ ਜਾ ਰਿਹਾ ਜਾਂ ਬਾਕੀ ਗੱਲ ਹੈ, ਕਿਉਂਕਿ 15 ਅਗਸਤ ਤਾਂ 15 ਅਗਸਤ ਨੂੰ ਹੁੰਦਾ ਹੈ।
ਕਈ ਵਾਰੀ ਜਿਹੜੀ ਲੋਕਲ ਜਿਹੜੀ ਹੁੰਦੀਆਂ ਨਾ ਗੱਲਾਂ, ਉਹ ਏਦਾਂ ਬਣਾ ਲੈਂਦੇ ਹੁੰਦੇ ਇੱਕ ਦੂਜੇ ਦੇ ਵੀ ਉਹਨੂੰ ਛੋਟਾ ਦਿਖਾਉਣਾ, ਉਹਨੂੰ ਵੱਡਾ ਦਿਖਾਉਣਾ। ਪਰ ਜਿਹੜਾ ਰੈਫਰੈਂਡਮ ਦਾ ਜਿਹੜਾ ਰੌਲਾ ਪਿਆ ਹੋਇਆ ਨਾ, ਕਾਫੀ ਚਿਰਾਂ ਤੋਂ ਰੌਲਾ ਪਿਆ ਹੋਇਆ, ਤੇ ਉਹਦੇ ਮਾਮਲੇ ਦੇ ਵਿਚ ਅੱਜ ਸਾਡੇ ਲੌਂਗੋਵਾਲ ਸਾਹਿਬ ਨੇ ਵੀ ਬਿਆਨ ਦਿੱਤਾ ਵੀ ਸਾਡਾ ਕੋਈ ਲੈਣਾ ਦੇਣਾ ਨੀ। ਸੋ ਮੀਨਸ ਅਫੀਸ਼ੀਅਲ ਤੌਰ ਤੇ ਸਿੱਖ ਕੌਮ ਦਾ ਇਹਦੇ ਨਾਲ ਕੋਈ ਲੈਣਾ ਦੇਣਾ ਨੀ, ਇਹੀ ਸਾਬਤ ਕਰਦਾ ਨਾ। ਜੇ ਹੁਣ ਦੇਖਿਆ ਜਾਵੇ, ਇੱਕ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹ ਬਿਆਨ ਦੇ ਰਿਹਾ, ਜਿਹੜੀ ਕਿ ਸਿੱਖਾਂ ਦੀ ਸਰਵਉੱਚਮ ਕਮੇਟੀ ਆ, ਜਿਹੜੀ ਪ੍ਰਬੰਧਕੀ ਕਮੇਟੀ ਆ ਕਹਿ ਸਕੀਏ, ਤਾਂ ਉਹਦਾ ਪ੍ਰਧਾਨ ਕਹਿ ਰਿਹਾ ਵੀ 2020 ਨਾਲ ਸਾਡਾ ਕੋਈ ਲੈਣਾ ਦੇਣਾ।
ਉਹ ਟੈਕਨੀਕਲੀ ਰਾਈਟ ਵੀ ਭਾਜੀ, ਉਹ ਟੈਕਨੀਕਲੀ ਰਾਈਟ ਵੀ ਹੈ, ਕਿਉਂਕਿ ਉਹਨਾਂ ਨੂੰ ਕਿਹੜੇ ਕਿਸੇ ਨੇ ਪੁੱਛਿਆ ਜਾਂ ਉਹਨਾਂ ਦੀ ਕਿਹੜੇ ਕੋਈ ਸੇ ਆ ਵਿੱਚ ਜਾਂ ਕੋਈ ਕਮੇਟੀ ਆ, ਉਹਨਾਂ ਦੀ ਰਿਪ੍ਰੈਜੈਂਟੇਸ਼ਨ ਹੈ। ਉਹ ਤਾਂ ਬਾਹਰੋਂ ਇਕੱਠੇ ਹੋ ਕੇ ਪੰਨੂ ਹੁਣੀ ਆਪ ਹੀ ਲੱਗੇ ਹੋਏ ਆ ਕਰਨ, ਮਤਲਬ ਠੀਕ ਹੈ ਜੇ ਕੋਈ ਕਰਨਾ ਚਾਹੁੰਦਾ, ਹੁਣ ਅਸੀਂ 4 ਬੰਦੇ ਕਰਕੇ ਜੋ ਮਰਜ਼ੀ ਕਰ ਸਕਦੇ ਹਾਂ, ਦੂਜੇ ਬੰਦੇ ਨੇ ਕਹਿਣਾ ਵੀ ਭਾਈ ਇਹ ਕਰ ਰਹੇ ਤੇ ਚਲੋ। ਹਾਂਜੀ, ਕਹਿ ਰਹੀ ਹਾਂ,
ਪਿੱਛੇ ਜੇ ਖਹਿਰਾ ਵੀ ਮੁਸੀਬਤ ਚ ਆ ਗਿਆ ਸੀ ਇਸ ਗੱਲ ਪਿੱਛੇ, ਪਰ ਅਸਲ ਮੁਸੀਬਤ ਕਿਉਂ ਲੋਕ ਇਹ ਭੱਜ ਰਹੇ ਆ, ਇਹ ਤਾਂ ਭੱਜ ਰਹੇ ਆ ਵੀ ਜਿਹੜੇ ਜਾਂ ਤਾਂ ਸੰਵਿਧਾਨਿਕ ਅਹੁਦੇ ਤੇ ਆ ਲੋਕ, ਜਦੋਂ ਕੋਈ ਤੁਸੀਂ ਸੰਵਿਧਾਨਿਕ ਅਹੁਦੇ ਤੇ ਆ ਜਾਂਦੇ ਹੋ ਨਾ, ਤੇ ਉਦੋਂ ਤੁਸੀਂ ਜਿਹੜੇ ਮੁਲਕ ਦਾ ਸੰਵਿਧਾਨ ਮੰਨ ਰਹੇ ਹੋ ਤੇ ਉਹਦੇ ਅਗੇਂਸਟ ਕੋਈ ਗੱਲ ਹੋ ਰਹੀ ਆ ਤਾਂ ਉਹਨੂੰ ਕਿਵੇਂ ਹਾਂ ਕਰ ਦੇਣਗੇ, ਠੀਕ ਹੈ ਨਾ। ਦੂਜੀ ਇਹ ਆ ਵੀ ਥੋੜਾ ਜਿਹਾ ਨਾ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਗੁੰਮਰਾਹ ਕੀਤਾ ਜਾ ਰਿਹਾ 2020 ਰੈਫਰੈਂਡਮ ਦੇ ਨਾਂ ਦੇ ਉੱਤੇ ਨਾ, ਜਿਹੜੀ ਆਮ ਦੁਨੀਆ ਉਹਨੂੰ ਗੁੰਮਰਾਹ ਕੀਤਾ ਜਾ ਰਿਹਾ। ਤੇ ਦੂਜੇ ਪਾਸੇ ਇਹ ਵੀ ਦੋਸ਼ ਲੱਗ ਰਿਹਾ ਵੀ ਜਿਹੜਾ ਡਾਟਾਬੇਸ ਬਣਾਇਆ ਜਾ ਰਿਹਾ ਵੀ ਡਾਟਾਬੇਸ ਉਹਨਾਂ ਲੋਕਾਂ ਦਾ ਇਕੱਠਾ ਕੀਤਾ ਜਾ ਰਿਹਾ ਜਿਹੜੇ ਵੱਖਵਾਦੀ ਸੋਚ ਰੱਖਦੇ ਆ, ਤਾਂ ਕਿ ਉਹਨਾਂ ਨਾਲ ਨਜਿੱਠ ਸਕਣ ਸਰਕਾਰਾਂ, ਵੀ ਸਰਕਾਰ ਦਾ ਹੀ ਚਲਾਇਆ ਹੋਇਆ ਫੰਡਾ, ਇਹ ਵੀ ਗੱਲ ਆ ਜਾਂਦੀ ਆ। ਪਰ ਅੱਜ ਦੇ ਇਕੱਠ ਤੋਂ ਸਾਬਤ ਹੋ ਜੂਗਾ ਜੀ, ਜੇ ਅੱਜ ਜਿਹੜਾ ਲੰਡਨ ਚ ਜੇ ਇਕੱਠ ਹੋ ਰਿਹਾ ਨਾ, ਉਹ ਤੋਂ ਸਾਬਤ ਹੋ ਜੂਗਾ ਵੀ ਕਿੰਨਾ ਕੁ ਲੋਕਾਂ ਨੇ ਉਹਨੂੰ ਰਿਸਪੌਂਸ ਦਿੱਤਾ ਤੇ ਕਿੱਥੋਂ ਤੱਕ ਉਹਦੀ ਕਾਮਯਾਬੀ ਦੀ ਜਿਹੜੀ ਆਸ ਆ।
ਮਿੰਟੂ ਜੀ, ਮੈਨੂੰ ਇਹ ਵੀ ਪਤਾ ਲੱਗਾ ਵੀ ਮੈਨੂੰ ਵੀ ਮੈਸੇਜ ਆਇਆ ਕਿ ਵਿਦੇਸ਼ਾਂ ਤੋਂ ਵੀ ਲੋਕ ਆ ਰਹੇ ਨੇ, ਮਤਲਬ ਜਿਹੜੇ ਆਣਾ ਹੀ ਆ, ਕਿਉਂਕਿ 40 ਕੈਨੇਡਾ ਅਮਰੀਕਾ ਤੋਂ ਰਿਹਾ, ਸੋ ਉਥੋਂ ਵੀ ਕਾਫੀ ਲੋਕ ਆਉਣਗੇ। ਪਰ ਦੂਜੀ ਗੱਲ, ਮਤਲਬ ਜਿਹੜੀ ਵੱਡੀ ਗੱਲ ਇਹ ਹੈ ਕਿ ਰਾਦਰ ਦੈਨ ਮਤਲਬ ਇੱਦਾਂ ਇਕੱਠ ਕਰਕੇ, ਪਹਿਲਾਂ ਜਿਹੜੇ ਹੁਣ ਜਿਹੜੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਜ਼ ਆ, ਅਕਾਲੀ ਦਲ ਤੋਂ ਲੈ ਕੇ ਆਮ ਆਦਮੀ ਪਾਰਟੀ, ਸਾਰਿਆਂ ਨੇ ਇਹਦਾ ਵਿਰੋਧ ਕੀਤਾ ਵੀ ਸਾਡਾ ਕੋਈ ਲੈਣ ਦੇਣ ਨਹੀਂ, ਹਨਾ। ਈਵਨ ਸ਼੍ਰੋਮਣੀ, ਮਤਲਬ ਪਹਿਲਾਂ ਹੀ ਦੋ ਫਾੜ ਚੱਲ ਰਿਹਾ ਕੰਮ, ਤੇ ਗਾਂਹ ਕਿੱਦਾਂ ਚੱਲੂਗਾ ਫਿਰ, ਲੈਣਾ ਖਾਲਿਸਤਾਨ ਕਿੱਦਾਂ ਆ, ਮਤਲਬ ਉਹ ਬਣਾਉਣਾ ਕਿੱਦਾਂ ਆ, ਰੈਫਰੈਂਡਮ ਕਰਾ ਕੇ ਜਦੋਂ ਜਿੱਥੇ ਬਣਾਉਣਾ ਆ ਉੱਥੇ ਦੇ ਲੋਕ ਤਾਂ ਨਾਲ ਨਹੀਂ ਹੈਗੇ।
ਬਸ ਰੌਲਾ ਤਾਂ ਹੀ ਹੈ ਨਾ ਜੀ, ਜਿਹੜਾ ਮੇਰੀ ਆਬਜ਼ਰਵੇਸ਼ਨ ਆ ਉਹ ਇਹ ਕਹਿੰਦੀ ਆ ਜੀ ਵੀ ਜੇ ਮੰਨ ਲਓ 2020 ਰੈਫਰੈਂਡਮ ਹੁੰਦਾ ਵੀ ਆ, ਉਹਦੇ ਦੇ ਵਿੱਚ ਜਿਹੜਾ ਅੰਕੜੇ ਆਉਣਗੇ ਨਾ, ਉਹ ਅੰਕੜੇ ਬਹੁਤ ਜ਼ਿਆਦਾ ਝਟਕਾ ਦੇਣ ਵਾਲੇ ਆਉਣਗੇ, ਵੀ ਬਹੁਤ ਲੋਅ ਲੈਵਲ ਦੇ ਅੰਕੜੇ ਆਉਣਗੇ, ਜੇ ਇਹਨਾਂ ਨੂੰ ਬਣਵਾਉਣ ਲਈ 50% ਤੋਂ ਉੱਤੇ ਜਿਹੜੀ ਚਾਹੀਦੀ ਆ, ਵੀ 50% ਤੋਂ ਉੱਤੇ ਲੋਕ ਜਿਹੜੇ ਉਹਨਾਂ ਨੂੰ ਉਹ ਦੇਣ, ਹਮਾਇਤ ਦੇਣ, ਪਰ ਉਨੀ ਹਮਾਇਤ ਤੁਹਾਨੂੰ ਤੁਹਾਡੇ ਸਾਹਮਣੇ ਅਜੇ ਮਿਲਣੀ ਨੀ, ਬਹੁਤ ਲੋ ਲੈਵਲ ਦੀ ਹਮਾਇਤ ਮਿਲੂਗੀ।
ਜਿੰਨੀ ਵੀ ਸਿੱਖਾਂ ਦੀ ਆਬਾਦੀ ਆ 2-3 ਕਰੋੜ ਜਿੰਨੀ ਵੀ ਹੈਗੀ ਆ, 6 ਕਰੋੜ ਰੱਖ ਲਓ, ਠੀਕ ਹੈ ਨਾ, ਉਹਦੇ 50% ਚਾਹੀਦੇ ਆ ਨਾ। ਇਹਦਾ ਮਤਲਬ ਜਿਹੜੇ ਜੇ ਹੁਣ ਪੰਜਾਬ ਦੇ ਵਿੱਚ ਤਾਂ ਕੋਈ ਨੋਬਡੀ ਇਜ਼ ਇੰਟਰਸਟਿਡ ਸੀਮਸ ਲਾਈਕ, ਹੁਣ ਇੱਦਾਂ ਰੱਖ ਲਓ ਵੀ ਜਿਹੜੇ ਮਾਨ ਦਲ ਜਿਹੜੇ ਸਿਮਰਜੀਤ ਸਿੰਘ ਮਾਨ ਦੇ ਵੋਟਰ ਆ, 19 ਕੁ ਵੋਟਾਂ ਗਿਣ ਲਓ, 2000-3000 ਵੋਟ
ਹੁੰਦੀ ਅਸਰ ਹੋਣਾ
ਹੈ ਨਾ। ਤੇ
ਚਲੋ ਇਹਨੂੰ ਵਿਦੇਸ਼ ਤੋਂ ਵੋਟ ਵੱਧ ਮਿਲਣੀ ਹੈ ਨਾ, ਵਿਦੇਸ਼ ਤੋਂ ਵੀ ਬਾਹਲੀ ਨੀ ਮਿਲਣੀ, ਵਿਦੇਸ਼ ਤੋਂ ਮਿਲਣੀ ਆ ਜਾਣੀ ਕਿ ਕਹਿ ਸਕਦੇ ਹਾਂ।
ਹਾਂਜੀ ਉਹ ਤਾਂ ਚਲੋ ਮਿਲੇਗੀ ਹੈ ਨਾ ਵਿਦੇਸ਼ ਤੋਂ, ਸੋਸ਼ਲ ਮੀਡੀਆ ਤੇ ਤਾਂ ਮਿਲ ਜਾਏਗੀ ਤਾਂ। ਤੇ ਬਾਕੀ ਇਹਦੇ ਵਿੱਚ ਜਿਹੜੇ ਲੀਡਰ ਹੈ ਨਾ, ਜਿਹੜੇ ਪਹਿਲੀ ਗੱਲ ਤਾਂ ਇਹ ਵੀ ਸਾਹਮਣੇ ਨਹੀਂ ਆ ਰਿਹਾ ਵੀ ਇਹਦੇ ਅਸਲ ਲੀਡਰ ਕੌਣ ਹੈ, ਰੀਅਲ ਲੀਡਰ ਕੌਣ ਹੈ
ਜੀ,
ਤੁਹਾਨੂੰ ਪਤਾ ਇਹਦੇ ਰੀਅਲ ਲੀਡਰ ਕੌਣ ਹੈ, ਕੌਣ ਕਮੇਟੀ ਆ, ਕੌਣ ਕਰਾ।
ਦੇਖੋ ਹੁਣ ਤਾਂ ਥੋੜਾ ਜਿਹਾ ਜਿਹੜਾ ਗੁਰਪੰਥ ਧੋਰੇ ਜਿਹੜੇ ਐਡਵੋਕੇਟ ਗੁਰਪੰਥ ਸਿੰਘ ਹੋਰਾਂ ਨੂੰ ਹੀ ਜਿਹੜੇ ਦੀ ਬਾਗਡੋਰ ਸਾਂਭ ਰਹੇ ਆ ਤੇ ਉਹ ਸਾਹਮਣੇ ਆ, ਪਰ ਪਹਿਲਾਂ ਤਾਂ ਜਮਾਂ ਹੀ ਨੀ ਕੋਈ ਪਤਾ ਸੀ ਵੀ ਕਿੱਥੋਂ ਕਿਵੇਂ ਚੱਲ ਰਹੀ ਆ। 5-4 ਚਿਹਰੇ ਜਿਹੜੇ ਚੱਲ ਰਹੇ ਸੀ ਤੇ ਉਹ ਕਹਿ ਰਹੇ ਸੀ ਤੁਹਾਡੀ ਸਾਰਿਆਂ ਦੀ ਆਪਣੀ ਮੁਹਿੰਮ ਆ, ਪਰ ਮੁਹਿੰਮ ਕਦੇ ਵੀ ਸਭ ਦੀ ਚਾਹੇ ਆਪਣੀ ਹੋਵੇ, ਪਰ ਉਹਨੂੰ ਲੀਡ ਤਾਂ ਫੇਰ ਵੀ ਕਿਸੇ ਨੂੰ ਕਰਨਾ ਹੀ ਪੈਂਦਾ।
ਪਰ
ਅੱਜਕੱਲ ਜਿਹੜੇ
ਗੁਰਪਤਵੰਤ ਹੋਣਾ ਦੀ ਸਿਚੁਏਸ਼ਨ, ਮੈਂ ਇਹ ਕਹਿੰਦਾ ਕਿ ਪਹਿਲੀ ਗੱਲ ਤਾਂ ਇਹ ਵੀ ਜੇ ਆਪਾਂ ਖਾਲਸ ਰਾਜ ਬਣਾਉਣਾ ਹੈ, ਖਾਲਸੇ ਦੀ ਸਥਾਪਨਾ ਕੀਤੀ 10ਵੇਂ ਪਾਤਸ਼ਾਹ ਨੇ, ਉਹਨਾਂ ਨੇ ਸਿਧਾਂਤ ਦਿੰਦੇ, ਕਮ ਸੇ ਕਮ ਉਹਨਾਂ ਸਿਧਾਂਤਾਂ ਨੂੰ ਤਾਂ ਫਾਲੋ ਲੀਡਰ ਤਾਂ ਕਰ ਲਵੇ ਨਾ। ਜੇ ਹੁਣ ਜਾ ਕੇ ਮੈਂ ਕਹਾਂ ਵੀ ਮੈਂ ਹਿੰਦੂ ਮੰਦਿਰ ਦਾ ਪੁਜਾਰੀ ਬਣਨਾ ਹੈਗਾ, ਮੈਂ ਸਿੱਖ ਹਾਂ, ਠੀਕ ਹੈ, ਤੇ ਨਾ ਮੈਂ ਤਿਲਕ ਲਾਣਾ, ਮੈਂ ਅੰਮ੍ਰਿਤ ਛਕਿਆ, ਉਹ ਜੱਚਦੀ ਆ ਗੱਲ ਹਨਾ। ਹੁਣ ਅਸੀਂ ਆਪ ਹੀ ਨੀ ਸ਼ਰਮਸਾਰ ਹੋ ਗਏ ਜਿੱਦਾਂ, ਕਿਉਂਕਿ ਮੈਂ ਪਹਿਲਾਂ ਘੋਣ ਮੋਹਣੀ ਸੀਗਾ, ਹੁਣ ਮੈਂ ਸਰੂਪ ਰੱਖਿਆ, ਮੈਂ ਅੰਮ੍ਰਿਤ ਵੀ ਨੀ ਛਕਿਆ, ਮੈਂ ਖੁਦ ਹੁਣ ਵੀ ਹਜੇ ਵੀ ਗੁਰਦੁਆਰੇ ਦੀ ਕਮੇਟੀ ਚ ਨੀ ਸ਼ਾਮਲ, ਮੈਂ ਹੋਣਾ ਵੀ ਨੀ ਹਨਾ, ਠੀਕ ਹੈ ਨਾ, ਵੀ ਕਿਉਂਕਿ ਮੇਰਾ ਸਰੂਪ ਹੀ ਹੈ ਨੀ ਉਦਾਂ ਦਾ। ਤੁਸੀਂ ਆਪਾਂ ਬਣਾਉਣਾ ਖਾਲਿਸਤਾਨ ਹੈ, ਤੇ ਖਾਲਿਸਤਾਨ ਦਾ ਦੇ ਲਈ ਠੀਕ ਆ, ਬਹੁਤ ਪੜ੍ਹੇ ਲਿਖੇ ਆ, ਉਹਨਾਂ ਦੀ ਕੈਪੇਬਿਲਿਟੀ ਆ, ਸਾਰਾ ਕੁਝ ਆਉਂਦਾ ਉਹਨਾਂ ਨੂੰ, UNO ਤੱਕ ਅਪਰੋਚ ਆ, ਪਰ ਕਮ ਸੇ ਕਮ ਉਹਨਾਂ ਨੂੰ ਥੋੜਾ ਜਿਹਾ ਮਤਲਬ ਜਿਹੜੀਆਂ ਮੇਰੇ ਵਰਗਾ ਵੀ ਬੋਲ ਦਿੰਦਾ ਵੀ ਯਾਰ ਕਮ ਸੇ ਕਮ ਉਹਨਾਂ ਨੂੰ ਪ੍ਰਿੰਸੀਪਲਸ ਨੂੰ ਤਾਂ ਫਾਲੋ ਕਰ ਲਓ ਨਾ, ਤੁਸੀਂ ਤਾਂ 10ਵੇਂ ਪਾਤਸ਼ਾਹ ਦੇ ਪ੍ਰਿੰਸੀਪਲ ਨੂੰ ਫਾਲੋ ਕਰ ਲਓ, ਫਿਰ ਖਾਲਸ ਕਿਉਂਕਿ ਸ਼ਬਦ ਵਿੱਚ ਵਰਤਿਆ ਗਿਆ ਨਾ, ਸੋ ਖਾਲਸੇ ਦਾ ਜਿਹੜਾ ਪ੍ਰਿੰਸੀਪਲ ਹੈ ਉਹਨੂੰ ਫਾਲੋ ਕਰੋ, ਫਿਰ ਬਾਅਦ ਚ ਸਥਾਨ ਬਣਾਵਾਂਗੇ। ਮੇਰੀ ਆਪਣੀ ਮਤਲਬ ਦਿਲ ਵਾਲੀ ਗੱਲ ਆ, ਬਾਕੀ ਬਹੁਤੇ ਲੋਕ ਨਾ ਵੀ ਸਹਿਮਤ ਹੋਣਗੇ, ਕਹਿਣਗੇ ਵੀ ਜੀ ਬੜੇ ਕੈਪੇਬਲ ਬੰਦੇ ਆ, ਉਹ ਆ ਪਰ ਜਦੋਂ ਤੁਸੀਂ ਲੀਡ ਕਰ ਰਹੇ ਹੋ, ਯੂ ਸ਼ੁੱਡ ਬੀ ਲੀਡਿੰਗ ਇਨ ਫੁੱਲ ਰਾਦਰ ਦੈਨ ਕਿ ਹਾਫ ਹਾਰਟਡ ਜਿਹਾ ਚੱਲ ਕੇ ਬਸ ਚਲੋ ਐਨੀਵੇ। ਖੈਰ ਮਿੰਟੂ ਭਾਜੀ, ਆਪਾਂ ਮੇਰਾ ਖਿਆਲ ਹੁਣ ਆਪਾਂ ਇਜਾਜ਼ਤ ਲਈਏ ਕਿਉਂਕਿ ਸਮਾਂ ਕਾਫੀ ਹੋ ਗਿਆ। ਤੇ
ਬਿਲਕੁਲ ਜੀ ਬਿਲਕੁਲ, ਤੇ ਮੈਂ ਜਾਂਦਾ ਜਾਂਦਾ ਮਾਫ਼ੀ ਮੰਗਣਾ ਚਾਹੁੰਦਾ, ਮੈਨੂੰ ਮੈਲਬਨ ਤੋਂ ਨਾ ਇੰਨੇ ਕੁ ਸੁਨੇਹੇ ਤੇ ਮੈਸੇਜ ਆ ਰਹੇ ਆ ਵੀ ਮੈਂ ਮਿਲ ਕੇ ਨੀ ਗਿਆ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ, ਸੋ ਦੋਸਤੋ ਉਸ ਲਈ ਮਾਫ਼ੀ ਚਾਹੁੰਦੇ ਆ। ਫਿਰ ਜਿਹੜਾ ਗੇਮਾਂ ਦੇ ਉੱਤੇ ਫਿਰ ਆਪਾਂ ਮੈਲਬਨ ਦੇ ਵਿੱਚ ਲਾਹੌਰ ਲਾਉਣਾ, ਗੇਮਾਂ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਆ, ਹੋ ਸਕਦਾ ਉਦੋਂ ਪਹਿਲਾਂ ਵੀ ਕਿਸੇ ਖਾਸ ਓਕੇਜ਼ਨ ਤੇ ਅਸੀਂ ਆਈਏ, ਪਰ ਫਿਲਹਾਲ ਜਿਹੜੀ ਪੋਜੀਸ਼ਨ ਇਹ ਸੀਗੀ ਵੀ ਪੇਪਰ ਦੇ ਸਪਲੀਮੈਂਟ ਕਰਕੇ ਜਿਹੜਾ ਮੈਨੂੰ ਜਾਣਾ ਪਿਆ ਸੀ, ਤੇ ਉਸੇ ਲਈ ਫਿਰ ਮੈਨੂੰ ਵਾਪਸ ਵੀ ਆਉਣਾ ਪਿਆ ਕਿਉਂਕਿ 2 ਦਿਨ ਬਾਕੀ ਰਹਿ ਗਏ ਸਪਲੀਮੈਂਟ ਆਉਣ ਚ, ਤੇ ਉਹਦਾ ਬਹੁਤ ਸਾਰਾ ਕੰਮ ਹੁੰਦਾ ਤੇ ਉਹ ਹੁਣ 2-3 ਦਿਨਾਂ ਦੇ ਲਗਾਤਾਰ ਉਹ ਕੰਮ ਦੇ ਉੱਤੇ ਲੱਗੇ ਹੋਏ ਆ, ਸੋ ਇਸ ਲਈ ਮਾਫ਼ੀ ਆ ਜੀ। ਤੇ ਅਗਲੇ ਟੂਰ ਦੇ ਵਿੱਚ ਸਾਰਿਆਂ ਨੂੰ ਜ਼ਰੂਰ ਮਿਲ ਕੇ ਜਾਵਾਂਗੇ, ਇਸ ਟੂਰ ਦੇ ਵਿੱਚ ਨਹੀਂ ਮਿਲ ਸਕੇ ਤੇ ਉਸ ਲਈ ਮਾਫ਼ੀ, ਤੇ ਹੁਣ ਮੈਨੂੰ ਇਜਾਜ਼ਤ ਦਿਓ ਤੇ ਤੁਸੀਂ ਸਿੱਧੂ ਸਾਹਿਬ ਪ੍ਰੋਗਰਾਮ ਸਮਾਪਤ ਕਰੋ।
ਕਹਿੰਦੇ ਹੁਣ ਘਰੇ ਨਹੀਂ ਮਿਲਦਾ, ਨਾ ਤੁਸੀਂ ਘਰੇ ਮਿਲਦੇ ਆ ਤੇ ਕਈ ਸਰੋਤੇ ਵੀ ਨੀ ਤੁਹਾਨੂੰ ਘਰੇ ਮਿਲੇ, ਤੇ ਹੁਣ ਤੁਹਾਨੂੰ ਲੱਭਦੇ ਆ, ਤੁਸੀਂ ਨੀ ਘਰੇ ਮਿਲਦੇ। ਖੈਰ ਚਲੋ ਮੈਂ ਗੀਤ ਲਾਵਾਂਗਾ ਸਾਈ ਸੁਲਤਾਨ ਦਾ ਤੁਹਾਡੇ ਜਾਣ ਮਗਰੋਂ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ,
ਮਿਹਰਬਾਨੀ।
ਹਾਂਜੀ, ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ, ਸਮਾਂ ਕਾਫੀ ਹੋ ਗਿਆ, ਕਈ ਮੈਸੇਜ ਰਹਿ ਵੀ ਗਏ ਹੋਣਗੇ ਤੇ ਉਹਨਾਂ ਲਈ ਵੀ ਮਾਫ਼ੀ ਹੈ ਜੀ ਕਿ ਨਹੀਂ ਪੜ੍ਹ ਹੋਏ, ਤਾਂ ਮਿਲਦੇ ਹਾਂ ਜੀ ਪ੍ਰੋਗਰਾਮਾਂ ਦੇ ਆਉਣ ਵਾਲੇ ਜਿਹੜੇ ਹਿੱਸੇ ਆ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸ਼ਾਮਲ ਜ਼ਰੂਰ ਹੋਵਾਂਗੇ। ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਤੁਸੀਂ ਸੁਣ ਸਕਦੇ ਹੋ ਠੀਕ 15 ਮਿੰਟ ਬਾਅਦ, ਆਪਣੀ ਫੀਡਬੈਕ ਕਿਸੇ ਵੀ ਟਾਈਮ ਤੁਸੀਂ ਦੇ ਸਕਦੇ ਹੋ। ਸੋ ਜਾਂਦੇ ਜਾਂਦੇ ਤੁਹਾਨੂੰ ਇੱਕ ਗੀਤ ਬਹੁਤ ਸੋਹਣਾ ਸੁਣਾਉਂਦੇ ਹਾਂ ਸਾਈਂ ਸੁਲਤਾਨ ਦਾ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਲੁਕ ਬੈਨੇ ਇੱਕ ਗੱਲ ਤੇ ਦੱਸ, ਮੇਰਾ ਰੱਬੀਏ ਤੂੰ ਕੋਈ ਚੋਰ ਤੇ ਨਹੀਂ, ਮੇਰਾ ਰੱਬੀਏ ਤੂੰ ਕੋਈ ਚੋਰ ਤੇ ਨਹੀਂ। ਤੇਰੇ ਬੂਹੇ ਅੱਗੇ ਯਾਰ ਵੇ ਤੂੰ ਘਰੇ ਨਹੀਂ ਮਿਲਦਾ, ਮੈਂ ਕਿਹਾ ਕਿ 100-100 ਵਾਰ ਵੇ ਤੂੰ ਘਰੇ ਨਹੀਂ ਮਿਲਦਾ। ਮੈਂ ਟਲੀਆਂ ਮਾਰ ਵੇ ਤੂੰ ਘਰੇ ਨੀ ਮਿਲਦਾ ਤੇਰੇ ਬੂਹੇ ਅਗੇ ਯਾਰ ਵੇ ਤੂੰ ਘਰੇ ਨੀ ਮਿਲਦਾ ਲੈ ਕੇ ਆ ਗਿਆ ਸੋ ਸਵਾਰ ਵੇ ਤੂੰ ਘਰੇ ਨੀ ਮਿਲਦਾ ਸਮਝੋ ਬਾਰ ਵੇ ਤੂੰ